सिद्ध अंग सर्व कुशलन है, गाथा गावंत नानक भव्यंग परा पूर्वण है। गाथा गावंत नानक भव्यंग परा पूर्वण है। वाहिगुरु जी का खालसा, वाहिगुरु जी की फतह। परम सन्मान योग जुगो हो जुग अटल साहिब श्री गुरु ग्रंथ साहिब सचे पातशाह जी दी पावन पवित्र हजूरी अंदर हफ्तावारी जो विशेष गुरमत दीवान सजाए जांदे ने, इस गुरमत दीवान दी आप जी हाजरी भर रहे हो। इलाही गुरबाणी दे कीर्तन और विचार आप जी श्रवण कर रहे से। पिछले कुछ दिनों तो सतगुरु गुरु अर्जन देव जी महाराज उन्हां दी अमृत रसना तो उच्चारण कीती हुई जो गाथा बाणी है, इस दी विचार आरंभ कीती गई सी। और इस बाणी दी आरंभता सैन होजे गुरु घर तो कीती। लड़ीवार विचार करदिआं अज आपां इस अमृत बाणी दे 18वें पदे दा पाठ श्रवण कीता है, जो पदा विचार अधीन है। इस संबंधी आप जी नाल काफी वार विचार कीती, गाथा लफ्ज दे संबंध विच भी। आओ फिर भी अज इत्थे इस वरे दी फेरी दे दीवान दी संपन्नता है। विचार दी आरंभता तो पहला आप जितने हजूर दे चरणा विच उपस्थित हो जां दूर दुराडे देश विदेश विच आप निता प्रति जो इस विचार दी लड़ी नाल जुड़े हो, बख्शो आशीष। प्यार अदब नाल कोई भी रसमा रसना विरवी वांझी ना रहे, उच्चारण करो जी सतनाम श्री वाहे गुरु जी, करो बख्शिश। फिर उच्चारण करो जी सतनाम श्री वाहे गुरु जी। श्री गुरु ग्रंथ साहिब जी दी अमृत गुरबाणी बहुत ज्यादा हिस्सा रागबद्ध है। उथे गुरु ग्रंथ साहिब दी पवित्र बाणी च बहुत बाणी ऐसी है जिस ऊपर राग दी कोई बंदिश नहीं। जिमें उदाहरण दे तौर ते असी जपजी साहिब दी बाणी पढ़ने खां, हालांकि कुछ शब्दावली असी सत्कार वजो अपने कोलो दित्ती है, गुरु ग्रंथ साहिब विच उहदा जिक्र नहीं। जप बाणी है जी साहिब सिख अपने कोलो सत्कार लई वरतदा है। सुखमनी साहब ਅਸੀਂ ਸ਼ਬਦ ਵਰਤਨੇ ਆ। ਸਰਲੇਖ ਗੌੜੀ ਸੁਖਮਨੀ ਮਹੱਲਾ ਪੰਜਵਾਂ ਹੈ, ਪਰ ਸਾਹਿਬ ਤੇ ਜੀ ਸ਼ਬਦ ਅਸੀਂ ਸਤਿਕਾਰ ਲਈ ਵਰਤਨੇ ਹਾਂ। ਬੇਨਤੀ ਕਰਾਂ, ਜਪਜੀ ਸਾਹਿਬ ਦੀ ਬਾਣੀ ਤੋਂ ਆਰੰਭਤਾ ਹੈ, ਭਾਵਾਂ ਕਿ ਆਪ ਜੀ ਦੇ ਸਨਮੁਖ ਬਹੁਤ ਸਮਾਂ ਪਹਿਲਾਂ ਇੱਕ ਅਰਜ਼ ਕੀਤੀ ਸੀ ਕਿ ਪੁਰਾਤਨ ਸਵਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਖਸਤ ਲਿਖਤ ਮਿਲਦੇ ਨੇ, ਉਹਨਾਂ ਵਿੱਚ ਇਸ ਬਾਣੀ ਦਾ ਜੋ ਤਤਕਰੇ ਵਿੱਚ ਨਾਮ ਹੈ ਉਹ ਜਪ ਨਿਸ਼ਾਨ ਹੈ। ਨਿਸ਼ਾਨ ਦਾ ਅਰਥ ਰਾਹਦਾਰੀ, ਨਿਸ਼ਾਨ ਦਾ ਅਰਥ ਝੰਡਾ, ਨਿਸ਼ਾਨ ਦਾ ਅਰਥ ਨਗਾਰਾ, ਨਿਸ਼ਾਨ ਦਾ ਅਰਥ ਚਿੰਨ੍ਹ, ਨਿਸ਼ਾਨ ਦਾ ਅਰਥ ਹੈ ਕਿ ਹਸਤ ਦਸਤਖਤ ਕਰਨੇ। ਪਰ ਸੂਝਵਾਨ ਵਿਦਵਾਨਾਂ ਨੇ ਨਿਸ਼ਾਨ ਦਾ ਅਰਥ ਰਾਹਦਾਰੀ ਕਾਫੀ ਕੀਤਾ ਹੈ। ਉਸ ਤੋਂ ਬਾਅਦ ਅਸੀਂ ਬਾਣੀ ਪੜ੍ਹਨੇ ਹਾਂ, ਸੋਦਰ ਦੇ ਸ਼ਬਦ ਪੜ੍ਹੇ ਜਾਂਦੇ ਆ। ਸਿਰਫ ਬੇਨਤੀ ਕਰ ਲਈ, ਜੋ ਆਪਾਂ ਬਾਣੀ 'ਚ ਵੇਖਦੇ ਹਾਂ ਉਸ ਵਿੱਚ ਪਹਿਲਾਂ ਸ਼ਬਦ ਸੋਦਰ ਦੇ ਸਰਲੇਖ ਥੱਲੇ ਨੇ, ਅਤੇ ਉਸ ਤੋਂ ਬਾਅਦ ਜਿਹੜੇ ਸ਼ਬਦ ਨੇ ਉਹ ਸੋ ਪੁਰਖ ਦੇ ਸਰਲੇਖ ਥੱਲੇ ਨੇ। ਸੋਦਰ ਦੇ ਸਰਲੇਖ ਥੱਲੇ ਪੰਜ ਸ਼ਬਦ ਨੇ ਅਤੇ ਸੋ ਪੁਰਖ ਦੇ ਸਰਲੇਖ ਥੱਲੇ ਚਾਰ ਸ਼ਬਦ ਨੇ। ਆਪਾਂ ਮਨ ਚਾਹੇਗਾ ਸੋਦਰ ਦਾ ਤਾਂ ਇੱਕੋ ਸ਼ਬਦ ਹੈ ਕਿ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਉਹ ਸਰਲੇਖ ਹੈ, ਪਰ ਉਹਦੇ ਥੱਲੇ ਸ਼ਬਦ ਸੁਣ ਵੱਡਾ ਆਖ ਹੈ ਸਭ ਕੋਏ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਕਾਹੇ ਰੇ ਮਨ ਚਿੱਤ ਵੈ ਉਦਮੇ। ਪੰਜ ਸ਼ਬਦ ਸੋ ਦਰ ਦੇ ਸਰਲੇਖ ਥੱਲੇ ਨੇ। ਉਸ ਤੋਂ ਬਾਅਦ ਸੋ ਪੁਰਖ, ਉਸ ਦੇ ਥੱਲੇ ਚਾਰ ਸ਼ਬਦ ਨੇ, ਇੱਕ ਸੋ ਪੁਰਖ, ਇੱਕ ਤੂੰ ਕਰਤਾ ਸਚਿਆਰ ਮਹਿਡਾ ਸਾਈਂ, ਤਿਤ ਸਰਵਰੜੈ ਭਾਈਲੇ ਨਿਵਾਸਾ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ। ਇਹ ਚਾਰੇ ਸ਼ਬਦ ਸੋ ਪੁਰਖ ਦੇ ਹੈਡਿੰਗ ਥੱਲੇ ਨੇ। ਉਸ ਤੋਂ ਬਾਅਦ ਸੋਹਿਲਾ ਸਾਹਿਬ ਦੀ ਬਾਣੀ ਹੈ, ਪੰਜ ਸ਼ਬਦ ਨੇ। ਭਾਵਾਂ ਕਿ ਅਸੀਂ ਇਹ ਸ਼ਬਦ ਸਾਰੇ ਕਹਿ ਦਿੰਦੇ ਹਾਂ ਕਥਾ ਕਰਨ ਲੱਗਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਬੱਧ ਬਾਣੀ ਸ੍ਰੀ ਰਾਗ ਤੋਂ ਸ਼ੁਰੂ ਹੁੰਦੀ ਹੈ, ਕੋਈ ਸ਼ੱਕ ਨਹੀਂ। ਤਤਕਰੇ ਦਾ ਪਹਿਲਾ ਰਾਗ ਸ੍ਰੀ ਰਾਗ ਹੀ ਹੈ, ਪਰ ਜੇ ਬਰੀਕੀ ਨਾਲ ਦੇਖੋ ਤਾਂ ਜਦੋਂ ਅਸੀਂ ਸੋ ਦਰ ਸ਼ਬਦ ਸ਼ੁਰੂ ਕਰਦੇ ਹਾਂ ਰਾਗ ਉੱਥੇ ਹੀ ਲਾਗੂ ਹੋ ਜਾਂਦਾ ਹੈ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਉੱਥੇ ਰਾਗ ਹੈ, ਅੱਗੇ ਆਸਾ, ਫਿਰ ਅੱਗੇ ਗੁਜਰੀ। ਅਸੀਂ ਪੜ੍ਹੇ ਸ੍ਰੀ ਰਾਗ ਅਸੀਂ ਪੜ੍ਹਨੇ ਹਾਂ, ਹਾਲਾਂਕਿ ਬੇਨਤੀ ਇੱਕ ਵਾਰ ਕੀਤੀ ਸੀ ਉਪ ਰਾਗ ਬਹੁਤ ਨੇ, ਵਿਸ਼ਾ ਨਹੀਂ ਦੱਸਦਾ ਏ, ਪਰ ਅੱਜ ਐਤਵਾਰ ਹੋਣ ਕਰਕੇ ਮੈਂ ਬੇਨਤੀ ਕਰਨੀ ਜ਼ਰੂਰ ਚਾਹਾਂਗਾ ਕਿ ਘੱਟੋ ਘੱਟ ਹਰ ਸਿੱਖ ਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਸਟਰੈਕਚਰ ਕੀ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਢਾਂਚਾ ਕੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਬਖਸ਼ਿਸ਼। ਚਲੋ ਇੱਕ ਇੱਕ ਭਾਸ਼ਾ ਦੀ ਗਹਿਰਾਈ ਵੀ ਜਾਣਨਾ, ਮੈਂ ਪਿਛਲੇ ਦਿਨ ਵੀ ਕਿਹਾ ਅਨੇਕਾਂ ਭਾਸ਼ਾਵਾਂ ਨੇ, ਪਰ ਸਾਡਾ ਉਚਾਰਨ ਉਹੀ ਹੈ ਜੋ ਅਸੀਂ ਆਮ ਬੋਲੀ 'ਚ ਆਪ ਬੋਲ ਚਾਲ ਵਿੱਚ ਵਰਤਨੇ ਹਾਂ। ਹਾਲਾਂਕਿ ਫਾਰਸੀ ਦੇ ਸ਼ਬਦਾਂ ਵਿੱਚ ਵੀ ਸਾਡਾ ਬੋਲਣ ਦਾ ਢੰਗ ਤਕਰੀਬਨ ਪੰਜਾਬੀ ਝਲਕਦੀ ਹੈ, ਸੰਸਕ੍ਰਿਤ ਵਿੱਚ ਪੰਜਾਬੀ ਹੀ ਸਾਡੀ ਝਲਕਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਮਹਾਰਾਜ ਜੀ ਨੇ ਇੱਕ ਹੋਰ ਕਿਰਪਾ ਕੀਤੀ, ਜਿੱਥੇ ਰਾਗ ਲਏ ਸਮੇਂ ਦੇ, ਉਹਨਾਂ ਦਾ ਸਮਾਂ ਵੀ ਨਿਰਧਾਰਿਤ ਹੈ ਇਹਨੂੰ ਕਿਸ ਰਾਗ ਵਿੱਚ ਗਾਉਣਾ, ਇਹ ਕਿਸ ਸਮੇਂ ਗਾਉਣਾ ਹੈ। ਉੱਥੇ ਰਾਗ ਦੇ ਨਾਲ ਨਾਲ ਗੁਰੂ ਸਾਹਿਬ ਦੀ ਬਾਣੀ ਦਾ ਬਹੁਤ ਹਿੱਸਾ ਜਿਹੜਾ ਉਹ ਥਿੱਤ ਵਾਰਕ ਹੈ। ਥਿੱਤ ਵਾਰਕ ਦਾ ਅਰਥ ਟਾਈਮ ਦੇ ਸਰਲੇਖ ਥੱਲੇ, ਵਕਤ ਦੇ ਸਰਲੇਖ ਥੱਲੇ, ਸਮੇਂ ਦੇ ਸਰਲੇਖ ਥੱਲੇ, ਜਿਸ ਵਿੱਚ ਚਲੋ ਹੁਣ ਸਮੇਂ ਦੀ ਸਭ ਤੋਂ ਛੋਟੀ ਇਕਾਈ ਅਸੀਂ ਜਦੋਂ ਘੜੀਆਂ ਦੇਖਾਂਗੇ ਸਕਿੰਟ ਦੀ ਗੱਲ ਕਰਾਂਗੇ, ਪਰ ਗੁਰੂ ਗ੍ਰੰਥ ਸਾਹਿਬ ਜਦੋਂ ਸਮੇਂ ਦੀ ਵੰਡ ਕਰਦੇ ਨੇ, ਪੁਰਾਤਨਤਾ ਦਾ ਉਹੀ ਸ਼ਬਦ ਰਹਿਣਾ, ਸਮੇਂ ਦੀ ਸਭ ਤੋਂ ਛੋਟੀ ਇਕਾਈ ਮਨੁੱਖ ਦਾ ਅੱਖ ਦਾ ਇੱਕ ਵਾਰੀ ਝਮਕਣਾ, ਜਿਹਨੂੰ ਨਿਮਕ ਕਹਿੰਦੇ ਹਾਂ, ਜਿਹਨੂੰ ਅੱਖ ਦਾ ਇੱਕ ਫੋਰ ਕਿਹਾ ਜਾਂਦਾ ਹੈ। ਖੈਰ ਉਸ ਵਿੱਚ ਸਤਿਗੁਰੂ ਜਦੋਂ ਸਮੇਂ ਦੀ ਵੰਡ ਕਰਦੇ ਆ, ਉਸ ਵਿੱਚ ਹਜ਼ੂਰ ਨੇ ਕਿਹਾ ਵਿਸਵੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵਿੱਚ। ਇਹ ਸਾਰੇ ਸਮੇਂ ਨਾਲ ਜੁੜੇ ਸ਼ਬਦ ਨੇ। ਭਾਵਾਂ ਦਾਸ ਨੇ ਇੱਕ ਵਾਰ ਅਰਜ਼ ਵੀ ਕੀਤੀ ਸੀ ਇਹਦੀ ਵੰਡ ਪੁਰਾਤਨ ਬਜ਼ੁਰਗਾਂ ਨੇ ਉਹ ਕੀਤੀ ਕਿ ਅੱਖ ਦਾ 15 ਵਾਰੀ ਝੁਮਕਿਆ ਜਾਣਾ ਕੁਦਰਤੀ, ਅੱਖ ਦੇ 15 ਫੋਰ ਇੱਕ ਵਿਸਾ ਬਣਦਾ, 15 ਵਿਸਿਆਂ ਦਾ ਇੱਕ ਚਸਾ ਬਣਦਾ, 30 ਚਸੇ ਹੋਣ 'ਤੇ ਇੱਕ ਪਲ ਬਣਦਾ, 60 ਪਲਾਂ ਦੀ ਇੱਕ ਘੜੀ ਬਣਦੀ ਏ, 7.5 ਘੜੀਆਂ ਦਾ ਇੱਕ ਪਹਿਰ ਬਣਦਾ, 8 ਪਹਿਰਾਂ ਦਾ ਦਿਨ ਅਤੇ ਰਾਤ ਬਣਦਾ, 7 ਵਾਰ ਬਣਦੇ ਨੇ, 12 ਮਹੀਨੇ ਨੇ। ਬਸ ਇਉਂ ਸਮੇਂ ਦੀ ਚਾਲ ਚੱਲਦੀ ਚੱਲਦੀ ਵਿਰਾਟਤਾ ਵੱਲ ਜਾਂਦੀ ਹੈ। ਇੱਕ ਹੋਰ, 12 ਮਹੀਨੇ ਨੇ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਭ ਤੋਂ ਛੋਟਾ ਸਮੇਂ ਦੀ ਇਕਾਈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਉਹ ਪਹਿਰ ਆਈ। ਗੁਰੂ ਸਾਹਿਬ ਨੇ ਪਹਿਰ ਦੇ ਸਿਰਲੇਖ ਥੱਲੇ ਬਾਣੀ ਦਰਜ ਕੀਤੀ ਹੈ ਜੀ, ਦਿਨ ਅਤੇ ਰਾਤ 8 ਪਹਿਰ ਨੇ, ਦਿਨ ਅਤੇ ਰਹਿਣ ਦੇ ਸਿਰਲੇਖ ਥੱਲੇ ਬਾਣੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ 7 ਵਾਰਾਂ ਦੇ ਸਿਰਲੇਖ ਥੱਲੇ ਬਾਣੀ ਹੈ। ਅਤੇ ਸ਼ਾਇਦ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਨੇ ਸ਼ਬਦ ਉਹ ਪੁਰਾਤਨ ਪ੍ਰਚਲਿਤ ਵਰਤੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਇਹ ਵਾਰ ਦੀ ਪੌੜੀ ਭਾਈ ਸਾਹਿਬ ਸੁਣਾ ਕੇ ਗਏ, ਉਹਨਾਂ ਦੇ ਕਵਿਤ ਵਿੱਚ ਹੈ ਕਿ 7 ਵਾਰ ਜਿਹੜੇ ਨੇ ਉਸ ਵਕਤ ਦੇ ਉਸ ਸਮੇਂ ਜਿਹੜੇ ਪ੍ਰਚਲਿਤ ਸ਼ਬਦ ਸਨ ਉਹ ਹੀ ਲਏ, ਹਾਲਾਂਕਿ ਇਹਨਾਂ 7 ਵਾਰਾਂ ਦੇ ਵਿੱਚ ਕੋਈ ਵਾਰ ਵੀ ਪਰਮਾਤਮਾ ਦਾ ਲਖਾਇਕ ਨਹੀਂ। 7 ਵਾਰਾਂ 'ਚ ਕੋਈ ਵਾਰ, ਅਸੀਂ ਵਾਰ ਸ਼ੁਰੂ ਕਰਦੇ ਹਾਂ ਸੋਮਵਾਰ ਤੋਂ, ਪਰ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਰਦੇ ਆ ਐਤਵਾਰ ਤੋਂ। ਅਸੀਂ ਕਹਿੰਦੇ ਨਾ ਵੀ ਹਫ਼ਤਾ ਸ਼ੁਰੂ ਹੋਣਾ, ਸੱਚ ਇਹ ਵੇ ਗੁਰੂ ਗ੍ਰੰਥ ਸਾਹਿਬ ਵਿੱਚ ਸਮੇਂ ਦੀ ਵੰਡ ਅਨੁਸਾਰ ਐਤਵਾਰ ਹਫ਼ਤੇ ਦਾ ਪਹਿਲਾ ਦਿਨ ਹੁੰਦਾ ਹੈ, ਸੋਮਵਾਰ ਦੂਜਾ ਹੈ। ਹੁਣ 7 ਵਾਰਾਂ 'ਚ ਕੋਈ ਪਰਮਾਤਮਾ ਦੇ ਨਾਂ 'ਤੇ ਨਹੀਂ। ਭਾਈ ਸਾਹਿਬ ਨੇ ਸ਼ਬਦ ਵਰਤਿਆ, ਆਦਿਤ ਔ ਸੋਮ ਭੁਮ ਬੁੱਧ ਹੋ ਬਰਸਪਤ ਸ਼ੁੱਕਰ ਸ਼ਨਿਚਰ ਸਾਤੋ ਬਾਰ ਬਾਟ ਦੀਨੇ ਖੈ ਥਿਤ ਪਸ ਮਾਸ ਰੁੱਤ ਲੋਗਨ ਮੈਂ ਲੋਕਾ ਚਾਰ ਏਕ ਏਕ ਅੰਕਾਰ ਕੋ ਨਾ ਕਉ ਦਿਨ ਦਿਨੋ ਹੈ। ਐਤਵਾਰ ਸੂਰਜ ਦਾ ਵਾਰ ਹੈ, ਸੋਮਵਾਰ ਚੰਦਰਮਾ ਦਾ ਵਾਰ ਹੈ, ਇਹ ਸਾਰੇ ਵਾਰ। ਪਰ ਗੁਰੂ ਸਾਹਿਬ ਨੇ ਜਦੋਂ ਇਹਨਾਂ ਵਿਆਰਾਂ ਦੀ ਵਿਆਖਿਆ ਕੀਤੀ, ਉਹਨਾਂ ਨੇ ਨਾਵਾਂ ਤੋਂ ਹਟ ਕੇ ਵਿਆਖਿਆ ਬੜੀ ਨਿਰਾਲੀ ਕਰ ਦਿੱਤੀ। ਐਤਵਾਰ ਚਲੋ ਇੱਥੇ ਅਸੀਂ ਛੁੱਟੀ ਕਹਿ ਰਹੇ ਹਾਂ, ਅਰਬ ਵਿੱਚ ਜੁੰਮੇ ਵਾਲਾ ਦਿਨ ਛੁੱਟੀ ਹੁੰਦਾ, ਆਪਣੀ ਆਪਣੀਆਂ ਮਾਨਤਾਵਾਂ ਨਾਲ ਜੁੜੇ ਦਿਨ ਨੇ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਐਤਵਾਰ ਨੂੰ ਛੁੱਟੀ ਦੀ ਥਾਂ 'ਤੇ ਸ਼ੁਰੂਆਤ ਮੰਨਿਆ, ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮੰਤਾ ਥੰਮ। ਐਤਵਾਰ ਛੁੱਟੀ ਨਹੀਂ, ਇਹਦੀ ਤੇਰੀ ਸ਼ੁਰੂਆਤ ਹੈ। ਖੈਰ ਮੇਰਾ ਪ੍ਰਕਰਨ ਇਹ ਨਹੀਂ। ਸਤਿਗੁਰੂ ਨੇ ਥਿੱਤ ਵਾਰਕ ਸਿਰਲੇਖ ਥੱਲੇ 15 ਥਿੱਤਾਂ, 12 ਮਹੀਨੇ, 6 ਰੁੱਤਾਂ, ਆਹ ਜਿਹੜੀ ਉਸ ਤੋਂ ਬਾਅਦ ਕੁਛ ਬਾਣੀ ਐਸੀ ਹੈ ਕਿ ਜਿਹੜੀ ਕਾਵਕ ਜ਼ਰੂਰ ਹੈ ਪਰ ਰਾਗ ਬੱਧ ਨਹੀਂ। ਇੱਥੇ ਕਾਵਕ ਸ਼ਬਦ ਦੇ ਅਰਥ ਦੁਨੀਆਂ ਦੀ ਕਵਿਤਾ ਨਾਲ ਪਲੀਜ਼ ਨਾ ਕਰਿਓ, ਕਿਉਂਕਿ ਸ਼ਬਦਾਵਲੀ ਮੈਨੂੰ ਵਰਤਣੀ ਪੈਣੀ ਹੈ ਜਿਹੜੀ ਅਸੀਂ ਵਰਤਨੇ, ਪਰ ਇਹ ਕਵਿਤਾ ਸ਼ਬਦ, ਇਸ ਕਵਿਤਾ ਸ਼ਬਦ ਨੂੰ ਦਿਮਾਗ ਵਿੱਚੋਂ ਉਪਜੇ ਹੋਏ ਖਿਆਲਾਂ ਨਾਲ ਕਦੀ ਵੀ ਤੁਲਨਾ ਨਹੀਂ ਦੇਣੀ। ਸੱਚ ਇਹ ਵੇ ਕਿ ਦੁਨਿਆਵੀ ਕਵੀ ਕੋਈ ਕਵੀ ਵੀਰ ਮਹਿਸੂਸ ਵੀ ਨਾ ਕਰੇ, ਉਹ ਭੌਤਿਕ ਸੰਸਾਰ ਵਿੱਚ ਵਿਚਰਦਾ ਕਈ ਵਾਰੀ ਪਰਾ ਭੌਤਿਕ ਦੀ ਗੱਲ ਕਰਦਾ। ਇਉਂ ਸ਼ਬਦ ਵਰਤਾਂ ਕਿ ਦ੍ਰਿਸ਼ਟ ਮਾਨ ਵਿੱਚ ਵਰਤਦਾ ਅਦ੍ਰਿਸ਼ਟ ਦੇ ਖਿਆਲ ਪੇਸ਼ ਕਰਦਾ, ਪਰ ਬਾਣੀ ਦਾ ਜਿਹੜਾ ਉਚਾਰਨ ਕਰਤਾ ਉਹ ਦ੍ਰਿਸ਼ਟ ਮਾਨ ਵਿੱਚ ਰਹਿੰਦਾ ਹੋਇਆ ਅਦ੍ਰਿਸ਼ਟ ਦੇ ਅਨੁਭਵ ਨੂੰ ਜਾਣਦਾ ਹੈ। ਉਹ ਉਹਨਾਂ ਕੋਲ ਉਹ ਅਨੁਭਵ ਹੈ। ਮਹਾਰਾਜ ਨੇ ਸ਼ਬਦ ਗੀਤ ਵਰਤਿਆ, ਤਾਂ ਮੈਂ ਸ਼ਬਦ ਵਰਤਿਆ ਕਾਵਕ। ਜਿੰਨੀ ਬਾਣੀ ਹੈ ਉਹ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਵਕ ਰੂਪ ਵਿੱਚ ਹੈ। ਅਤੇ ਇਹ ਕਾਰਨ ਆ ਕਿਤੇ ਕਿਤੇ ਵਾਰਤਕ ਸ਼ਬਦ ਨੇ ਜੀ, ਉਹ ਗਾਉਣ ਵਿੱਚ ਨਹੀਂ ਆਉਂਦੇ। ਆ ਸਵੇਰੇ ਗੁਰੂ ਕਿਸੇ ਕੀਰਤਨ ਕਰਦੇ ਆ, ਸਾਕੀ ਵਾਰ ਦਾ ਉਹਦੀ ਸ਼ੁਰੂਆਤ ਵਾਰਤਕ ਹੁੰਦੀ, ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕਲਿਖੇ, ਪਰ ਕਦੀ ਕਿਸੇ ਗਾਏ 'ਤੇ ਨਹੀਂ ਨਾ, ਕਿਸੇ ਬੰਦਿਸ਼ 'ਤੇ 'ਚ ਨਹੀਂ ਆਏ, ਸਿਰਫ ਸਿੱਧੇ ਜਿਹੇ ਸ਼ਬਦ ਵਰਤਨੇ। ਸੁਖਮਨੀ ਸਾਹਿਬ ਤੋਂ ਪਹਿਲਾਂ ਇੱਕ ਵਾਰਤਕ ਸ਼ਬਦ ਆਉਂਦਾ ਜੀ, ਇਹ ਸ਼ਲੋਕ ਆਦਿ ਅੰਤ ਪੜ੍ਹਨਾ, ਵਾਰਤਕ ਸ਼ਬਦ ਕਹਿਣ ਕੁਛ ਪਰ ਇਸ਼ਾਰੇ ਨੇ, ਸ਼ੁੱਧ ਕੀਚੈ ਸ਼ੁੱਧ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਕੁਛ ਬਾਣੀ ਜਿਹੜੀ ਐਸੀ ਹੈ ਉਹਦੇ 'ਤੇ ਰਾਗ ਦੀ ਕੋਈ ਬੰਦਿਸ਼ ਨਹੀਂ, ਜਿਸ ਵਿੱਚ ਜਪਜੀ ਸਾਹਿਬ ਹੈ, ਸਲੋਕ ਸਹਿਸਕ੍ਰਿਤੀ ਹੈ, ਇਸ ਤੋਂ ਬਾਅਦ ਸਾਰੀ ਬਾਣੀ ਜਿਹੜੀ ਅੱਗੇ ਆਏਗੀ ਸਲੋਕ ਸਹਿਸਕ੍ਰਿਤੀ ਤੋਂ ਬਾਅਦ, ਉਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ। ਹਾਲਾਂਕਿ ਕੁਝ ਸ਼ਲੋਕ ਐਸੇ ਨੇ ਸਲੋਕ ਸਹਿਸਕ੍ਰਿਤੀ ਵਿੱਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਦੇ, ਜਿਹੜੇ ਰਾਗ ਆਸਾ ਵਿੱਚ ਆਸਾ ਕੀ ਵਾਰ ਨਾਲ ਗਾਏ ਗਏ ਆ। ਹਜ਼ੂਰ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਗਾਉਣ ਦਾ ਬੜਾ ਕਿਹਾ, गीत शब्द वरत्या जी महाराज ने, पर थोड़ा जा वेरवा दे दिता जिस गीत विच वासना है। लफ्ज़ तो मैं पिछले बार भी कहा जी 35 ने, 35 अखर ही ना। चलो असी कई शब्दों नूं हुण जिवें लल्ले थले बिंदी ला के जां सस्से थले बिंदी ला के खखे थले बिंदी ला के फारसी उर्दू दे उचार नूं शुद्ध कर ली, जज्जे थले बिंदी ला के जोर ते जोर, पर है तां 35 ना। ते यही मैं बेनती कीती सी कि अखरां दा जोड़ शब्द है, उस शब्द की तसीर की है। 35 अखरां च सुखमनी साहब है, गुरु ग्रंथ साहब है। तो चेते रखियो पंजाबी जदों गालां गंदियां कढ़न लगते ने लफ्ज़ वह भी 35 वरतदे आ, अखर उह ही ने, 35 अखर ही ने ना। पर उहदी तसीर नूं वेख के असीं कहिंदे आ बहुत भैड़ा बंदा, बहुत गंदा बोलदा है। ते जदों इन्हां अखरां च कोई रब की गल करदा असीं कहिंदे आ रब की अमृत बाणी है। वह गाउण वाले की तसीर की है। गुरु साहब ने एक पासे गीत नूं ऐ स्वीकार किया, दूजे पासे उका दे के कहा जे गीत गाएगा तो भाव सागर तरेगा। गुरु अर्जुन साहब का शब्द है मेरे मोहन सरवनी ए ना सुनाए, साकत गीत ध्यान दिया शब्द गीत है, उदू पहला लफ्ज़ आया साकत, मेरे मोहन सरवनी ए ना सुनाए, साकत गीत नाद तुन गावत बोलत बोल अजाए। साकत गीत हे मोहन मेरे कन्ना च सुनाई ना। ते गुरु तेग बहादुर साहब जी कहिंदे आ कि नानक भवजल पार पर है जो गावे प्रभ के गीत। तां बेनती की जी गुरु साहब ने प्रभ के गीत ने इस कविता विच ते संगीत नूं प्रधानता बड़ी दित्ती गई। फिर बेनती करांगा सुर नूं प्रधानता है गाउण च, पर सुर विच भी शब्द उच्चा रख्या गया है, क्योंकि उहदा कारण है। मैं वार्तक बोल रहा, आप सुन रहे हो, तो जिहड़ा पंजाबी जानदा उहनूं मेरे शब्द समझ पैंदे पए आ, ते जिहड़ा मेरी बोली तो नहीं जाणू वह बेचारा समा पास जरूर करूगा। जिवें हुणे भी कह रहे सन स्टेज तो बच्चों बारे असलीयत ए वे कि वह भज्जे भी तां दूर जांदे पए साडे कोल शब्द कोई नहीं जिहड़े वह शब्द समझदे आ, जिहड़े वह शब्द समझने चाहते आ उहदे राहीं गुरु ग्रंथ साहिब नहीं बदलिया जा सकदा। इहनूं फिर सुणियो, जिहड़े शब्द साडे कोल ने उहनां दी उहनां नूं समझ नहीं पैंदी, ते जिस राहीं असीं समझाणा चाहुंदे आ उहदे राहीं रस कोई नहीं बनना, क्योंकि शब्द दा रस ते तां ही बनेगा जे ठेठ पंजाबी बोलनी शुरू करेगा। तां जे हुण हिंदी च बुलाई जो की रस आएगा जी, जिस भाषा जिस बोली च गुरु ने उच्चारण किया। ठीक है तुहाडे कोल अंग्रेजी दे गुटके ने जी, मैं दिल नहीं तोड़ रहा, पर मैं फिर भी बेनती करांगा कि जे अपना घर छड के असी उन्हां लफ्ज़ां नूं सिख जाने जिहड़े साडे मां बोली भी नहीं, इटली जाना अपने बजुर्ग इटालियन बोलते ने सिरे ला देंदे, पुर्तगाल में गया डुच बोलते आ, हुण उह ना तां उह मां बोली उन्हां दी, पर ढिड दी मजबूरी उन्हां नूं लफ्ज़ बोलन लई सिखण लई मजबूर कर दीए। मैं बेनती करांगा चंगी गल है, पर याद रखियो गुरु ग्रंथ साहिब नहीं जे पढ़ना आउणा पंजाबी तो बिना। ये आपां घरां च किहड़ी किन्नी कु पंजाबी बोलने आ जी, न्याणे भी इत्थे भी नहीं ते उत्थे भी पंजाबी नहीं। मैं एक तुहानूं उदाहरण दे देना, नेड़ नदेड़ तो औरंगाबाद तो अगे एक शहर है महाराष्ट्र च अकोला, मैं पिछे कथा करन गया, वाहगुरु जी ये ना जोड़ लियो भी जिवें अपना प्रचारक अपने तजर्बे से जाते हैं, मैं तो कुछ सीखिया। उस घर जिथे मैं ठहरिया सा जदों गए तो मैनू जिहड़ा कमरा दिता, एक बच्ची आई 6-7 साल की होनी, मैनू पता सी भी हिंदी भी बोलते हैं जां मराठी बोलणगे। मैं शब्द ये कहा बेटा आपका नाम क्या है, वह बोली बाबा जी साडे घर च हिंदी नहीं बोलनी। देखो सच्चाई है, मैं थोड़ा जा हैरान होया। अगली गल सुनो, साडे घर च हिंदी नहीं बोलनी। मैं क्या क्यों, कहिंदी है साडे बापू ने पाबंदी लाई है इस गेट विच वड़दिया होया सिर्फ पंजाबी बोलनी है, ना मराठी बोलनी है, ना हिंदी बोलनी है, ना अंग्रेजी बोलनी है, आउंदियां मैनू सारियां भाषावां ने। उस घर च सिर्फ ਹੁਣ ਆਪਾਂ ਕਿੰਨਾ ਕੁ ਕਰਨੇ ਪਏ ਪਿਆਰਿਓ, ਸਾਡੇ ਸ਼ਬਦ ਮਰ ਗਏ ਆ। ਪੁਰਾਣੇ ਸ਼ਬਦ ਜਦੋਂ ਕਿਤੇ ਬੋਲਣੇ, ਹਾਲਾਂਕਿ ਯੂਨੀਵਰਸਿਟੀ ਨੇ ਚਲੋ ਜਿੰਨੀ ਕੁ ਮਿਹਨਤ ਉਹਨਾਂ ਕੀਤੀ, ਉਹਨਾਂ ਲਹਿੰਦੀ ਵੀ, ਪੁਆਧੀ ਵੀ, ਕਸ਼ਮੀਰੀ ਵੀ, ਦੁਆਬੀ ਵੀ, ਮਾਝੀ ਵੀ, ਕੋਸ਼ ਤਿਆਰ ਕਰਦੇ ਤੋਂ ਪੜ੍ਹਦਾ ਕੋਈ ਨਹੀਂ। ਸਾਡੀ ਕਿੰਨੀ ਕੁ ਵੋਕੈਬਲਰੀ ਹੈ ਜੀ ਜਿੰਨੇ ਅਸੀਂ ਬੈਠੇ, ਪੰਜਾਬੀ ਦੇ ਸ਼ਬਦ ਸਾਡੇ ਇੰਨੇ ਕੁ ਨੇ। ਖੈਰ ਮੈਂ ਫਿਰ ਵੀ ਵਿਸ਼ੇ ਤੋਂ ਦੂਰ ਨਾ ਜਾ ਕੇ, ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਸੰਗੀਤ ਨੂੰ ਮਾਧਿਅਮ ਬਣਾਇਆ। ਜੇ ਮੈਂ ਪੰਜਾਬੀ ਬੋਲਣਾ, ਆਪ ਜੀ ਸਿਰਫ ਉਹ ਸਮਝੋਗੇ ਜਿਹੜੇ ਪੰਜਾਬੀ ਬੋਲਦੇ ਹੋ। ਜੇ ਕੋਈ ਅਰਬੀ ਬੋਲੇਗਾ ਅਸੀਂ ਕਹਾਂਗੇ ਉੱਠੋ, ਦਿਲ ਕਾਲਾ ਪੈਂਦਾ ਪਿਆ, ਕੋਈ ਸਮਝ ਨਹੀਂ ਪੈਂਦੀ ਪਈ। ਪਰ ਯਾਦ ਰੱਖਿਓ, ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੋਵੇ, ਬੋਲੀ ਕੋਈ ਹੋਵੇ, ਪਰ ਜਦੋਂ ਸੰਗੀਤ ਵਿੱਚ ਮਿਲ ਜਾਂਦਾ, ਬੋਲੀ ਦੀ ਨਾ ਸਮਝ ਹੋਵੇ, ਸੰਗੀਤ ਫਿਰ ਵੀ ਅੰਦਰ ਵਸਾ ਦਿੰਦਾ ਹੈ। ਸੰਗੀਤ ਆਪਣੇ ਆਪ 'ਚ ਬ੍ਰਹਿਮੰਡ ਦੀ ਆਵਾਜ਼ ਹੈ, ਨਾਦ ਪਰਮਾਤਮਾ ਦੀ ਆਵਾਜ਼ ਹੈ, ਨਾਦ ਸ਼ਬਦ ਬਹੁਤ ਉੱਚਾ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਦੌਰਾਨ ਇਸ ਕਰਕੇ ਲੱਗਾ, ਸੰਸਕ੍ਰਿਤੀ ਅਤੇ ਗਾਥਾ ਦੋਨੋਂ ਵੱਖਰੀਆਂ ਵੱਖਰੀਆਂ ਨੇ। ਗਾਥਾ ਦਾ ਲਫਜ਼ੀ ਅਰਥ ਕਹਾਣੀ ਵੀ ਹੈ, ਗਾਥਾ ਦਾ ਲਫਜ਼ੀ ਅਰਥ ਸਿਫਤ ਵੀ ਹੈ, ਪਰ ਇਹ ਜਿਹੜੀ ਗਾਥਾ ਰਚਨਾ ਹੈ, ਵਿਦਵਾਨ ਕਹਿੰਦੇ ਨੇ ਪਾਲੀ ਔਰ ਪ੍ਰਕਿਰਤ ਦੋ ਭਾਸ਼ਾਵਾਂ ਦੇ ਸੰਗਮ ਵਿੱਚੋਂ ਜਿਹੜੀ ਬੋਲੀ ਪੈਦਾ ਹੋਈ ਉਹਨੂੰ ਗਾਥਾ ਕਿਹਾ ਜਾਂਦਾ ਹੈ। ਇਹ ਸੰਸਕ੍ਰਿਤ ਨਹੀਂ ਆਏਗੀ, ਇਹ ਸੰਸਕ੍ਰਿਤ ਦੇ ਸਮਾਨਾਂਤਰ ਬੋਲੀ ਪੈਦਾ ਹੋਈ। ਜਿਹੜੀ ਸੰਸਕ੍ਰਿਤ ਸੀ ਉਹ ਇੰਨੀ ਕੁ ਗੂੜ ਹੋ ਗਈ, ਪੰਡਿਤ ਨੇ ਕਬਜ਼ਾ ਕਰ ਲਿਆ, ਮਾੜੇ ਬੰਦੇ ਨੂੰ ਸਮਝ ਨਹੀਂ ਪੈਂਦੀ। ਇਹਦੇ ਸਮਾਨਾਂਤਰ ਜਿਹੜੀ ਬੋਲੀ ਦਾ ਅਗਾਂਹ ਪ੍ਰਵੇਸ਼ ਹੋਇਆ, ਉਹਦੇ ਵਿੱਚ ਸੰਸਕ੍ਰਿਤੀ ਆਈ ਅਤੇ ਉਹਦੇ ਵਿੱਚ ਗਾਥਾ ਆਈ। ਇਹ ਜਿਹੜੀ ਗਾਥਾ ਬਾਣੀ ਹੈ, ਮੈਂ ਅਰਜ਼ ਕੀਤੀ ਮਹਾਰਾਜ ਨੇ ਇਹਦੇ ਦੋ ਅਰਥਾਂ 'ਚ ਲਿਆ, ਇੱਕ ਤਾਂ ਉਸ ਬੋਲੀ ਦੇ ਰੂਪ 'ਚ, ਅਤੇ ਦੂਸਰਾ ਸਤਿਗੁਰੂ ਨੇ ਕਿਰਪਾ ਕੀਤੀ ਇਹਨੂੰ ਰੱਬ ਦੇ ਸਿਫਤ ਵਿੱਚ ਲਿਆ। ਅਸੀਂ ਪਿਛਲੇ ਦਿਨਾਂ ਤੋਂ ਗਾਥਾ ਸ਼ੁਰੂ ਕੀਤੀ। ਅੱਜ ਜਿਹੜਾ ਸ਼ਲੋਕ ਹੈ ਸਤਿਗੁਰੂ ਜੀ ਦਾ 18ਵਾਂ, ਮੈਂ ਟਾਈਮ ਥੋੜ੍ਹਾ ਜਿਹਾ ਜ਼ਿਆਦਾ ਲੈ ਗਿਆ, ਅਤੇ ਇਸ ਕਰਕੇ ਜਿੱਥੇ ਭਾਈ ਸਾਹਿਬ ਕਹਿ ਰਹੇ ਸਨ ਜੀ ਸਹਿਜ ਪਾਠ, ਪ੍ਰਚਾਰਕ ਦਾ ਕੰਮ ਹੁੰਦਾ ਕਹੀ ਜਾਣਾ, ਬੋਲੀ ਜਾਣਾ, ਵੈਸੇ ਅਸਲੀ ਕੰਮ ਹੁੰਦਾ ਮਨ ਨਾਲ ਗੱਲ ਕਰਨੀ। ਪਰ ਮੈਂ ਬੇਨਤੀ ਕਰਾਂਗਾ, ਘੱਟੋ ਘੱਟ ਪ੍ਰਕਾਸ਼ ਪੁਰਬ ਵਾਲੇ ਦਿਨ ਜਿੱਥੇ ਇੰਨਾ ਕੁਝ ਬਾਹਰ ਕਰਨੇ ਆ, ਇੱਕ ਛੋਟੀ ਜਿਹੀ ਚਵਰਕੀ ਵਿੱਚ ਇਹ ਹੀ ਲਿਖ ਦਿਓ ਕਿ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਆਏ ਉਹਦੇ ਵਿੱਚ ਕੀ ਹੈ, ਕੀ ਹੈ ਇਹਦੇ ਵਿੱਚ, ਕਿੰਨੇ ਰਾਗ ਨੇ, ਕਿੰਨੇ ਗੁਰੂ ਸਾਹਿਬ ਦੀ ਬਾਣੀ ਹੈ। ਅਤੇ ਅੱਜ ਵੀ ਸੁਬਾਹ ਗੱਲ ਚੱਲ ਰਹੀ ਸੀ ਉੱਥੇ ਬੈਠਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨ ਹੈ ਨਾ, ਇੱਦੋਂ ਵੱਡੀ ਇਮਾਨਦਾਰੀ ਕਿਤੇ ਨਹੀਂ ਹੈਗੀ। ਮੈਂ ਸੁਬਾਹ ਵੀ ਕਿਹਾ, ਹਰ ਧਰਮ ਦੂਜੇ ਨੂੰ ਖਾਣਾ ਚਾਹੁੰਦਾ ਹੈ। ਅਸੀਂ ਕਹਿੰਦੇ ਸਾਨੂੰ RSS ਖਾ ਗਈ, ਉੱਥੇ ਉਹ ਕਹਿੰਦੇ ਸਾਨੂੰ ਮੁਸਲਮਾਨ ਖਾ ਗਿਆ, ਦੂਜਾ ਕਹਿੰਦਾ ਸਾਨੂੰ ਈਸਾਈ ਖਾ ਗਿਆ। ਸੱਚੀ ਮੁੱਚੀ ਇੱਕ ਦੂਜੇ ਦਾ ਕਲਚਰ, ਇੱਕ ਦੂਜੇ ਦੀ ਬੋਲੀ, ਇੱਕ ਦੂਜੇ ਦਾ ਗ੍ਰੰਥ ਵੀ ਖਾਣਾ ਚਾਹੁੰਦੇ। ਪਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮੱਥਾ ਟੇਕੋ। ਸਦੀਆਂ ਪਹਿਲਾਂ ਮੈਂ ਅਰਜ਼ ਉਦਨ ਕੀਤੀ, 3 ਸਦੀਆਂ ਪਹਿਲਾਂ ਜੈ ਦੇਵ ਹੋਇਆ, ਗੁਰੂ ਨੇ ਉਹਨੂੰ ਖਾਧਾ ਨਹੀਂ, ਉਹਨੂੰ ਆਪਣੀ ਬਾਣੀ 'ਚ ਦਰਜ ਕਰ ਦਿੱਤਾ। ਕੋਈ ਸੱਚ ਬੋਲਣ ਵਾਲਾ ਰੱਬ ਦਾ ਭਗਤ ਸੀ, ਜਿਹਦੇ ਕੋਲ ਰੱਬੀ ਬਾਣੀ ਸੀ। ਇਹ ਵੀ ਇਮੋਸ਼ਨਲ ਕਰ ਲਈ ਨਹੀਂ, ਜਿਸ ਦਿਨ ਕਿਤੇ ਬੰਦਾ ਆਪਣੀ ਹਵਿਸ਼ ਤੋਂ, ਜੇ ਤਾਂ ਹਵਿਸ਼ ਹੈ ਨਾ, ਇਕੱਲੇ ਮੈਂ ਇਨਸਾਨ, ਆਮ ਬੰਦੇ ਨੇ, ਹਰ ਮੁਲਕ ਦੀ ਹਵਿਸ਼ ਹੈ। ਮੈਂ ਹੋਰ ਅੱਗੇ ਸਭ ਤੋਂ ਵੱਡੀ ਤਾਕਤ ਮੈਂ ਹੋਵਾਂ, ਜਿਸ ਦਿਨ ਕਿਸੇ ਦਿਨ ਸਭ ਕੁਝ ਕਰਕੇ ਥੱਕ ਜਾਏਗਾ, ਸਦੀਆਂ ਬਾਅਦ ਆਪਣੇ ਮੂਲ ਵੱਲ ਝਾਤੀ ਮਾਰੇਗਾ, ਚੇਤੇ ਰੱਖਿਓ ਉਸ ਦਿਨ ਦੁਨੀਆ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਦਿਸੇਗਾ, ਬਾਕੀ ਹੋਰ ਕੋਈ ਨਹੀਂ ਨਜ਼ਰ ਆਉਂਦਾ। ਇਹਨੂੰ ਮੈਂ ਕਿਹਾ ਇਮੋਸ਼ਨ ਹੋਣ ਲਈ ਨਹੀਂ, ਕਿਸੇ ਨੂੰ ਖਾਣ ਲਈ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਦੇਸ਼ ਹੈ, ਇੰਨੀ ਬਰੀਕੀ ਨਾਲ ਇਹਨੇ ਭਾਸ਼ਾ ਦੇ ਮਸਲੇ 'ਚ ਕਦੀ ਕੱਟੜਤਾ ਨਹੀਂ ਵਰਤੀ। ਜੇ ਅਰਬੀ ਹੈ ਰੱਬ ਦਾ, ਰੱਬ ਦੀ ਗੱਲ ਨੂੰ ਸਵੀਕਾਰ ਲਿਆ। ਜੇ ਸੰਸਕ੍ਰਿਤ 'ਚ ਕੋਈ ਸ਼ਬਦ ਮਿਲੇ ਉਹਨੂੰ ਸਵੀਕਾਰਿਆ, ਜੇ ਬ੍ਰਿਜ ਭਾਸ਼ਾ ਮਿਲੀ ਉਹਨੂੰ ਸਵੀਕਾਰਿਆ। ਖੈਰ ਗੁਰੂ ਸਾਹਿਬ ਨੇ ਅੱਜ ਗਾਥਾ 'ਚ ਜਿਹੜੀ ਬਖਸ਼ਿਸ਼ ਕੀਤੀ, 18ਵਾਂ ਜਿਹੜਾ ਪਦ ਹੈ, ਮਹਾਰਾਜ ਕਹਿੰਦੇ ਨੇ ਚਰਨਾਰ ਬਿੰਦ ਮਨ ਵਿਧਿਅੰਗ, ਹਜ਼ੂਰ ਕਹਿੰਦੇ ਨੇ ਚਰਨਾਰ ਬਿੰਦ, ਇਹਦੇ ਅਖਰੀ ਅਰਥ ਨੇ, ਇਹ ਦੋ ਲਫਜ਼ਾਂ ਨਾਲ ਬਣਿਆ, ਚਰਨ ਅਰ ਬਿੰਦ। ਚਰਨ ਦਾ ਅਰਥ ਪੰਜਾਬੀ 'ਚ ਕਰਾਂਗੇ ਪੈਰ, ਅਤੇ ਅਰਬਿੰਦ ਲਫਜ਼ ਦਾ ਅਰਥ ਹੈ ਜੀ ਕਮਲ ਦਾ ਫੁੱਲ। ਇਸੇ ਕਰਕੇ ਤੁਸੀਂ ਦੇਖਿਓ ਕਿ ਮੁਖਾਰ ਬਿੰਦ, ਚਰਨਾਰ ਬਿੰਦ, ਇਹ ਸਾਰੇ ਸ਼ਬਦ ਵਰਤੇ ਜਾਂਦੇ। ਮੁਖਾਰ ਬਿੰਦ ਦਾ ਅਰਥ ਹੈ ਕਮਲ ਵਰਗਾ ਮੁੱਖ ਖਿੜਿਆ ਹੋਇਆ, ਅਤੇ ਚਰਨਾਰ ਬਿੰਦ ਦਾ ਅਰਥ ਹੈ ਕਿ ਕਮਲ ਵਰਗੇ ਚਰਨ। ਸ਼ਾਇਦ ਆਪ ਨੂੰ ਪਤਾ ਹੋਵੇ ਇਸ ਸੰਬੰਧੀ ਬਾਣੀ 'ਚ ਬੜੇ ਸ਼ਬਦ ਆਉਂਦੇ ਆ ਕਿ ਉਹ ਜਿੱਥੇ ਬਾਣੀ ਉਚਾਰਨ ਕੀਤੀ ਉੱਥੇ ਕਮਲ ਫਲ ਦੀ ਬੜੀ ਵਿਸ਼ੇਸ਼ਤਾ, ਇਹਨੂੰ ਹੁਣ ਪੂਜਾ 'ਚ ਨਾ ਲੈ ਜਾਣਾ, ਕੱਲ੍ਹ ਨੂੰ ਕਮਲ ਫੁੱਲ ਚੁੱਕ ਕੇ ਦਮਾਰੀ ਜੂਰੀ 'ਚ ਲੈ ਗਏ। ਉਹ ਮੇਰੀ ਬੇਨਤੀ ਹੈ, ਉਹ ਇੱਕ ਪਰੰਪਰਾ ਭਾਰਤੀ ਦਰਸ਼ਨ ਦੀ ਕਿ ਉਹ ਕਮਲ ਫੁੱਲ ਨੂੰ ਬੜਾ ਮਹਾਨ ਸਮਝਦੇ ਨੇ, ਉਹਨੂੰ ਬ੍ਰਹਮਾ ਦੀ ਉਪਜ ਵੀ ਮੰਨਿਆ ਜਾਂਦਾ। ਪਰ ਇਸ ਕਰਕੇ ਮੈਂ ਤਾਂ ਇਉਂ ਕਹਿੰਦਾ, ਗੁਰੂ ਸਾਹਿਬ ਨੇ ਕਮਲ ਫੁੱਲ ਤਾਂ ਵਰਤਿਆ ਕਿਉਂਕਿ ਨਿਰਲੇਪਤਾ ਦਾ, ਪਵਿੱਤਰਤਾ ਦਾ ਚਿੰਨ੍ਹ ਹੈ, ਕਿਉਂਕਿ ਉਹ ਚਿੱਕੜ ਵਿੱਚ ਰਹਿ ਕੇ ਪਾਣੀ ਦੀਆਂ ਛੱਲਾਂ ਨੂੰ ਸਹਿ ਕੇ ਵੀ ਨਿਰਲੇਪ ਹੀ ਰਹਿੰਦਾ ਹੈ। ਕਵਲ ਨੈਲ ਨੇ ਮੁਖਾਰ ਬਿੰਦ ਕਹਿ ਖਸਤ ਕਮਲ ਨੇ ਖਿਰਦਾ ਕੌਲ। ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਹੈ ਚਰਨਾਰ ਬਿੰਦ ਮਨ ਬਿਧ ਅੰਗ, ਪਰਮਾਤਮਾ ਦੇ ਚਰਨ ਕਮਲਾਂ ਵਿੱਚ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਬਿਧ ਅੰਗ, ਮਨ ਦੇ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ, ਬਿਧ ਅੰਗ ਦਾ ਅਰਥ ਹੈ ਬਿੰਨਿਆ ਜਾਣਾ, ਕਿ ਜਿਸ ਗੁਰਮੁਖ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ 'ਚ ਬਿੰਨਿਆ ਗਿਆ। ਮਹਾਰਾਜ ਕਹਿੰਦੇ ਨੇ ਸਿੱਧ ਅੰਗ, ਸਿੱਧ ਅੰਗ ਦਾ ਅਰਥ ਹੈ ਸਫਲਤਾ, ਸਿੱਧ ਅੰਗ ਦਾ ਅਰਥ ਹੈ ਪ੍ਰਾਪਤੀ। ਸਰਬ ਕੁਸ਼ਲ ਨੇ, ਸਰਬ ਦਾ ਅਰਥ ਹੈ ਸਾਰਾ, ਅਤੇ ਕੁਸ਼ਲ ਮੰਗਲ ਕੁਸ਼ਲ ਕਹਿੰਦੇ ਹਨ। ਸਰਬ ਕੁਸ਼ਲ ਨੇ ਦਾ ਅਰਥ ਹੈ ਖੁਸ਼ੀ ਸੁੱਖ। ਜਿਸ ਇਨਸਾਨ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਵਿੰਨਿਆ ਗਿਆ, ਤਾਂ ਗੁਰੂ ਅਰਜਨ ਦੇਵ ਕਹਿੰਦੇ ਸਾਰੀਆਂ ਖੁਸ਼ੀਆਂ ਉਹਦੇ ਸੀਨੇ ਵਿੱਚ ਆ ਗਈਆਂ ਨੇ। ਹੁਣ ਅਖਰੀ ਅਰਥ ਸਿੱਧੇ ਸਪਸ਼ਟ ਜੀ, ਕਿ ਚਰਨਾਰ ਬਿੰਦ ਮਨ ਬਿਧ ਅੰਗ, ਸਿੱਧ ਅੰਗ ਸਰਬ ਕੁਸ਼ਲ ਨੇ ਗਾਥਾ ਗਾਵੰਤ। ਸਿਰਫ ਅਖਰੀ ਅਰਥ ਪਹਿਲਾਂ ਕਰ ਦੇਣਾ, ਫਿਰ ਅਸੀਂ ਵਿਚਾਰ ਕਰਨੇ ਹਾਂ। ਗਾਥਾ ਇੱਥੇ ਰੱਬ ਦੀ ਸਿਫਤ ਰੂਪੀ ਬਾਣੀ, ਗਾਵੰਤ ਗਾਉਂਦਾ ਹੈ। ਮਹਾਰਾਜ ਕੌਣ? ਸਤਿਗੁਰੂ ਕਹਿੰਦੇ ਨੇ ਗਾਥਾ ਗਾਵੰਤ ਨਾਨਕ ਭਵਿਅੰਗ, ਇਹਦਾ ਪਾਠ ਭਵਿਅੰਗ ਹੈ। ਮਹਾਰਾਜ ਕਹਿੰਦੇ ਭਵਿਅੰਗ ਪਰਾ ਪੂਰਬਣ ਹੈ, ਭਵਿਅੰਗ ਦਾ ਅਰਥ ਹੈ ਭਾਗ ਭਾਵੀ, ਪਰਾ ਦਾ ਅਰਥ ਹੈ ਪਹਿਲੇ, ਪੂਰਬਣੇ ਪਹਿਲੇ ਕੀਤੇ ਹੋਏ। ਕਹਿੰਦੇ ਨੇ ਪਰਮਾਤਮਾ ਦੀ ਸਿਫਤ ਦੀ ਬਾਣੀ ਕੇਵਲ ਉਹ ਗਾਏਗਾ ਜਿਹਦੇ ਪੂਰਬਲੇ ਭਾਗ ਵੀ ਕਿਤੇ ਚੰਗੇ ਆ, ਸਾਰੇ ਉਹਦੀ ਸਿਫਤ ਨਹੀਂ ਗਾਉਂਦੇ। ਪਹਿਲੀ ਬੇਨਤੀ ਕਰਾਂਗਾ, ਚਰਨਾਰ ਬਿੰਦ ਮਨ ਬਿਧ ਅੰਗ, ਪ੍ਰਭੂ ਦੇ ਚਰਨ ਕਮਲ, ਪਰਮਾਤਮਾ ਦੇ ਚਰਨ ਕਮਲਾਂ ਨਾਲ ਮਨ ਵਿੰਨਿਆ ਗਿਆ। ਚਰਨ ਕਮਲ ਸ਼ਬਦ ਬਹੁਤ ਵਾਰੀ ਆਇਆ ਜੀ ਗੁਰੂ ਗ੍ਰੰਥ ਸਾਹਿਬ 'ਚ। ਮਾਈ ਚਰਨ ਗੁਰ ਮੀਠੇ, ਮਾਈ ਗੁਰ ਚਰਨੀ ਚਿੱਤ ਲਾਈਐ। ਚਰਨ ਕੀ ਨੇ? ਹਾਲਾਂਕਿ ਜਦੋਂ ਚਰਨਾਂ ਦੀ ਗੱਲ ਚਰਾਂਗੇ ਸਾਡੇ ਸਾਹਮਣੇ ਸਪਸ਼ਟ ਪੈਰ ਆਉਣਗੇ, ਅਤੇ ਕਈ ਵਾਰੀ ਕਈ ਸੱਜਣ ਇਹਨੂੰ ਮਹਾਰਾਜ ਦੇ ਪੀੜੇ ਦੇ ਪਾਵਿਆਂ ਦੇ ਅਰਥਾਂ 'ਚ ਲੈ ਜਾਂਦੇ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਜਦੋਂ ਚਰਨ ਸ਼ਬਦ ਆਉਂਦਾ, ਉਹਦੇ ਬਹੁ ਅਰਥ ਇਹ ਹੀ ਕੀਤੇ ਜਾਂਦੇ ਆ ਕਿ ਪਰਮਾਤਮਾ ਦਾ ਸ਼ਬਦ, ਗੁਰੂ ਦਾ ਗਿਆਨ। ਅਤੇ ਮਹਾਰਾਜ ਨੇ ਬਾਣੀ 'ਚ ਕਿਹਾ ਖਿਰਦਾ ਚਰਨ ਸ਼ਬਦ ਸਤਿਗੁਰ ਕੋ। ਫਿਰ ਸੁਣਿਓ, ਖਿਰਦਾ ਚਰਨ, ਮੇਰੇ ਖਿਰਦੇ ਵਿੱਚ ਸਤਿਗੁਰੂ ਦੇ ਚਰਨ ਵਸ ਗਏ। ਕਿਹੜੇ ਚਰਨ? ਸ਼ਬਦ ਸਤਿਗੁਰੂ ਕੋ, ਗੁਰੂ ਦਾ ਸ਼ਬਦ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਨਦਿਓ, ਪਾਲ ਆਪਣੇ ਪੱਲੇ ਨਾਲ ਘੁੱਟ ਕੇ ਬੰਨ ਲਿਆ। ਗੁਰੂ ਦਾ ਸ਼ਬਦ ਗੁਰੂ ਦੇ ਚਰਨ ਨੇ। ਇਸ ਤੋਂ ਅਗਲੀ ਬੇਨਤੀ ਕਿ ਚਰਨ ਕਮਲਾਂ 'ਚ ਮਨ ਵਿੰਨਿਆ ਗਿਆ, ਬਿਧ ਅੰਗ ਦਾ ਅਰਥ ਵਿੰਨਿਆ ਜਾਣਾ। ਹੁਣ ਵਿੰਨਿਆ ਜਾਣਾ ਦਾ ਭਾਵ ਅਰਥ ਲੈ ਹੋ ਜਾਣਾ, ਮਿਲ ਜਾਣਾ, ਕਿ ਪਰਮਾਤਮਾ ਦੇ ਸ਼ਬਦ 'ਚ, ਗੁਰੂ ਦੇ ਸ਼ਬਦ ਵਿੱਚ ਜਿਹਦਾ ਅੰਦਰ ਲੀਨ ਹੋ ਗਿਆ, ਵਿੰਨਿਆ ਗਿਆ, ਉਹਨੂੰ ਹਰ ਖੁਸ਼ੀ ਮਿਲੀ। ਲੀਨਤਾ ਵਿੰਨਿਆ ਜਾਣਾ ਪਰਮਾਤਮਾ ਦੀ ਬਖਸ਼ਿਸ਼ ਹੈ। ਥੋੜ੍ਹਾ ਜਿਹਾ ਆਓ, ਮੈਂ ਦੋ ਕੁ ਬੇਨਤੀਆਂ ਹੋਰ ਕਰਾਂਗਾ। ਕਬੀਰ ਸਾਹਿਬ ਦਾ ਦੋ ਸ਼ਲੋਕ ਨੇ ਜੀ, ਖਾਸ ਕਰਕੇ ਚਰਨਾਰ ਬਿੰਦ ਬਾਰੇ, ਚਰਨ ਕਮਲ ਬਾਰੇ। ਇੱਕ ਤਾਂ ਉਹਨਾਂ ਨੇ ਉਸ ਮਨੌਤ ਨੂੰ ਤੋੜਿਆ ਜਿਹੜੀ ਉੱਥੋਂ ਦੀ ਪਰੰਪਰਾ ਸੀ ਵੀ ਭਗਤੀ ਤਾਂ ਕਰਨੀ ਹੈ ਸਵਰਗ ਮਿਲ ਜਾਏ। ਅਜੇ ਵੀ ਕਈ ਬੰਦੇ ਗੁਰਮਤ ਵਿੱਚ ਵੀ ਜਦੋਂ ਕਹਿੰਦੇ ਸਵਰਗ, ਅਤੇ ਕਈ ਇਸ ਕਰਕੇ ਵੀ ਨਰਕ ਤੋਂ ਬਚ ਜਾਈਏ, ਸਵਰਗ ਮਿਲ ਜਾਏ ਨਰਕ ਤੋਂ ਬਚ ਜਾਈਏ। ਕਬੀਰ ਸਾਹਿਬ ਨੇ ਉਸ ਮਨੌਤ ਨੂੰ ਤੋੜਦਿਆਂ ਇਹ ਸ਼ਬਦ ਕਿਹਾ, ਕਹਿੰਦੇ ਨਰਕ ਅਤੇ ਸਰਗ ਦੋਨਾਂ ਦਾ ਖਹਿੜਾ ਛੁੱਟ ਗਿਆ, ਕਿਉਂਕਿ ਮੇਰਾ ਟਿਕਾਣਾ ਨਾ ਸਵਰਗ ਵਿੱਚ ਅਤੇ ਨਾ ਨਰਕ ਦਾ ਭੈ, ਮੈਂ ਤਾਂ ਆਪਣੇ ਮਾਲਕ ਦੇ ਚਰਨ ਕਮਲਾਂ 'ਚ ਰਹਿੰਦਾ ਹਾਂ। ਇਹ ਫਿਰ ਸੁਣਿਓ ਕਿ ਆਪਾਂ ਵੀ ਕਈ ਵਾਰੀ ਸਵਰਗਵਾਸੀ ਸ਼ਬਦ ਵਰਤਣੇ, ਮੇਰਾ ਖਿਆਲ ਢੁੱਕਵਾਂ ਸ਼ਬਦ ਗੁਰਪੁਰ ਵਾਸੀ ਬੜਾ ਪਿਆਰਾ ਸ਼ਬਦ ਹੈ। ਇਹ ਸਵਰਗ ਦਾ ਲਾਲਚ ਅਤੇ ਨਰਕ ਦਾ ਭੈ, ਅਤੇ ਬਾਣੀ 'ਚ ਇੱਕ ਬਚਨ ਹੁੰਦਾ ਹੈ, ਹਜ਼ੂਰ ਨੇ ਕਿਹਾ ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ। ਇੱਥੇ ਚੇਤੇ ਰੱਖਿਓ, ਅਰਾਧੇ ਪਾਠ ਕਰਾਂਗੇ ਅਲਤ ਗਲਤ ਹੋ ਜਾਣੇ ਨੇ। ਐੜਾ ਐੜਾ ਗੇਤਰ ਨਹੀਂ, ਰਾਧੇ ਦਰ ਤੇ ਰੱਦ ਕਰ ਦਿੱਤੇ, ਦੋਨਾਂ ਤੇ ਲਕੀਰ ਫੇਰ ਦਿੱਤੀ ਲਾਲ ਗਲਤ। ਕਮ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਕਾਨ ਦਾ ਅਰਥ ਕਨੌੜ ਭੈ ਡਰ, ਆਪਣੇ ਗੁਰੂ ਦੀ ਕਿਰਪਾ ਨਾਲ। ਇੱਕ ਵਾਰ ਮੈਂ ਅਰਜ਼ ਕੀਤੀ ਕਿ ਰਹਿਬਾਂ ਦੇ ਜੀਵਨ 'ਚ ਕਈ ਵਾਰੀ ਕਈ ਸੱਜਣ ਕਹਿੰਦੇ ਆ ਵੀ ਤੁਸੀਂ ਸੂਫੀਆਂ ਦੀਆਂ ਕਾਫੀ ਗੱਲਾਂ ਸੁਣਾਉਂਦੇ ਹੋ। ਮੈਂ ਕਹਿੰਦਾ ਜੇ ਸਿੱਖ ਕਿਸੇ ਦੀ ਸੁਣਾਈ ਬਰਦਾਸ਼ਤ ਕੋਈ ਨਹੀਂ ਹੋਣੀ, ਕਿਉਂਕਿ ਅਸੀਂ ਮੰਨਦੇ ਕੋਈ ਨਹੀਂ ਸਿੱਖਾਂ 'ਚ ਕੋਈ ਇਹੋ ਜਿਹਾ ਹੋ ਸਕਦਾ। ਇਹ ਖੁੱਲ੍ਹ ਦਿਲੀ ਨਾਲ ਸੁਣਿਓ। ਜੇ ਕਿਸੇ ਮੈਂ ਕਹਿੰਦਾ ਨਾ ਫਲਾਣੀ ਤਾਂ ਇਹ ਗੁਰਸਿੱਖ ਐਸਾ ਨਾਲ ਹੀ ਅੰਦਰ ਫੁਰਨੇ ਉੱਠ ਪੈਣੇ ਨੇ, ਇਹ ਕਿ ਪਤਾ ਨਹੀਂ ਕਿਹੜੀ ਦੇਹ ਨਾਲ ਜੋੜ ਕੇ ਜਾਊਗਾ ਹੁਣ। ਇਹ ਸੱਚ ਹੈ। ਅਤੇ ਜਦੋਂ ਕਹਿੰਦਾ ਮੁਸਲਮਾਨ ਆਰਾਮ ਨਾਲ ਹੀ ਸੁਣ ਲੈਂਦੇ ਆ ਸਾਰੇ, ਕਿਉਂਕਿ ਸਾਡੀ ਸੋਚ ਇਹੋ ਜਿਹੀ ਬਣਾ ਦਿੱਤੀ ਵੀ ਸਾਰੀ ਕਪਟੀ ਨੇ, ਚੰਗਾ ਕੋਈ ਵੀ ਨਹੀਂ ਹੈਗਾ। ਉਹਦੇ ਜੀਵਨ 'ਚ ਇੱਕ ਘਟਨਾ ਬੜੀ ਮੈਂ ਵੀ, ਉਹਨੇ ਇੱਕ ਹੱਥ 'ਚ ਪਾਣੀ ਦਾ ਡੋਲ ਪਕੜਿਆ, ਇੱਕ ਹੱਥ 'ਚ ਬਲ ਦਾ ਚੋ ਪਕੜਿਆ, ਦਰਿਆ ਹੁਸ਼ਿਆਰਪੁਰ ਵਾਲੇ ਪਾਸੇ ਚੋ ਨਹੀਂ, ਲੱਕੜ ਨੂੰ ਅੱਗ ਲੱਗੀ ਉਹ ਚੋ, ਉਹਨੇ ਬਾਹਰ ਨਿਕਲੀ। ਅਤੇ ਅਸਲ 'ਚ ਰੱਬ ਦੀ ਇਬਾਦਤ ਵਾਲਾ ਕੋਈ ਨਾ ਕੋਈ ਇਹੋ ਜਿਹਾ ਤਮਾਸ਼ਾ ਰਚਦਾ, ਲੋਕਾਂ ਦੀ ਖਿੱਚ ਬਣ ਜਾਏ। ਲੋਕਾਂ ਕਿਹਾ ਵੀ ਇਹ ਕੀ ਹੋਇਆ, ਇੱਕ ਹੱਥ ਦੇ ਵਿੱਚ ਪਾਣੀ ਦਾ ਡੋਲ ਪਕੜਿਆ, ਦੂਜੇ ਹੱਥ 'ਚ ਬਲਦਾ ਹੋਈ ਅੱਗ ਲੱਕੜ ਚੋ ਪਕੜਿਆ। ਉਹ ਕਹਿਣ ਲੱਗੀ, ਲੋਕਾਂ ਦੀ ਮਨੌਤ ਫੂਕਣ ਚੱਲੀਆਂ ਅਤੇ ਠੰਡੀ ਕਰਨ ਚੱਲੀ। ਕਿਹਾ ਕਿਉਂ? ਕਹਿੰਦੇ ਕਿ ਬਲਦੀ ਹੋਈ ਅੱਗ ਨਾਲ ਬਹਿਸ਼ਤ ਫੂਕਣ ਚੱਲੀ ਹਾਂ ਅਤੇ ਪਾਣੀ ਦੇ ਡੋਲ ਨਾਲ ਦੋਜ਼ਖ ਦੀ ਅੱਗ ਠੰਡੀ ਕਰਨ ਚੱਲੀ ਹਾਂ। ਜਦੋਂ ਕਿ ਆਉਂਦਾ ਇੱਕੋ ਗੱਲ ਪੁੱਛਦਾ, ਬਹਿਸ਼ਤ ਕਿਵੇਂ ਮਿਲੇਗਾ, ਦੋਜ਼ਖ ਤੋਂ ਕਿਵੇਂ ਬਚਾਂਗੇ? ਮੇਰੇ ਕੋਲ ਕਦੀ ਨਹੀਂ ਕੋਈ ਆਉਂਦਾ ਜਿਹੜਾ ਪੁੱਛਦਾ ਅੱਲਾਹ ਤੱਕ ਕਿਵੇਂ ਪਹੁੰਚਾਂਗੇ। ਜਾਂ ਭੈ ਨਾਲ ਆਉਂਦੇ ਨੇ, ਜਾਂ ਲਾਲਚ ਨਾਲ ਆਉਂਦੇ ਨੇ। ਗੁਰੂ ਸਾਹਿਬ ਨੇ ਸ਼ਬਦ ਨੂੰ ਕਿਹਾ ਵੀ ਇਹ ਸਾਡੀ ਮੰਜ਼ਿਲ ਨਹੀਂ। ਕਵ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਫਿਰ ਕਬੀਰ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਇਹ ਦੋਨਾਂ ਨੂੰ ਖੰਡਨ ਕਰ ਦਿੱਤਾ, ਤੁਹਾਡਾ ਟਿਕਾਣਾ? ਹੁਣ ਉਹ ਦੋ ਸਲੋਕ ਨੇ, ਕਬੀਰ ਚਰਨ ਕਮਲ ਕੀ ਮੌਜ ਮੋ, ਕਬੀਰ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦਿ। ਉਹ ਪਹਿਲਾ ਬਚਨ ਹੈ, ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦਿ। ਸੁਰਗ ਨਗਰ ਨਰਕ ਤੋਂ ਬਚ ਗਿਆ। ਸ਼ਬਦ ਦੀ ਅਵਸਥਾ ਸੁਰਤੀ ਕਰਕੇ ਐਸੀ ਮਿਲੀ ਕਿ ਸੁਰਗ ਨਰਕ ਦਾ ਨਾ ਭੈ ਨਾ ਲਾਲਚ। ਫਿਰ ਪੁੱਛਿਆ ਵੀ ਉਹ ਚਰਨ ਕਮਲ ਕੈਸੇ? ਉਸ ਤੋਂ ਅਗਲਾ ਸ਼ਲੋਕ ਇਹ ਕਹਿਣ ਲੱਗੇ ਕਿ ਉਸ ਬਾਰੇ ਬਿਲਕੁਲ ਜ਼ਿਆਦਾ ਨਹੀਂ ਬੋਲਿਆ ਜਾਣਾ, ਉਹ ਸਿਰਫ ਮਾਣਿਆ ਜਾ ਸਕਦਾ ਹੈ। ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਮੈਂ ਬੇਨਤੀ ਕਰਾਂਗਾ, ਪਹਿਲੀ ਗੱਲ ਚਰਨਾਰ ਬਿੰਦ ਕਹਿ ਲਓ, ਚਰਨ ਕਮਲ ਕਹਿ ਲਓ, ਕਮਲ ਵਰਗੇ ਚਰਨ ਕਹਿ ਲਓ। ਗੁਰਮੁਖੋ, ਸ਼ਬਦ ਦੇ ਅਰਥ ਇੱਕੋ ਹੀ ਨੇ। ਇਹਦਾ ਅਰਥ ਕਿ ਜਿਹਦਾ ਅੰਦਰ ਪਰਮਾਤਮਾ ਦੀ ਬਾਣੀ 'ਚ ਵਿੰਨਿਆ ਗਿਆ, ਜਿਹੜਾ ਸ਼ਬਦ ਵਿੱਚ ਵਿੱਝ ਗਿਆ। ਗੁਰੂ ਗ੍ਰੰਥ ਸਾਹਿਬ 'ਚ ਇਸ ਲੈਤਾ ਦਾ ਇੱਕ ਸ਼ਬਦ ਆਉਂਦਾ ਜੀ, ਜਿਹੜਾ ਆਪ ਜਦੋਂ ਪੰਜ ਖੰਡ ਪੜ੍ਹਦੇ ਹੋ, ਇਸ ਵਿੱਚ ਜਿਹੜਾ ਚੌਥਾ ਖੰਡ ਹੈ ਉਹ ਚਰਨ ਕਮਲ ਮਨ ਵੇਦਿਆ ਹੈ। ਬਾਣੀ 'ਚ ਆਉਂਦਾ ਨਾ, ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ। ਹੁਣ ਜਿਹੜਾ ਕਰਮ ਖੰਡ ਹੈ ਉਹਦੇ ਵਿੱਚ ਇਹ ਚਰਨ ਕਮਲ 'ਚ ਵਿੰਨਿਆ। ਉਹ ਅਸੀਂ ਕਰਮ ਖੰਡ 'ਚ ਪੜ੍ਹਦੇ ਹਾਂ, ਕਰਮ ਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂ ਬਲਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਆ ਵੇਦਿਆ ਹੈ, ਤਿੱਥੈ ਸੀਤੋ ਸੀਤਾ, ਸੀਤਾ ਹੋਇਆ ਪਰੋਤਾ ਹੋਇਆ ਜੁੜਿਆ ਹੋਇਆ ਵਿੰਨਿਆ ਹੋਇਆ। ਮੇਰੀ ਬੇਨਤੀ ਹੈ, ਸੀਤੋ ਸੀਤਾ ਦਾ ਅਰਥ ਲੀਨਤਾ, ਵਿਦਿਆ ਦਾ ਅਰਥ ਜਿਹੜਾ ਲੀਨ ਹੋ ਗਿਆ। ਕਰਮ ਖੰਡ ਕੀ ਬਾਣੀ ਜ਼ੋਰ, ਜ਼ੋਰ ਦਾ ਅਰਥ ਸਾਰੇ ਅਸੀਂ ਜਾਣਦੇ ਹਾਂ ਬਾਣੀ 'ਚ। ਵੈਸੇ ਜ਼ੋਰ ਦੇ ਦੋ ਅਰਥ ਆਏ ਜੀ, ਜਿੰਨੇ ਕੋਈ ਪੜ੍ਹਨ ਨੂੰ ਮਿਲੇ। ਇੱਕ ਜ਼ੋਰ ਦਾ ਅਰਥ ਹੈ ਸ਼ਕਤੀ ਅਤੇ ਇੱਕ ਜ਼ੋਰ ਦਾ ਅਰਥ ਹੈ ਜੋੜਨਾ। ਕੋਈ ਜਨ ਖਰਸਿਓ ਦੇਵੈ ਜ਼ੋਰ, ਉਹ ਸ਼ਕਤੀ ਨਹੀਂ। ਕਰਮ ਖੰਡ ਕੀ ਬਾਣੀ ਜ਼ੋਰ, ਇਹ ਤਾਕਤ ਹੈ। ਬਖਸ਼ਿਸ਼ ਵਾਲੇ ਖੰਡ ਦੀ ਅਵਸਥਾ ਵਿੱਚ ਉਸ ਗੁਰਮੁਖ ਪਿਆਰੇ ਦੇ ਬੋਲਾਂ ਵਿੱਚ ਤਾਕਤ ਆ ਜਾਂਦੀ ਏ, ਜਿਹਨੂੰ ਅਸੀਂ ਕਹਿੰਦੇ ਹਾਂ ਇਹਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂ ਬਲਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ, ਉਹ ਸੀਤੇ ਹੋਏ ਨੇ ਵਿੱਝ ਗਏ। ਪਰ ਕਿਵੇਂ ਸੀਤੇ ਗਏ? ਕਿਉਂਕਿ ਜਿੱਥੇ ਸੀਣ ਦੀ ਗੱਲ ਚੱਲੇਗੀ ਉੱਥੇ ਦੋ ਚੀਜ਼ਾਂ ਆਉਣਗੀਆਂ, ਧਾਗਾ ਅਤੇ ਸੂਈ ਦੋਨੋਂ ਆਉਣਗੇ। ਬਾਣੀ ਹਰ ਗੱਲ ਦਾ ਉੱਤਰ ਦਿੰਦੀ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਪਰਮਾਤਮਾ ਦੀ ਮਹਿਮਾ ਵਿੱਚ ਉਹਦਾ ਅੰਦਰ ਪਰੋਤਾ ਗਿਆ। ਪਰੋਤਾ ਲਫ਼ਜ਼ ਵੀ ਛੇ ਥੋੜ੍ਹਾ ਜਿਹਾ ਢੁੱਕ ਜਾਏ, ਉਹਦਾ ਅੰਦਰ ਸੀਤਾ ਗਿਆ। ਪਰ ਸੀਣ ਵਾਸਤੇ ਤਾਂ ਸੂਈ ਧਾਗਾ ਚਾਹੀਦਾ, ਕਿਵੇਂ ਸੀਤਾ ਗਿਆ? ਮਹਾਰਾਜ ਨੇ ਇਹ ਇਸ਼ਾਰਾ ਨਹੀਂ ਕੀਤਾ, ਇਹ ਹੀ ਕਿਹਾ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਪਰ ਨਾਮਦੇਵ ਜੀ ਨੇ ਦੀ ਵਿਆਖਿਆ ਕੀਤੀ, ਕਹਿਣ ਲੱਗੇ ਸੋਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਧਾਰ ਸਿਉਂ ਲਾਗਾ। ਸੀਤੋ ਸੀਤਾ ਦੇ ਅਰਥ ਨਾਮਦੇਵ ਕਰ ਰਹੇ। ਹੁਣ ਉੱਥੇ ਉਹਨਾਂ ਨੇ ਇੱਕ ਜਿਹੜਾ ਉਦਾਹਰਣ ਲਈ ਕਹਿੰਦੇ ਨੇ ਸੋਨੇ ਦਾ, ਸੋਨੇ ਦੀ ਸੂਈ ਹੈ ਅਤੇ ਰੁਪਾ, ਰੁਪਾ ਮੀਨਸ ਚਾਂਦੀ, ਰੁਪਈਆ ਨਹੀਂ, ਚਾਂਦੀ ਦਾ ਧਾਗਾ ਹੈ ਅਤੇ ਸੋਨੇ ਦੀ ਸੂਈ। ਅਤੇ ਚਿੱਤ ਦੇ ਨਾਲ ਰੱਬ ਨੇ ਇੰਨੀ ਕਿਰਪਾ ਕੀਤੀ, ਸੂਈ ਧਾਗੇ ਨਾਲ ਮੇਰਾ ਚਿੱਤ ਜਿਹੜਾ ਰੱਬ ਨਾਲ ਜੋੜ ਦਿੱਤਾ। ਫਿਰ ਚੇਤੇ ਰੱਖਿਓ ਉੱਤਰ ਉੱਥੇ ਹੀ ਖਲੋਤਾ ਹੈ, ਸੋਨੇ ਦੀ ਸੂਈ ਕੀ ਹੋ ਗਈ? ਹਾਲਾਂਕਿ ਆਪ ਸੂਝਵਾਨ ਬੈਠੇ ਹੋ, ਜਿੱਥੇ ਕਈ ਵਾਰੀ ਇਹੋ ਜਿਹੇ ਪ੍ਰਤੀਕ ਵਰਤੇ ਨੇ, ਯਤਨ ਕੀਤਾ ਟੀਕਾਕਾਰਾਂ ਨੇ ਅਰਥ ਕਰ ਦੇਣ, ਪਰ ਮੈਂ ਸਾਹਿਬ ਦੀ ਹਜ਼ੂਰੀ 'ਚ ਭੈ ਨਾਲ ਖਾਨਾ, ਕਈ ਥਾਵਾਂ 'ਤੇ ਪ੍ਰਤੀਕਾਂ ਦੇ ਅਰਥ ਸਹੀ ਨਹੀਂ ਹੋਏ। ਜਿਹੜੇ ਬਿੰਬ ਵਰਤੇ ਉਹ ਅਰਥ ਨਹੀਂ। ਹੁਣ ਇੱਥੇ ਜਿਵੇਂ ਇੱਕ ਵਾਰ ਮੈਂ ਬੇਨਤੀ ਕੀਤੀ ਸੀ ਜੀ, ਇਹ ਕਰਾਤੀ ਸ਼ਬਦ ਕੱਲ੍ਹ ਸ਼ਬਦ ਸੀ ਕਿ ਕੱਲ੍ਹ ਕੇ ਪਰਸੋਂ, ਪਿੰਗਲ ਪਰਬਤ ਪਾਰ ਪਰੈ ਖਲ ਚਤੁਰਬ ਕੀਤਾ, ਇੱਕ ਅਸੀਂ ਲਿਆ ਸੀ, ਮਸਕੰਗ ਭਗਣੰਤ ਸੈਲੰਗ ਕਰਦਮੰਤ ਤਰੰਤ ਪਪੀਲ ਕਹਿ ਸਾਗਰੰਗ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਕਹਿ। ਸ਼ਲੋਕ ਸਹਿਸਕ੍ਰਿਤੀ ਹੈ ਤਾਂ ਸਾਰੇ ਬਿੰਬ ਹੀ। ਮਹਾਰਾਜ ਮੱਛਰ ਦਾ ਜ਼ਿਕਰ ਕਰਦੇ ਆ, ਕੀੜੀ ਦਾ ਜ਼ਿਕਰ ਕਰਦੇ ਆ, ਫਿਰ ਸਾਨੂੰ ਕੀ ਹੁੰਦਾ? ਇਹ ਵੇਖਣਾ ਪੈਂਦਾ ਵੀ ਮੱਛਰ ਦੀ ਬਿਰਤੀ ਕੀ। ਹਾਲਾਂਕਿ ਮੱਛਰ ਡੰਗ ਮਾਰੇ ਹੁਣ ਤਾਂ ਇੱਥੇ ਮੰਦਾ ਹਾਲੇ ਜੀ ਆ, ਚਲੋ ਕਹਿਣਾ ਚਿਕਨ ਗੁਨੀਆ ਜਿਹਨੂੰ ਕਹਿੰਦੇ, ਜਿਹਨੂੰ ਇੱਕ ਵਾਰੀ ਚੜ ਗਿਆ ਬਸ ਕਰਾ ਗਿਆ ਲੋਕਾਂ ਦੀ, ਇੱਕੋ ਵਾਰੀ ਡੰਗਿਆ। ਪਰ ਇੱਥੇ ਮੱਛਰ ਦੀ ਡੰਗ ਦੀ ਬਿਰਤੀ ਨੂੰ ਲਿਆ, ਇੱਥੇ ਉਹਦੀ ਕਮਜ਼ੋਰੀ ਨੂੰ ਲਿਆ ਵੀ ਕਮਜ਼ੋਰ ਬੜਾ, ਛੋਟਾ ਜਿਹਾ, ਭੰਨ ਦਿੰਦਾ ਪਹਾੜ ਨੂੰ। ਹੁਣ ਸੋਨੇ ਕੀ ਸੂਈ ਰੁਪੇ ਕਾ ਧਾਗਾ, ਇਹਦੇ ਅਰਥ ਗੁਰਮੁਖਾਂ ਕੀਤੇ ਨੇ। ਸੋਨੇ ਦੀ ਸੂਈ ਦਾ ਅਰਥ ਹੈ ਗੁਰੂ ਦਾ ਸ਼ਬਦ। ਸੂਈ ਅੱਗੇ ਚੱਲੇਗੀ ਨਾ, ਧਾਗਾ ਪਿੱਛੇ ਚੱਲਦਾ? ਕਦੇ ਦੇਖਿਆ ਵੀ ਧਾਗਾ ਅੱਗੇ ਚੱਲੇ ਅਤੇ ਸੂਈ ਪਿੱਛੇ ਚੱਲੇ? ਸੂਈ ਹਮੇਸ਼ਾ ਅੱਗੇ ਤੁਰੇਗੀ, ਧਾਗਾ ਪਿੱਛੇ ਚੱਲੇਗਾ। ਸੋਨੇ ਕੀ ਸੂਈ ਦਾ ਅਰਥ ਹੈ ਗੁਰੂ ਦਾ ਸ਼ਬਦ, ਗੁਰੂ ਦਾ ਬਚਨ, ਗੁਰੂ ਦਾ ਮੰਤਰ, ਗੁਰੂ ਦੇ ਬੋਲ। ਅਤੇ ਰੁਪੇ ਕਾ ਧਾਗਾ, ਇਹਦਾ ਅਰਥ ਹੈ ਉਹ ਬਿਰਤੀ ਜਿਹੜੀ ਚਾਂਦੀ ਦੀ ਤਰ੍ਹਾਂ ਮਨ ਨੂੰ ਸ਼ੁੱਧ ਹੋ ਗਈ ਹੋਵੇ। ਸ਼ੁੱਧ ਬਿਰਤੀ ਦਾ ਧਾਗਾ ਸੁਰਤੀ ਵਰਤੋ, ਅਤੇ ਸ਼ਬਦ ਦੀ ਸੂਈ ਕਹਿੰਦੇ ਇਹਨੇ ਮੇਰੇ ਅੰਦਰ ਨੂੰ ਵਿੰਨ ਦਿੱਤਾ, ਜੋੜ ਦਿੱਤਾ ਪਰਮਾਤਮਾ ਨਾਲ। ਇਹਦਾ ਮਤਲਬ ਸ਼ਰਦ ਸ਼ਬਦ ਅਤੇ ਸੁਰਤ ਦੀ ਤੁਫੈਲਿਸ਼। ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਖਰਸ਼ੋਂ ਲਾਗਾ। ਮਹਾਰਾਜ ਨੇ ਕਿਹਾ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਮਹਾਰਾਜ ਕਹਿੰਦੇ ਜਿਹਦਾ ਮਨ ਵਿੰਨਿਆ ਜਾਏ, ਆ ਪੋਖ ਦਾ ਮਹੀਨਾ ਜਿਹੜਾ ਬਾਰਾਂ ਮਾਂ 'ਚ ਪੜ੍ਹਦੇ ਹੋਏ, ਇਹ ਹੀ ਅਰਥ ਕਰਦਾ। ਪੋਖ ਤੁਕਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ, ਸਾਹੋ ਪ੍ਰਭੂ ਦੇ ਚਰਨਾਰ ਬਿੰਦ ਨਾਲ ਮੇਰਾ ਮਨ ਵਿੰਨਿਆ ਗਿਆ। ਹੁਣ ਇਸ ਤੋਂ ਅਗਲੀ ਬੇਨਤੀ, ਇਹ ਜਿਹੜੀ ਲੈਤਾ ਹੈ ਵਿੰਨਿਆ ਜਾਣਾ, ਭਗਤ ਨਾਮਦੇਵ ਦੇ ਚਲੋ ਅਸੀਂ ਬਚਨ ਲੈ ਲੈਂਦੇ ਹਾਂ, ਅਰਥ ਸੌਖੇ ਕਰਨ ਵਿੱਚ ਹੋ ਜਾਣਗੇ। ਚਰਨਾਰ ਬਿੰਦ ਮਨ ਵਿਦਿਅੰਗ, ਮਨ ਵਿੰਨਿਆ ਗਿਆ। ਕੀ ਉਹ ਵਿੰਨਿਆ ਹੋਇਆ ਮਨ ਸੰਸਾਰੀ ਤੌਰ 'ਤੇ ਬਿਲਕੁਲ ਸਮਾਜ ਤੋਂ ਕੱਟ ਆਫ ਹੋ ਜਾਂਦਾ? ਜਿਹੜਾ ਵਿੰਨਿਆ ਗਿਆ, ਲੀਨ ਹੋ ਗਿਆ, ਮਿਲ ਗਿਆ, ਕੀ ਉਹ ਸੰਸਾਰੀ ਫਰਜ਼ ਜਾਂ ਸੰਸਾਰੀ ਕਾਰ ਵਿਹਾਰ ਤੋਂ ਬਿਲਕੁਲ ਨਿਰਲੇਪ, ਨਿਰਲੇਪ ਨਾ ਵਰਤਾਂ ਸ਼ਬਦ, ਬਿਲਕੁਲ ਸਭ ਕੁਝ ਛੱਡ ਕੇ ਕਹਿੰਦਾ ਨਹੀਂ ਮੈਂ ਰੱਬ 'ਚ ਲੈ ਗਿਆ, ਹੋ ਗਿਆ, ਹੁਣ ਮੇਰਾ ਸੰਸਾਰ ਨਾਲ ਕੀ ਵਾਸਤਾ? ਨਹੀਂ, ਇੱਥੇ ਵੇਦੇ ਦੇ ਅਰਥ ਵੀ ਬੜੇ ਸੋਹਣੇ ਕੀਤੇ। ਭਗਤ ਜੀ ਦਾ ਇੱਕ ਸ਼ਬਦ ਹੈ ਜੀ ਰਾਮਕਲੀ ਰਾਗ 'ਚ, ਉਹ ਸ਼ਬਦ ਦਰਅਸਲ ਕਬੀਰ ਦੇ ਉਚਾਰਨ ਕੀਤੇ ਦੋ ਸ਼ਲੋਕਾਂ ਦੀ ਵਿਆਖਿਆ। ਉੱਥੇ ਵੀ ਜਿਹੜੀ ਰਹਾਉ ਦੀ ਤੋਕ ਹੈ ਉਹ ਵੇਦੇ ਨਾਲ, ਕਿ ਮੈਂ ਬੇਨਤੀ ਕੀਤੀ ਵਿੰਨਿਆ ਜਾਣਾ, ਉਹਦੇ ਨਾਲ ਅਭੇਦ ਹੋ ਗਿਆ, ਲਹਿਤਾ ਹੋ ਗਈ, ਜੁੜ ਗਿਆ। ਉਹ ਸਲੋਕ ਹੈ ਕਿ ਨਾਮਾ ਮਾਇਆ ਮੋਹਿਆ, ਇਹ ਕਬੀਰ ਸਾਹਿਬ ਦਾ, ਨਾਮਦੇਵ ਜੀ ਦਾ ਬੋਲ ਨਹੀਂ ਹੈ, ਇਹ ਸਲੋਕਾਂ 'ਚ ਆਉਂਦਾ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਛੀਪੋ ਛੈਲੈ ਰਾਮ ਨਾ ਲਾਵੋ ਚੀਤ। ਕੱਪੜੇ ਰੰਗਦਾ ਤੇ ਕੱਪੜੇ ਸੀਨੇ ਹੋ, ਤੇਰਾ ਪਰਮਾਤਮਾ ਨਾਲ ਚਿੱਤ ਕਿੱਥੇ ਲੱਗਾ? ਉਹ ਅੱਗੋਂ ਉੱਤਰ ਦਿੰਦੇ ਆ, ਕਹਿਣ ਲੱਗੇ, ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ, ਨਿਰੰਜਨ ਨਾਲ ਵਿੰਨੇ ਹੋਣ ਦਾ ਅਰਥ ਸੰਸਾਰਕ ਫਰਜ਼ਾਂ ਤੋਂ ਦੌੜਨਾ ਨਹੀਂ, ਵਿੰਨੇ ਹੋਣ ਦਾ ਮਤਲਬ ਹੈ ਦੁਨੀਆ ਜੀਣ ਦਾ ਚੱਜ ਵੀ ਉਹਨੂੰ ਹੁੰਦਾ ਹੈ ਜਿਹਦਾ ਅੰਦਰ ਰੱਬ ਦੇ ਚਰਨਾਂ ਵਿੱਚ ਵਿੰਨਿਆ ਜਾਏ। ਸਤਿਗੁਰੂ ਦਾ ਇਹ ਸ਼ਬਦ ਚਰਨਾਰ ਬਿਨ ਮਨ ਵਿਧਿਅੰ, ਭਗਤ ਨਾਮਦੇਵ ਦਾ ਸ਼ਬਦ ਹੈ ਜੀ, ਜਿਹਦਾ ਅੰਦਰ ਵਿੰਨਿਆ ਜਾਏ। ਕਿਵੇਂ ਹੋ ਸਕਦਾ ਕਿ ਅੰਦਰ ਵਿੰਨਿਆ ਹੋਵੇ? ਸੰਸਾਰੀ ਤੌਰ 'ਤੇ ਵਰਤੇ, ਅਤੇ ਸਤਿਗੁਰੂ ਨੇ ਸ਼ਬਦ ਵਰਤਿਆ ਮਨ ਰਾਮ ਨਾਮਾ ਬੇਦਿਅਲੇ, ਉੱਥੇ ਵੀ ਵਿੰਨਿਆ ਹੈ। ਅਤੇ ਉਹਨਾਂ ਨੇ ਆਪਣਾ ਤਜ਼ਰਬਾ ਦਿੱਤਾ, ਕਹਿੰਦੇ ਨੇ ਮੇਰਾ ਮਨ ਪਰਮਾਤਮਾ ਦੇ ਨਾਮ 'ਚ ਵਿੰਨਿਆ ਗਿਆ, ਲੈਕ ਹੋ ਗਿਆ, ਜੁੜ ਗਿਆ। ਕਿਵੇਂ ਜੁੜ ਗਿਆ? ਕਹਿਣ ਲੱਗੇ, ਜੈਸੇ ਕਣਕ ਕਲਾ ਚਿਤ ਮਾਂਡਿਅਲੇ, ਹੁਣ ਕਣਕ ਕਲਾ ਚਿਤ ਬਾਹਰ ਮੁਖੀ ਹੈ, ਰਾਮ ਨਾਮਾ ਬੇਦਿਅਲੇ ਅੰਤਰ ਮੁਖੀ ਹੈ। ਧਿਆਨ ਨਾਲ ਪੜਿਓ, ਇਹਦੇ ਵਿੱਚ ਦੋ ਗੱਲਾਂ ਕਹੀਆਂ, ਬਾਹਰ ਦਾ ਕੰਮ ਬਾਹਰ ਮੁਖੀ ਬਿਰਤੀ ਨੂੰ ਅੰਦਰੂਨੀ ਬਿਰਤੀ ਸਪਸ਼ਟ ਕਰਨ ਵਾਸਤੇ ਵਰਤਿਆ। ਇਹ ਰਹਾਓ ਦੀ ਤੁਕ ਮੈਂ ਲਈ ਹੈ ਜੀ, ਮਨ ਰਾਮ ਨਾਮਾ ਬੇਦਿਅਲੇ, ਮੇਰਾ ਮਨ ਪ੍ਰਭੂ ਦੇ ਚਰਨਾਂ 'ਚ ਵਿੰਨਿਆ ਗਿਆ। ਜੈਸੇ ਕਣਕ ਕਲਾ ਚਿਤ ਮਾਂਡਿਅਲੇ, ਕਣਕ ਦਾ ਅਰਥ ਤੇ ਸੋਨਾ, ਕਿ ਜਿਵੇਂ ਇੱਕ ਸੁਨਾਰ ਦਾ ਅੰਦਰ ਸੋਨੇ ਵਿੱਚ ਵਿੰਨਿਆ ਜਾਂਦਾ ਹੈ, ਸੋਨੇ ਵਿੱਚ ਜੁੜ ਜਾਂਦਾ ਹੈ, ਨਾਮਦੇਵ ਦਾ ਅੰਦਰ ਪਰਮਾਤਮਾ ਵੀ ਜੁੜ ਗਿਆ। ਪੁੱਛਿਆ ਜੀ, ਸੋਨੇ ਦੀ ਉਦਾਹਰਨ 'ਤੇ ਮਨ ਰਾਮ ਨਾਮਾ ਬੇਦਿਅਲੇ? ਉੱਥੇ ਫਿਰ ਉਹਨਾਂ ਨੇ ਬਚਨ ਕੀਤਾ ਕਿ ਸੁਨਾਰ ਜਦੋਂ ਵੀ ਸੋਨਾ ਘੜਦਾ ਹੈ, ਤੁਸੀਂ ਦੇਖੋ, ਚਲੋ ਇੱਥੇ ਦਾ ਸਿਸਟਮ ਹੋ ਰਿਹਾ, ਉੱਥੇ ਤਾਂ ਸਿੱਧਾ ਜੇ ਉੱਤੇ ਕਾਊਂਟਰ ਰੱਖਿਆ, ਜੇ ਅਜੇ ਪਿੰਡਾਂ ਥਾਵਾਂ 'ਚ ਛੋਟੇ ਕਸਬਿਆਂ 'ਚ ਕੁਠਾਲੀ ਸੋਨਾ ਪਿਆ, ਥੱਲੇ ਅੱਗ ਬਲਦੀ ਹੈ, ਫੂਕਾ ਮਾਰੀ ਜਾਂਦਾ, ਜਾਂ ਉਹਨੂੰ ਆਹਿਸਤਾ ਆਹਿਸਤਾ ਛੋਟੀ ਹਥੌੜੀ ਨਾਲ ਐਰਨ 'ਤੇ ਰੱਖ ਕੇ ਘੜੀ ਜਾਂਦਾ, ਉਹੀ ਕਾਰੀਗਰ ਹੈ, ਉਹੀ ਸਮਾਨ ਵੇਚਦਾ ਪਿਆ। ਜਦੋਂ ਗ੍ਰਾਹਕ ਆਉਂਦੇ ਨੇ, ਗੱਲਾਂ ਵੀ ਕਰਦਾ, ਜਲ ਪਾਣੀ ਵੀ ਪੁੱਛਦਾ, ਜੋ ਸੋਨੇ ਬਾਰੇ ਪੁੱਛਣ ਪਏ ਹੋਏ ਸੋਨੇ ਦਾ ਉਹ ਰੇਟ ਵੀ ਦੱਸਦਾ, ਅਤੇ ਨਾਲ ਨਾਲ ਉਹ ਘੜੀ ਜਾਂਦਾ। ਕਿੰਨਾ ਤਜਰਬਾ ਜੀ ਉਹਦਾ, ਜਿਹਦਾ ਅੰਦਰ ਵਿੰਨਿਆ ਸੋਨੇ 'ਚ। ਅਤੇ ਉਹਨੂੰ ਜੇ ਪੁੱਛੀਏ ਵੀ ਇੱਕ ਵੇਲੇ ਦੋ ਕੰਮ ਕਿਉਂ ਕਰਨਾ, ਕਿਉਂਕਿ ਇਹ ਅਕਸਰ ਕਿਹਾ ਜਾਂਦਾ ਜੀ ਇੱਕ ਵੇਲੇ ਇੱਕੋ ਹੀ ਕੰਮ ਕਰਨਾ, ਪਰ ਮਨ ਕੋਈ ਨਹੀਂ ਕਰਦਾ ਇੱਕ ਵੇਲੇ ਇੱਕੋ ਕੰਮ, ਇਹ ਤਾਂ ਦਸੇ ਪਾਸੇ ਦੌੜਦਾ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਗੁਰਦਾਸ ਸਾਹਿਬ ਨੇ ਅੱਜ ਵੀ ਇੱਕ ਸੱਜਣ ਨੇ ਦਿੱਤੇ ਸਨ, ਵੀ ਆਹ ਵਿਸ਼ੇ ਜਿਹੜਾ ਮਨ ਹੈ, ਉਹ ਜੇ ਮੇਰੇ ਸੀ ਮਨ 'ਚ, ਵੀ ਚਲੋ ਜਿੰਨੀ ਕੁ ਸੋਝੀ ਰੱਬ ਨੇ ਦਿੱਤੀ, ਇਕੱਲੀ ਮਨ ਦੀ ਕਥਾ, ਸਾਡੀਆਂ ਅੱਖਾਂ ਦੋ ਨੇ, ਸਾਡੇ ਮਨ ਦੀਆਂ ਅੱਖਾਂ ਦੋ ਕੋਈ ਨਹੀਂ ਜੇ, ਸਾਡਾ ਮੂੰਹ ਸਿਰਫ ਇੱਕੋ ਹੈ, ਮਨ ਦਾ ਮੂੰਹ ਇੱਕ ਥੋੜ੍ਹਾ। ਭਾਈ ਗੁਰਦਾਸ ਸਾਹਿਬ ਦਾ ਇੱਕ ਬੋਲ ਹੈ ਜੀ, ਮੈਨੂੰ ਪਤਾ ਸਾਲ ਪਹਿਲਾਂ ਇੱਥੇ ਪ੍ਰਮਾਣ ਦਿੱਤਾ ਸੀ, ਉਹਨਾਂ ਨੇ ਕਿਹਾ ਕਿ ਖੱਗਪਤ ਪਰਬਾ ਪਰਬਲ ਪਰਾਕਰਮੀ ਪਰਮ ਹੰਸ ਚਤੁਰ ਚਤੁਰਮੁਖ ਚੰਚਲਾ ਚਪਲ ਹੈ, ਮਨ ਕੀ ਹੈ। ਹਾਲਾਂਕਿ ਇਹਦੀ ਉਦਾਹਰਨ ਆ ਜਿਹੜਾ ਸਾਡੇ ਘਰਾਂ 'ਚ ਸ਼ਬਦ ਵਰਤਦੇ ਸਨ, ਆ ਗਿਣਤੀ ਮਿਣਤੀ ਵਾਲਾ ਮਨ, ਉਹਦੇ ਨਾਲ ਕੀਤੀ। ਖੱਗਪਤ ਪਰਬਲ ਪਰਾਕਰਮੀ ਪਰਮ ਹੰਸ ਚਤੁਰ ਚਤੁਰਮੁਖ ਚੰਚਲਾ ਚਪਲ ਹੈ, ਪਹਿਲੀ ਤੁਕ ਹੈ। ਖੱਗਪਤ ਦਾ ਅਰਥ ਹੈ ਜੀ ਪੰਛੀਆਂ ਦਾ ਰਾਜਾ, ਗਰੁੜ ਮੰਨਿਆ ਜਾਂਦਾ, ਉਹਦੀ ਉਡਾਰੀ ਬੜੀ ਤੇਜ਼ ਹੈ। ਭਾਈ ਸਾਹਿਬ ਕਹਿੰਦੇ ਆ ਝੂਠ, ਗਰੁੜ ਵੀ ਇੰਨਾ ਤੇਜ਼ ਨਹੀਂ ਦੌੜਦਾ ਜਿੰਨੀ ਮਨ ਦੀ ਉਡਾਰੀ ਤੇਜ਼ ਹੈ, ਬੜਾ ਦੌੜਦਾ। ਚਲੋ ਅੱਜ ਕੱਲ੍ਹ ਹੁਣ ਕਹਾਂਗੇ ਵੀ ਖੱਗਪਤ ਗਰੁੜ ਕਿੱਥੋਂ ਲੱਭ ਕੇ ਲਿਆਈਏ, ਪਰ ਸਿੱਧੀ ਜੀ ਗੱਲ, ਜਿਹਨੂੰ ਲਾਈਟ ਸਪੀਡ ਕਹਿੰਦੇ ਹਾਂ ਆਪਾਂ ਸਾਰੇ ਹੀ ਸ਼ਬਦ ਵਰਤਨੇ ਆ, ਵੀ ਰੋਸ਼ਨੀ ਦੀ ਜਿਹੜੀ ਰਫਤਾਰ ਹੈ ਉਹ ਸਭ ਤੋਂ ਤੇਜ਼ ਹੈ, ਉਹ ਬਹੁਤ ਤੇਜ਼ ਹੈ ਰੋਸ਼ਨੀ, ਪਰ ਗੁਰੂ ਸਾਹਿਬ ਕਿਰਪਾ ਕਰਦੇ ਆ ਮਨ ਤਾਂ ਰੋਸ਼ਨੀ ਦੀ ਰਫਤਾਰ ਤੋਂ ਵੀ ਤੇਜ਼ ਹੈ। ਥੋੜ੍ਹੀ ਜਿਹੀ ਤੁਸੀਂ ਇਕਾਗਰਤਾ ਗੁਰਮੁਖੋ ਬਖਸ਼ਿਓ। ਖੱਗਪਤ ਪਰਬਲ, ਬੜਾ ਵਿਸ਼ਾਲ, ਬੜਾ ਸ਼ਕਤੀਸ਼ਾਲੀ, ਇੰਨਾ ਸ਼ਕਤੀਸ਼ਾਲੀ ਹੈ, ਇਹੀ ਸੱਦੇ ਰਸਤੇ ਚੱਲ ਪਵੇ ਅਤੇ ਇਹੀ ਪਰਤ ਕੇ ਰੱਬ ਬਣ ਜਾਂਦਾ ਹੈ। ਇਹਨੂੰ ਫਿਰ ਸੁਣਿਓ, ਹੈ ਇਹੀ, ਇਹ ਮਾੜਾ ਵੀ ਹੈ, ਗੰਦਾ ਵੀ ਹੈ, ਮੈਲਾ ਵੀ ਹੈ, ਸਭ ਕੁਝ ਹੈ, ਪਰ ਜਿਹਦੇ ਸੁਧ ਕਬੀਰ ਸਾਹਿਬ ਨੇ ਕਿਹਾ, ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾਂ ਕੋ ਕਹਿਤਾ ਔਰ। ਮਨਾ ਕਮਲਿਆ, ਤੂੰ ਬਾਹਰ ਭਜਦਾ ਫਿਰਦਾ ਸੀ, ਫਲਾਣੀ ਤਾਂ ਜਾਣਾ, ਉੱਥੇ ਸਿਮਰਨ ਹੋ ਰਿਹਾ, ਉੱਥੇ ਬੰਦਗੀ ਹੋਣੀ, ਫਲਾਣੇ ਨੂੰ ਮਿਲਣਾ। ਕਹਿਣ ਲੱਗੇ, ਜਿੱਦਣ ਸ਼ਬਦ ਦੀ ਸਮਝ ਪਈ ਅਤੇ ਪਤਾ ਲੱਗਾ ਹੀ ਜੋਤ ਸਰੂਪ ਹੈ, ਅਤੇ ਉਹ ਹੀ ਕਹਿੰਦਾ ਕਮਲਿਆ ਇੰਨੇ ਦਿਨ ਪਟਕਾਈ ਰੱਖਿਆ, ਤੇਰਾ ਹੀ ਪਾਸਾ ਪਲਟ ਜਾਂਦਾ ਅਤੇ ਰੱਬ ਬਣ ਗਿਆ ਸੀ। ਕਬੀਰ ਜਾਂ ਕੋ ਖੋਜ ਤੈ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਪਿਆ ਜਾਂ ਕੋ ਕਹਿਤਾ ਔਰ ਪ੍ਰਬਲ ਇੰਨਾ। ਮੇਰੀ ਬੇਨਤੀ ਸੁਣਿਓ, ਇੰਨਾ ਸ਼ਕਤੀਸ਼ਾਲੀ ਇਹ ਆਹ ਜੋ ਕੋਈ ਤੁਸੀਂ ਵੇਖਦੇ ਪਏ ਹੋ ਸ਼ਕਤੀਸ਼ਾਲੀ ਇਹੀ ਹੈ ਨਾ, ਆਹ ਜਹਾਜ਼ ਉੱਤੇ ਲੈ ਗਿਆ ਇੰਨਾ ਕੁਛ ਕਰੀ ਬੈਠਾ। ਅਤੇ ਉਂਝ ਗੁਰਬਾਣੀ ਨੇ ਸਾਰੇ ਪੱਖ ਮੰਨਦੇ ਰੱਖੇ ਆ, ਉਹਨਾਂ ਨੇ ਦੀ ਸ਼ਕਤੀ ਦਾ ਵੀ ਜ਼ਿਕਰ ਕੀਤਾ, ਉਹਨਾਂ ਦੇ ਸ਼ਿਵ ਦਾ ਵੀ ਜ਼ਿਕਰ ਕੀਤਾ, ਸ਼ਿਵ ਦਾ ਅਰਥ ਕਲਿਆਣ ਰੂਪ ਪ੍ਰਭੂ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹੇ। ਮਨ ਜੋਗੀ, ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਮੈਂ ਫਿਰ ਬੇਨਤੀ ਕਰਾਂਗਾ ਜੀ, ਪ੍ਰਬਲ ਬੜਾ, ਬੜਾ ਸ਼ਕਤੀਸ਼ਾਲੀ ਹੈ। ਖਗਪਤ ਪ੍ਰਬਲ ਪਰਾਕਰਮੀ, ਇੰਨੀ ਸਪੀਡ ਤੇਜ਼ ਕਹਿ, ਇੰਨੇ ਚਿਰ 'ਚ ਮੇਰਾ ਖਿਆਲ ਹੈ ਕੋਈ ਵੀ ਦੁਨੀਆ ਦੀ ਚੀਜ਼ ਪਰਿਕਰਮਾ ਆਪਣੇ ਧੁਰੇ 'ਤੇ ਨਹੀਂ ਕਰਦੀ ਜਿੰਨੀ ਛੇਤੀ ਇਹ ਕਰ ਜਾਂਦਾ, ਪਲਟਾ ਮਿੰਟ 'ਚ ਮਾਰਦਾ ਜੀ। ਅਗਲਾ ਸ਼ਬਦ ਵਰਤਿਆ ਪਰਮ ਹੰਸ, ਕਹਿੰਦੇ ਤੈਨੂੰ ਗਾਲਾਂ ਤਾਂ ਬੜੀਆਂ ਕੱਢੀਆਂ ਪਰ ਤੇਰੇ ਵਰਗਾ ਚੰਗਾ ਵੀ ਕੋਈ ਨਹੀਂ। ਸੱਚੀ ਮੁੱਚੀ ਬਾਣੀ 'ਚ ਬੜਾ ਝਿੜਕਿਆ ਇਹਨੂੰ, ਅਤੇ ਮੈਨੂੰ ਤਾਂ ਇੰਝ ਲੱਗਦਾ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡੇ ਸਾਰਿਆਂ ਦੇ ਮਨਾਂ ਨੂੰ ਝਿੜਕਿਆ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਇੰਨੇ ਇੰਨੇ ਭੈੜੇ ਸ਼ਬਦ ਵਰਤੇ ਇਹਦੇ ਲਈ, ਅੰਧੇ ਕੁੱਤੇ ਕੂੜਿਆਰ। ਮਨ ਖੁਟਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ, ਖੋਤਿਆ ਤੇਰਾ ਭਰੋਸਾ ਕੋਈ ਨਹੀਂ, ਤੇਰੇ ਕਹਿਣ 'ਤੇ ਮੈਂ ਸੰਗਲ ਨਹੀਂ ਤੇਰਾ ਖੋਲਣਾ। ਜਿਵੇਂ ਗਧਾ ਦੁਲੱਤੇ ਮਾਰੇ ਅਤੇ ਸਿਆਣਾ ਮਾਲਕ ਕੀ ਕਰਦਾ, ਉਹਦੀ ਛੱਟ ਭਰ ਕੇ ਫਿਰ ਸੰਗਲ ਖੋਲਦਾ, ਕਹਿੰਦਾ ਹੁਣ ਮਾਰ ਦੁਲੱਤਾ, ਕਹਿੰਦਾ ਤੇਰਾ ਭਰੋਸਾ ਕੋਈ ਨਹੀਂ, ਮੈਂ ਤਾਂ ਸ਼ਬਦ ਦੀ ਛੱਟ ਪਾ ਕੇ ਤੈਨੂੰ ਬਾਹਰ ਲਿਜਾਊਂਗਾ, ਪਹਿਲਾਂ ਨੇਮ ਨਿਭਾਊ ਬਾਅਦ ਤੈਨੂੰ ਬਾਹਰ ਲਿਜਾਵਾਂਗਾ। ਵੇਖੋ ਤੇ ਖੋਤਾ ਵੀ ਕਿਹਾ ਜੀ, ਬੜੇ ਰੂਪਕ ਨੇ ਜੀ। ਚਲੋ ਇਹ ਕਦੀ ਫਿਰ, ਇੱਕ ਵਿਦਵਾਨ ਸਾਡੇ ਨੇ ਜੀ ਮਨ ਦੇ ਬਿੰਬਾਂ 'ਤੇ ਲੇਖ ਲਿਖਿਆ, ਇਹਨੂੰ ਡੱਡੂ ਕਿਉਂ ਕਿਹਾ, ਇਹਨੂੰ ਖੋਤਾ ਕਿਉਂ ਕਿਹਾ, ਇਹਨੂੰ ਕੁੱਤਾ ਕਿਉਂ ਕਿਹਾ, ਇਹ ਬੜੇ ਸ਼ਬਦ ਵਰਤੇ। ਹੁਣ ਇੱਥੇ ਚਲੋ ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਇੱਥੇ ਅੰਧੇ ਕੁੱਤੇ ਕੂੜਿਆਰ ਵਰਤਿਆ, ਖਰ ਸ਼ਬਦ ਵਰਤਿਆ। ਇੱਕ ਬਾਣੀ 'ਚ ਹੋਰ ਬਚਨ ਆਉਂਦਾ, ਮਨ ਤੋਂ ਮੈਗਲ ਹੋਏ ਰਹਾ ਨਿਕਸ਼ਾ ਕੂਕਰ ਜਾਏ, ਤੂੰ ਤਾਂ ਹਾਥੀ ਬਣ ਗਏ। ਪਰ ਪਿਆਰਿਓ ਜਿੱਥੇ ਇੰਨਾ ਕਿਹਾ ਨਾ, ਜਦੋਂ ਇਹ ਸ਼ੁੱਧ ਹੋ ਗਿਆ, ਪਰਮਹੰਸ ਹੋ ਗਿਆ, ਉਹਨੂੰ ਫਿਰ ਗੁਰੂ ਨੇ ਕਿਹਾ ਇਹ ਮਨ ਰੂੜੇ ਰੰਗ ਲੇ ਤੂੰ ਸੱਚਾ ਰੰਗ ਚੜ੍ਹਾਏ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇੰਨਾ ਪਿਆਰਾ ਕਿਹਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਖਰਜੀ ਤੇਰੇ ਨਾਲ ਕਹਿ ਗੁਰਮਤੀ ਰੰਗਮਾਣ। ਮਨ ਦੀ ਉਸ ਸ਼ਕਤੀ ਨੂੰ ਪਰਮਾਰਥ ਵਿੱਚ ਵੱਖ ਕਰਕੇ ਪਰਮਾਰਥ ਤੈਅ ਨਹੀਂ ਹੋਣਾ, ਕਿਉਂਕਿ ਆਤਮਕ ਸਫ਼ਰ ਵਿੱਚ ਮਨ ਨੇ ਹੀ ਅੱਗੇ ਤੁਰਨਾ ਹੈ। ਯਕੀਨ ਨਹੀਂ ਜੀ ਇਹਦੇ ਤੋਂ ਬਿਨਾਂ ਗੱਲ ਸਰ ਜੂਗੀ ਨਹੀਂ। ਮੈਂ ਫਿਰ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਕਿ ਚਰਨਾਰ ਬਿੰਦ ਮਨ ਵਿਦਿਅੰ, ਮਨ ਵਿੰਨਿਆ ਗਿਆ ਚਰਨਾਰ ਬਿੰਦ 'ਚ। ਜਦੋਂ ਮਨ ਸ਼ਬਦ 'ਚ ਵਿੰਨਿਆ ਗਿਆ, ਫਿਰ ਦੋ ਕੰਮ ਕਰਦਿਆਂ ਵੀ, ਸਰੀਰਕ ਤੌਰ 'ਤੇ ਬਾਹਰ ਮੁਖੀ ਹੁੰਦਿਆਂ ਵੀ, ਮਨ ਆਪਣਾ ਕੰਮ ਸਿਮਰਨ ਵਾਲਾ ਕਰੀ ਜਾਂਦਾ ਹੈ। ਭਗਤ ਜੀ ਨੇ ਜਿੰਨੀਆਂ ਇੱਥੇ ਉਦਾਹਰਨਾਂ ਦਿੱਤੀਆਂ ਜੀ ਬਾਹਰ ਮੁਖੀ ਅਤੇ ਮਨ ਦੀ ਵਿਆਖਿਆ ਕਰਦਿਆਂ, ਸਿਰਫ ਮੈਂ ਪਾਠ ਕਰ ਦੇਣਾ, ਅਰਥ ਉਹਦੇ ਬੜੀ ਵਾਰੀ ਇਹ ਤੋਂ ਸਕਦਾ ਗੁਰਮੁਖਾ ਕੀਤੇ ਕੌਣ। ਸੁਨਾਰ ਸੋਨਾ ਕਰਦਾ, ਗੱਲਾਂ ਕਰਦਾ, ਸਰੀਰਕ ਤੌਰ 'ਤੇ ਕੰਮ ਕਰਦਾ, ਪਰ ਚੇਤੇ ਰੱਖਿਓ ਮਨ ਵਿੰਨੇ ਸੋਨੇ ਵਿੱਚ, ਗ੍ਰਾਹਕ ਨਾਲ ਗੱਲ ਕਰਦਾ ਪਰ ਸੋਨੇ ਤੋਂ ਚਿੱਤ ਨਹੀਂ ਦੂਰ ਜਾਣ ਦਿੰਦਾ। ਪਤੰਗ ਨਿਆਣਾ ਉਡਾਉਂਦਾ, ਨਿਆਣੇ ਉਹਦੇ ਨਾਲ ਖਲੋ ਕੇ ਗੱਲਾਂ ਕਰਦੇ ਆ, ਅਤੇ ਉਹਨੂੰ ਪੁੱਛ ਕੇ ਦੇਖੋ ਸਾਥੀਆਂ ਨਾਲ ਗੱਲਾਂ ਕਰਦਾ, ਪਰ ਅੰਦਰ ਵਾਲਾ ਜਿੱਥੇ ਵਿੰਨਿਆ ਹੈ ਉਹ ਡੋਰ ਵਿੱਚ ਹੀ ਹੈ। ਸਿਰਫ ਸਮਝਾਉਣ ਲਈ ਵਿੰਨਿਆ ਕਿਵੇਂ, ਪਤੰਗ ਵਿੱਚ ਡੋਰ ਵਿੱਚ ਧਿਆਨ ਨੇ, ਗੱਲਾਂ ਸਾਥੀਆਂ ਨਾਲ ਨੇ, ਸਿਰ 'ਤੇ ਘੜੇ ਚੁੱਕੇ ਨੇ ਬੀਬੀਆਂ ਨੇ, ਤਿੰਨ ਦੋ ਦੋ ਤਿੰਨ 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 'ਤੇ ਆਪਾਂ ਦੇਖਿਆ ਜੀ। ਅਜੇ ਵੀ ਰਾਜਸਥਾਨ ਵੱਲ ਜਾਓ ਨਾ ਜਿੱਥੇ ਪਾਣੀ ਕੋਈ ਨਹੀਂ, ਬੀਬੀਆਂ ਦੋ ਦੋ ਤਿੰਨ ਤਿੰਨ ਘੜੇ ਸਿਰ 'ਤੇ ਅਤੇ ਇੱਕ ਇੱਕ ਘੜਾ ਆਪਣੀ ਵੱਖੀ ਢਾਕੇ ਲਾ ਕੇ ਚੱਲਦੀਆਂ। ਢਾਕਾ ਲਫ਼ਜ਼ ਉਹ ਬੰਗਾਲ ਵਾਲਾ ਨਹੀਂ, ਵੱਖੀ ਨਾਲ ਲਾਉਣਾ। ਹੁਣ ਜਦੋਂ ਜਾਂਦੀਆਂ ਨੇ ਦੂਰੋਂ ਪਾਣੀ ਲਿਆਉਣਾ, ਹੱਸਦੀਆਂ ਖੇਡਦੀਆਂ ਜਾਂਦੀਆਂ ਨੇ, ਪਰ ਚੇਤੇ ਰੱਖਿਓ ਮਨ ਇਸ ਢੰਗ ਨਾਲ ਇਕਾਗਰ ਹੋਇਆ ਬੈਠਾ। ਮਨ ਦੀ ਇਕਾਗਰਤਾ ਹੀ ਤਾਂ ਸਰੀਰ ਦੀ ਇਕਾਗਰਤਾ ਹੈ, ਜਿੱਥੇ ਮਨ ਖਿੰਡੇਗਾ ਉੱਥੇ ਸਰੀਰ ਜ਼ਰੂਰ ਖਿੰਡੇਗਾ। ਹੁਣ ਇੰਨਾ ਕੰਮ ਦੋ ਘੜੇ ਮਾਰੇ ਨੇ, ਬਾਣੀ 'ਚ ਸ਼ਬਦ ਵਰਤਿਆ ਜੀ, ਘੜਾ ਸਿਰ 'ਤੇ ਰੱਖਿਆ, ਆਪਸ 'ਚ ਗੱਲਬਾਤ ਕਰਦੀਆਂ ਨੇ, ਉਹ ਗੱਲਾਂ ਬਾਤਾਂ ਆਪਸ 'ਚ ਕਰਦੀਆਂ, ਪਰ ਮਨ ਵਿੰਨਿਆ ਘੜੇ 'ਚ ਹੀ ਹੈ। ਬੀਬੀਆਂ ਤੁਸੀਂ ਬੈਠੀਆਂ ਜੇ, ਬੱਚਾ ਘਰ ਆਪ ਕੰਮ ਤੇ ਗਈਆਂ ਜੀ, ਨਿਆਣਾ ਤੁਸੀਂ ਕਿਸੇ ਨੂੰ ਦੇ ਦਿੱਤਾ ਵੀ ਚਲੋ ਜਿੱਥੇ ਪੈਸੇ ਦੇ ਕੇ ਵੀ ਨਿਆਣੇ ਖਿਡਾਉਂਦੇ ਨੇ ਵੀ ਸਾਡਾ ਬੱਚਾ ਖਿਡਾਇਓ, ਜਦੋਂ ਵੀ ਕੰਮ ਕਰੋਗੀਆਂ ਵਾਰ ਵਾਰ ਧਿਆਨ ਨਿਆਣੇ ਵੱਲ ਹੀ ਜਾਂਦਾ, ਹਾਲਾਂ ਉਹਨੂੰ ਪੈਸੇ ਦਿੰਦੇ ਹੋ ਆਪ ਜੀ। ਮਹਾਰਾਜ ਕਹਿੰਦੇ ਨੇ ਕਿੱਥੇ ਮਨ ਵਿੰਨਿਆ ਪਿਆ, ਕੰਮ ਵਿੱਚ ਹੈ ਸਰੀਰ ਪਰ ਮਨ ਵਿੰਨਿਆ ਪਿਆ ਬੱਚੇ 'ਚ। ਮਹਾਰਾਜ ਕਹਿੰਦੇ ਨੇ ਇੱਕ ਪਸ਼ੂ ਵੀ ਗਾਂ ਵੀ ਆਪਣੇ ਬੱਚੇ ਨੂੰ 5 ਕੋਹ ਦੂਰ ਚੁੱਗਦੀ ਹੋਵੇ ਅਤੇ ਜਿਉਂ ਜਿਉਂ ਚਾਰਾ ਚੁੱਗਦੀ ਤਿਉਂ ਤਿਉਂ ਬੱਚੇ ਨੂੰ ਚੇਤੇ ਕਰਦੀ ਹੈ। ਜਿਹਦਾ ਮਨ ਵਿੰਨਿਆ ਜਾਏ ਚਰਨਾਰ ਬਿੰਦ 'ਚ ਗੁਰਮੁਖੋ, ਉਹ ਸੰਸਾਰੀ ਤੌਰ 'ਤੇ ਵਿਚਰਦਾ ਪਰ ਕਰਤਾਰੀ ਤੌਰ 'ਤੇ ਕਦੀ ਰੱਬ ਤੋਂ ਦੂਰ ਨਹੀਂ ਜਾਂਦਾ। ਇਹਨੂੰ ਮਹਾਰਾਜ ਨੇ ਸ਼ਬਦ ਕਿਹਾ ਬਾਣੀ 'ਚ, ਮੈਂ ਸ਼ਬਦ ਸਿਰ ਪੜ੍ਹ ਦੇਣਾ ਜੀ। ਆਨੀ ਲੇ ਕਾਗਦ ਕਾਟੀ ਲੇ ਗੂਡੀ, ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਉਂ ਬਾਤ ਬਤੋਵਾ, ਚੀਤ ਸੁਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਚਰਨਾਰ ਬਿੰਦ ਮਨ ਬਿਧਿਅੰਗ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਆਨੀ ਲੇ ਕੁੰਭ ਮਰਾਠੀ, ਆਨੀ ਲੇ ਕੁੰਭ ਭਰਾਈ ਲੇ, ਉਦਕ ਰਾਜ ਕੁਵਾਰ ਪੁਰੰਦਰੀਏ, ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦੁਆਰ ਦਸ ਜਾਂਕੇ, ਗਊ ਚਰਾਵਨ ਛਾਡੀ ਅਲੇ, ਪਾਂਚ ਕੋਸ਼ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਅਲੇ, ਕਹਿਤ ਨਾਮ ਦਿਓ ਸੁਣੋ ਤੁਰਲੋਚਨ, ਤੂੰ ਮੇਰੇ 'ਤੇ ਕਟਾਕਸ਼ ਕੀਤਾ ਸੀ ਨਾ ਕਿ ਨਾਮਾ ਮਾਇਆ ਮੋਇਆ। ਮੈਂ ਮੇਰਾ ਖਿਆਲ ਇਹ ਗੱਲ ਬੜੀ ਪ੍ਰਚਲਿਤ ਹੋਈ ਹੋਵੇਗੀ, ਕਬੀਰ ਸਾਹਿਬ ਨੂੰ ਜੇ ਪਤਾ ਲੱਗੀ ਉਹਨਾਂ ਕਹੀ ਅਤੇ ਨਾ ਵਰੌਲਾ ਪਿਆ ਹੋਣਾ ਤਰਲੋਚਨ ਨੇ, ਚੰਗਾ ਇਹ ਤਰਲੋਚਨਾ ਨਹੀਂ ਜਿਹੜਾ ਬਾਣੀ 'ਚ। ਫਿਰ ਬੇਨਤੀ ਸੁਣੋ, ਇਹ ਤਰਲੋਚਨ ਬਾਣੀਆਂ ਸੀ। ਉਹ ਕਹਿੰਦੇ ਹਾਂ ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਣ ਪੋਡੀ ਵਾਲੇ, ਬੱਚਾ ਪੰਘੂੜੇ 'ਚ ਕਹਿ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਵਾਲੇ, ਮਾਈ ਦਾ ਚਿੱਤ ਤਾਂ ਬੱਚੇ ਵਿੱਚ ਵਿੰਨਿਆ ਹੋਇਆ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਇਹ ਜਿਹੜਾ ਚਰਨਾਰ ਬਿੰਦ ਵਿੰਨਿਆ ਦਾ ਅਰਥ ਹੈ ਲੀਨ ਹੋਣਾ। ਮੈਂ ਇੱਥੇ ਅਰਜ਼ ਹੋਰ ਕਰਦਿਆਂ, ਭਾਵਾਂ ਇਹ ਸ਼ਬਦ ਮੈਂ ਪ੍ਰਮਾਣ ਵਜੋਂ ਦੇ ਰਿਹਾ, ਸੰਗਤ ਸਵੀਕਾਰ ਕਰਨ 'ਚ ਕੋਈ ਖਰਜ ਨਹੀਂ, ਇਹ ਕੋਈ ਮੇਰੀ ਆਤਮਕ ਅਵਸਥਾ ਨਹੀਂ, ਅਤੇ ਨਾ ਇਸ ਨਿਮਰਤਾ ਦੇ ਸ਼ਬਦ ਨੂੰ ਹਉਮੇ ਨਾਲ ਜੋੜ ਕੇ ਦੇਖਿਓ, ਕਿਉਂਕਿ ਏਡੀ ਭੈੜੀ ਹਉਮੇ ਵੇ ਉਹ ਕਈ ਵਾਰੀ ਨਿਮਰਤਾ ਦਸ ਅੰਦਾਸ, ਮੈਂ ਕਲਯੁਗੀ ਜੀਵ, ਕਈ ਮੈਂ ਬੰਦੇ ਦੇਖਿਆ ਜੀ ਜਿਉਂ ਕਲਪਣ ਲੱਗਦੇ ਆ, ਮੈਂ ਕਲਯੁਗੀ ਜੀਵ ਜੀ, ਮੈਂ ਤੁਹਾਡੇ ਚਰਨਾਂ ਦੀ ਧੂੜ ਦੀ, ਮੌਕਾ ਮਿਲ ਜਾ ਸਭ ਤੋਂ ਪਹਿਲਾਂ ਬੰਦੇ ਦੀ ਪੱਗ ਨੂੰ ਹੱਥ ਪਾਉਂਦੇ ਆ। ਇਹ ਕਾਹਦੀ ਸ਼ਬਦਾਵਲੀ, ਨਾ ਤੂੰ ਆਵੈ ਵਸ ਬਹੁਤ ਕਿਣਾਵਣੈ, ਕਹੂੰ ਨਾ ਭੀਜੈ ਸੰਯਮ ਸਵਾਮੀ, ਬੋਲੈ ਮਿੱਠੇ ਬੈਣ, ਹਿਰਦੇ ਦੀ ਨਿਮਰਤਾ ਹੋਵੇ। ਅਤੇ ਚੇਤੇ ਰੱਖਿਓ ਸ਼ਬਦ ਕੁਰਖਤ ਵੀ ਵਰਤਿਆ ਜਾਵੇ ਤਾਂ ਵੀ ਮੰਨਿਆ ਜਾਂਦਾ, ਜੇ ਹਿਰਦੇ ਹੀ ਕਪਟੀ ਹੋਵੇ ਤਾਂ ਬਾਹਰੋਂ ਜਿੰਨੀ ਮਰਜ਼ੀ ਲੱਛੇਦਾਰ ਨਿਮਰਤਾ, ਨਿਮਰਤਾ ਕੀ ਜੀ। ਮਹਾਰਾਜ ਨੇ ਇੱਕ ਬਚਨ ਕਿਹਾ ਬਾਣੀ 'ਚ ਜੀ, ਸਾਰੀਆਂ ਗੱਲਾਂ ਬਾਣੀ 'ਚ ਨੇ। ਅਤੇ ਮੇਰੀ ਇੱਛਾ ਜੀ, ਮੈਂ ਪਿਛਲੇ ਐਤਕੀ ਵੀ ਕਿਹਾ ਮੈਨੂੰ 21 ਸਾਲ ਹੋ ਗਏ ਇੱਥੇ ਹੁੰਦਿਆਂ ਇਸ ਸਟੇਜ 'ਤੇ, ਅਤੇ ਯਤਨ ਅਜੇ ਇਹੀ ਹੈ ਮਹਾਰਾਜ, ਇਹੀ ਕਿਰਪਾ ਕਰੇ ਬਾਣੀ ਵਿੱਚੋਂ ਬਾਣੀ ਦੇ ਅਰਥ ਲੱਭੀਏ। ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਜਿਹੜਾ ਬੰਦਾ ਨੀਰਕਾ 'ਚ ਨਹਾਇਆ ਜਾਇਓ, ਕਹਿੰਦੇ ਜਿਹੜਾ ਬਹੁਤ ਮਿੱਠਾ ਬੋਲੇ, ਬਹੁਤ ਝੁੱਕ ਝੁੱਕ ਕੇ ਸਿੱਧ ਕਰੇ ਮੈਂ ਨਿਮਰਤਾ 'ਚਾਂ, ਕਹਿੰਦੇ ਨੇ ਬਚ ਕੇ ਰਿਹੋ, ਕਈ ਵਾਰੀ ਝੁੱਕ ਅਤੇ ਥੱਲੇ ਡਾਈ ਮਾਰ ਕੇ ਸੱਟ ਵੀ ਦਏਗਾ। ਆ ਡਾਈ ਜਿਹੜੇ ਕਬੱਡੀ ਖੇਡਦੇ ਉਹਨੂੰ ਪਤਾ ਹੈ, ਬਾਹਰੋਂ 'ਚ ਕਿਹਾ ਥੱਲੋ ਦੋਵੇਂ ਲੱਤਾਂ ਪੜ ਕੇ ਪਟਕਣੀ ਥੱਲੇ ਦੇ ਦਿੱਤੀ। ਮਹਾਰਾਜ ਦਾ ਸ਼ਲੋਕ ਹੈ, ਸ਼ਾਮਲੰਗ ਮਦਰ ਮਨੁੱਖਿਅੰਗ ਰਿਧਿਅੰਗ ਭੂਮ ਵੈਰ ਨੇ, ਸੋਹਣਾ ਵੀ ਹੈ ਮਿੱਠ ਬੋਲੜਾ ਵੀ ਹੈ ਪਰ ਹਿਰਦੇ ਦੀ ਖੇਤੀ ਉੱਤੇ ਵੈਰ ਦੇ ਪੇਡੇ ਬੀਜੇ ਹੋਏ ਨੇ। ਸ਼ਿਆਮਲੰਗ ਮਦਰ ਮਨੁੱਖਿਅੰਗ ਰਿਧਿਅੰਗ ਭੂਮ ਵੈਰ ਨੇ, ਨਿਵੰਤ ਹਵੰਤ ਮਿੱਥਿਆ ਚੇਤਨੰਗ ਸੰਤ ਸਵੱਜਣੇ, ਉਹਦਾ ਬੋਲਣਾ ਅਤੇ ਉਹਦਾ ਝੁਕਣਾ ਬਿਲਕੁਲ ਝੂਠ ਹੈ। ਰੱਬ ਦੇ ਸੰਤ ਜਨ ਸੁਚੇਤ ਰਹਿੰਦੇ ਨੇ, ਕਿਤੇ ਵੀ ਠੱਬੀ ਲਾ ਸਕਦਾ। ਮੈਂ ਇਸ ਕਰਕੇ ਸ਼ਬਦ ਵਰਤਿਆ ਜੀ, ਵੇਖੋ ਇਹ ਪ੍ਰਮਾਣ ਮੈਂ ਦਿਆਂਗਾ ਲਹਿਤਾ ਦੇ ਨੇ, ਇਹ ਚਰਨਾਰ ਬਿੰਦ ਬਿੰਨਿਆ ਜਾਣਾ ਲੀਨ ਹੋ ਜਾਣਾ, ਇਹਨੂੰ ਇਉਂ ਕਹਿ ਲਓ ਬਾਣੀ ਦਾ ਇੱਕ ਸ਼ਬਦ ਕਹਿ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਇਹ ਵਿਦਿਆ ਹੈ, ਲੀਨ ਹੋ ਗਿਆ। ਸੂਰਜ ਕਿਰਨ ਮਿਲੇ, ਕੁਛ ਟੀਕਾਕਾਰਾਂ ਨੇ ਅਰਥ ਕੀਤੇ ਨੇ ਜਿਵੇਂ ਸੂਰਜ ਦੀ ਕਿਰਨ ਸੂਰਜ ਵਿੱਚ ਮਿਲੀ ਰਹਿੰਦੀ ਹੈ, ਪਾਣੀ ਪਾਣੀ 'ਚ ਮਿਲ ਜਾਂਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ, ਪਰ ਉਸ ਤੋਂ ਪਹਿਲਾਂ ਫਰੀਦਕੋਟੀਏ ਵਾਲੇ ਟੀਕੇ ਅਰਥ ਕਰ ਚੁੱਕੇ ਸਨ, ਕਿਉਂਕਿ ਜਦੋਂ ਕਈ ਵਾਰੀ ਨਾ ਜੀ ਇਹ ਬੜੇ ਐਸੇ ਵਿਦਵਾਨ ਸਾਡੇ ਨੇ ਜੀ ਪੁਰਾਤਨ, ਜਿਨ੍ਹਾਂ ਦੀ ਇੰਨੀ ਮਿਹਨਤ ਹੈ, ਉਹਨਾਂ ਵਿਚਾਰੇ ਨੇ ਜੇ ਥੋੜ੍ਹੀ ਬਹੁਤੀ ਗਲਤੀ ਕੀਤੀ ਬਿਲਕੁਲ ਪੂੰਝ ਕੇ ਰੱਖ ਦਿੱਤਾ ਚੱਲ ਪਿੱਛੇ। ਫਰੀਦਕੋਟੀਆਂ ਦਾ ਟੀਕਾ ਪਹਿਲਾ ਹੈ, ਉਹਦੇ ਅਰਥ ਬਰਾਬਰ ਰੱਖ ਕੇ ਤੁਸੀਂ ਪ੍ਰੋਫੈਸਰ ਸਾਹਿਬ ਦੇ ਅਰਥਾਂ ਨਾਲ ਮਿਲਾ ਕੇ ਦੇਖੋ, ਕਰੀਬ ਕਾਫੀ ਅਰਥ ਬਰਾਬਰ ਮਿਲਦੇ ਆ। ਸੂਰਜ ਕਿਰਨ ਮਿਲੇ ਜਲ ਕਾ ਜਲ ਗੁਵਾ ਰਾਮ, ਉਂਝ ਵੈਸੇ ਇਹ ਸ਼ਬਦ ਮ੍ਰਿਤਕ 'ਤੇ ਪੜ੍ਹਿਆ ਜਾਂਦਾ, ਸ਼ਹੀਦੀ 'ਤੇ ਵੀ ਪੜ੍ਹਿਆ ਜਾਂਦਾ ਜੀ। ਜੋਤੀ ਜੋਤ ਰਲੀ ਸੰਪੂਰਨ ਥੀਆ ਦਾਮ, ਸ਼ਬਦ 'ਤੇ ਜਦੋਂ ਪੜ੍ਹ ਲਓਗੇ ਸ਼ਬਦ ਆਪਣੀ ਤਸੀਰ ਰੱਖੇਗਾ, ਪਰ ਇਹ ਸ਼ਬਦ ਪ੍ਰਭੂ ਦੇ ਵਿੱਚ ਆਤਮਾ ਦੀ ਲੀਨਤਾ ਦਾ ਸ਼ਬਦ ਹੈ। ਪ੍ਰਭੂ ਵਿੱਚ ਲੀਨ ਹੋਣਾ, ਹਜ਼ੂਰ ਦੇ ਸਭ ਬਚਨ ਨੇ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਪੱਥਰ ਦੀ ਤਰ੍ਹਾਂ ਜੰਮਿਆ ਹੈ ਪਾਣੀ, ਜਿਹਨੂੰ ਬਰਫ਼ ਕਹਿੰਦੇ ਆ, ਜੰਮ ਜਾਂਦੀ ਬਰਫ਼ ਜਿੱਥੇ ਪੈਂਦੀ ਹੈ ਪੱਕੀ, ਪੱਥਰ ਦੀ ਤਰ੍ਹਾਂ ਹੈ ਤੇ ਪਾਣੀ, ਪਾਣੀ ਦੀ ਅੰਸ਼ ਲੀਕਵਰਡ ਤਰਲ ਪਦਾਰਥ ਜੰਮ ਕੇ ਕਠੋਰ ਪੱਥਰ ਬਣ ਗਿਆ, ਸਰਦੀ 'ਚ ਜੰਮਿਆ ਰਿਹਾ, ਜਦੋਂ ਸੂਰਜ ਦੀ ਕਿਰਨ ਪਈ ਇੱਕੋ ਦਮ ਪਿਘਲ ਕੇ ਫਿਰ ਪਾਣੀ ਦਾ ਪਾਣੀ ਬਣ ਗਿਆ। ਕਹਿਣ ਲੱਗੇ ਹੈ ਤਾਂ ਰਾਮ ਕੀ ਅੰਸ਼ ਸੀ, ਹਉਮੈ ਨੇ ਇਸ ਭੈੜੇ ਅੰਦਰ ਨੂੰ ਪੱਥਰ ਦੀ ਤਰ੍ਹਾਂ ਕਠੋਰ ਕਰ ਦਿੱਤਾ। ਜਦੋਂ ਸ਼ਬਦ ਦੀ ਗੁਰੂ ਦੀ ਕਿਰਪਾ ਦੀ ਰੋਸ਼ਨੀ ਪਈ, ਉਹਦੀ ਕਿਰਨ ਨੇ ਇਸ ਨੂੰ ਫਿਰ ਉੱਥੇ ਉੱਥੇ ਲੈ ਜਾਂਦਾ ਜਿੱਥੋਂ ਪੈਦਾ ਹੋਇਆ। ਇਹ ਲੀਨਤਾ ਹੈ, ਪਹਿਲਾਂ ਲੀਨ ਸੀ ਪਾਣੀ ਸੀ, ਠੰਡ ਕਰਕੇ ਪੱਥਰ ਬਣ ਗਿਆ, ਜਦੋਂ ਫਿਰ ਇਬਾਦਤ ਦਾ ਸੇਕ ਲੱਗਾ ਪਿਘਲ ਕੇ ਫਿਰ ਪਾਣੀ ਦਾ ਪਾਣੀ ਬਣ ਗਿਆ। ਰਾਮ ਕੀ ਅੰਸ਼ ਰਾਮ ਵਿੱਚ ਸਮਾ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਆਤਮਾ ਪਰਮਾਤਮਾ ਵਿੱਚ ਵਿੰਨੀ ਗਈ, ਲੀਨ ਹੋ ਗਈ। ਮਹਾਰਾਜ ਕਹਿੰਦੇ ਨੇ ਬ੍ਰਹਮ ਦਿਸੈ ਪਰਮਾਤਮਾ ਦਿਸਦਾ। ਹੁਣ ਇਹਨੂੰ ਮ੍ਰਿਤਕ ਨਾਲ ਕਿਵੇਂ ਅਰਥ ਕਰਾਂਗੇ, ਉਹਦੀਆਂ ਤਾਂ ਅੱਖਾਂ ਨਹੀਂ ਖੁੱਲਦੀਆਂ। ਬ੍ਰਹਮ ਸੁਣੀਐ, ਫਿਰ ਮੈਂ ਅਰਜ਼ ਕਰਾਂਗਾ। ਮੈਂ ਪਿਛਲੇ ਦਿਨ ਵੀ ਉੱਥੇ ਇੱਕ ਦਿਨ ਸ਼ਬਦ ਆਇਆ ਸੀ ਮੁਕਤੇ, ਮੁਕਤ ਬਾਰੇ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਮੁਕਤੀ ਨੂੰ ਸੰਸਕਾਰ ਤੋਂ ਬਾਅਦ ਨਾ ਅਰਥ ਕਰੀਓ। ਗੁਰਮਤ ਵਿੱਚ ਮੁਕਤੀ ਦਾ ਕੰਸੈਪਟ ਜਿਹੜਾ, ਜਿਉਂਦੇ ਜੀ ਮੁਕਤ ਹੋਣਾ ਹੈ, ਉਹ ਵੀ ਮੁਕਤ। ਇਸ ਤਰ੍ਹਾਂ ਨਹੀਂ ਕਿ ਚਲੋ ਜੀ ਨਿਆਣੇ ਵਿਆਹੇ ਗਏ, ਸਭ ਆਪੇ ਆਪਣੀ ਥਾਂ 'ਤੇ ਖਹਿੜਾ ਛੁੱਟਿਆ ਜੀ, ਨਹੀਂ। ਸੁਰਤ ਦੀ ਮੁਕਤੀ ਹੀ ਅਸਲ ਵਿੱਚ ਮੁਕਤੀ ਹੈ। ਵੱਖ ਤੇ ਹਾਂ, ਪਰ ਸੁਰਤ ਤਾਂ ਫਿਰ ਵੀ ਅਜੇ ਵਾਸ਼ਨਾ 'ਚ ਲਿਬੜੀ ਹੈ ਨਾ। ਇਹਨੂੰ ਮਹਾਰਾਜ ਕਹਿੰਦੇ ਨੇ ਆਪੇ ਲੀਨਤਾ। ਸੂਰਜ ਕਿਰਨ ਮਿਲੇ ਜਲ ਕਾ ਜਲ ਕੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਖਾਰਾ ਪ੍ਰਭ ਬਿਨਾ ਨੀ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ। ਇਹ ਮਰਨ ਨਹੀਂ ਮਾਰੇ, ਕਹਿੰਦੇ ਬਿਨਵੰਤ ਨਾਨਕ ਸਹੀ ਜਾਣੈ ਜਿਨੀ ਹਰਸ਼ ਵੀ ਆ, ਜਿਨ੍ਹਾਂ ਨੇ ਨਾਮ ਨੂੰ ਚੱਖਿਆ। ਸਤਿਗੁਰੂ ਕਹਿ ਰਹੇ ਨੇ ਅੱਜ ਭਾਈ ਗਾਥਾ ਬਾਣੀ 'ਚ ਕਿ ਜਿਹਦਾ ਮਨ ਪ੍ਰਭੂ ਦੇ ਸ਼ਬਦ ਵਿੱਚ ਲੀਨ ਹੋ ਜਾਏ। ਹਾਲਾਂਕਿ ਅਸੀਂ ਕਹਿੰਦੇ ਮਨ ਵਿੰਨੇ ਦਾ ਪਤਾ ਕੋਈ ਨਹੀਂ, ਵਾਹਿਗੁਰੂ ਜੀ ਸਾਰਿਆਂ ਦਾ ਮਨ, ਮੇਰਾ ਵੀ ਵਿੰਨਿਆ, ਤੁਹਾਡਾ ਵੀ ਵਿੰਨਿਆ, ਕੋਈ ਬੰਦਾ ਐਸਾ ਨਹੀਂ ਇੱਥੇ ਬੈਠਾ ਜਿਹਦਾ ਵਿੰਨਿਆ ਨਹੀਂ। ਲਗਾ ਹੈ ਨਾ, ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਮਨ ਮਾਇਆ ਮੈਂ ਰਮ ਰਿਹਾ, ਉਹ ਵੀ ਤਾਂ ਵਿੰਨਿਆ ਹੈ ਨਾ। ਮਨ ਮਾਇਆ ਮੈਂ ਰਮ ਰਿਹਾ, ਨਿਕਸਤ ਨਾਹਿਨ ਮੁਹੀਤ, ਨਾਨਕ ਮੂਰਤ ਛਿੱਤਰ ਦਿਓ ਛਾੜਤ ਨਾਹਿਨ ਭੀਤ, ਉਹ ਵੀ ਵਿੰਨਿਆ ਹੈ। ਕਹਿੰਦੇ ਮਨ ਇਸ ਤਰ੍ਹਾਂ ਵਿੰਨਿਆ ਕਿ ਜਿਵੇਂ ਦੀਵਾਰ ਦੇ ਵਿੱਚ ਫੋਟੋ ਟੰਗੀ ਨਹੀਂ, ਫੋੜੋ ਉੱਕਰੀ ਹੈ। ਉੱਕਰੀ ਅਤੇ ਟੰਗੀ 'ਚ ਫਰਕ ਹੈ ਨਾ, ਘੜੀ 'ਚ। ਹੁਣ ਮੰਨ ਲਓ ਇਹ ਕਈ ਅਰਥਾਂ ਗੁਰਮੁਖਾਂ ਨੇ ਕੀਤੇ, ਮਨ ਮਾਇਆ ਮੈਂ ਰਮ ਰਿਹਾ, ਨਿਕਸਤ ਨਾਇਨ ਮੀਤ, ਨਾਨਕ ਮੂਰਤ ਚਿੱਤਰ ਜਿਓ ਛਾੜਤ ਨਾਇਨ ਭੀਤ, ਉਹ ਅਰਥ ਕਰਦੇ ਜਿਵੇਂ ਮੂਰਤ ਟੰਗੀ, ਕਿਉਂ ਇੱਥੋਂ ਲਾਓ ਦੂਜੇ ਪਾਸੇ ਲਾ ਲਓ, ਅਸਲ 'ਚ ਇਹ ਮੂਰਤ ਨਹੀਂ ਅਰਥ ਹੋਣਗੇ। ਕਈ ਥਾਵਾਂ ਤੁਸੀਂ ਜਾਓਗੇ ਪੱਥਰ ਦੀਆਂ ਇਮਾਰਤਾਂ ਨੂੰ, ਪੱਥਰ ਘੜ ਘੜ ਕੇ ਨਾ, ਉਹਨਾਂ ਵਿੱਚੋਂ ਉਹੀ ਕੰਧ ਉਹੀ ਮੂਰਤ। ਹੁਣ ਇਹ ਕਹੋ ਜੀ ਇਹ ਮੂਰਤ ਵੱਖ ਕਰ ਦਿਓ, ਅਗਲਾ ਕਹੇਗਾ ਕੰਧ ਢਾਓਗੇ ਤਾਂ ਵੱਧ ਹੋਣੀ, ਕਿਉਂਕਿ ਵਿੱਚੋਂ ਉਕਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਇੰਨੀ ਬਰੀਕੀ ਪਾਈ, ਕਹਿਣ ਲੱਗੇ ਮੇਰਾ ਮਨ ਤਾਂ ਇਸ ਤਰ੍ਹਾਂ ਵਿੰਨਿਆ ਪਿਆ ਮਾਇਆ 'ਚ ਜਿਵੇਂ ਪੱਥਰ ਦੀ ਦੀਵਾਰ ਵਿੱਚੋਂ ਪੱਥਰ ਦੀ ਮੂਰਤੀ ਉਕਰੀ ਹੈ, ਉਹ ਵੀ ਤਾਂ ਵਿੰਨਿਆ ਨਾ। ਮਨ ਮਾਇਆ ਮੈਂ ਰਮ ਰਿਹਾ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਓ ਛਾੜਤ ਨਾਹਿਨ ਭੀਤ। ਇਹ ਮਨ ਮੋਹ ਵਿੱਚ ਵੀ ਵਿੰਨਿਆ ਹੈ, ਇਹ ਮਨ ਵਾਸ਼ਨਾ ਵਿੱਚ ਵੀ ਵਿੰਨਿਆ। ਆ ਵਿੰਨਿਆ ਦਾ ਅਰਥ ਮੈਂ ਕੀਤਾ ਪਕੜ ਜਾਣਾ, ਲੀਨ ਹੋ ਜਾਣਾ। ਬਾਣੀ 'ਚ ਇੱਕ ਹੋਰ ਬਚਨ ਹੁੰਦਾ, ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਰੋਡੜੀ ਗੁੜ ਦੀ ਰੋੜੀ, ਗੁੜ ਦੀ ਰੋੜੀ ਚਿਪ ਚਿਪੀ ਅਤੇ ਮੱਛੀ ਮੱਖੀ ਆ ਕੇ ਬੈਠੀ। ਗਿੱਲਾ ਗੁੜ ਸੀ ਜੀ, ਹੁਣ ਇੱਥੇ ਤਾਂ ਨਹੀਂ ਇਹ ਲੱਭਣਾ ਨਾ ਜੀ, ਮੱਖੀ ਨੇੜੇ ਨਹੀਂ ਫਟਕਣ ਦਿੰਦੇ ਘਰ ਦੇ। ਅਤੇ ਉੱਥੇ ਜੀ ਅਜੇ ਵੀ ਪਿੰਡਾਂ 'ਚ ਮਿਲਦਾ ਹੈ। ਅਤੇ ਹੁਣ ਗੁੜ ਵੀ ਸਲਾਬਿਆ ਕੋਈ ਨਹੀਂ ਜਾਂਦਾ, ਕਿਉਂਕਿ ਭਾਂਡੇ ਇਹੋ ਜਿਹਾ ਆ ਗਿਆ, ਸਲਾਬਿਆ ਕਿੱਥੇ ਜਾਣਾ। ਮਿੱਟੀ ਦੇ ਭਾਂਡੇ 'ਚ ਗੁੜ ਸੀ ਅਤੇ ਚਿਪ ਚਿਪ ਆਉਣਾ, ਇਸ ਤਰ੍ਹਾਂ ਖਿੱਚੋ ਜਿਵੇਂ ਲੁੱਕ ਖਿੱਚ ਕੇ ਨਿਕਲਦੀ। ਉਹ ਮੱਖੀ ਆਈ, ਉਹਨੇ ਵੇਖਿਆ ਗੋੜੇ ਉੱਤੇ ਆ ਕੇ ਬਹਿ ਗਈ ਅਤੇ ਲਾਲਚ ਕਰ ਲਿਆ ਵੀ ਹੁਣ ਛੱਡਣਾ ਕੋਈ ਨਹੀਂ। ਇਹ ਇਸ ਪੇਸੀ 'ਤੇ, ਪੇਸੀ ਸ਼ਬਦ ਵੀ ਗੁੜ ਲਈ ਵਰਤਦੇ ਸਨ ਸਾਡੇ ਇਲਾਕੇ 'ਚ, ਗੁੜ ਦੀ ਪੇਸੀ, ਗੁੜ ਦੀ ਢੇਲੀ, ਗੁੜ ਦੀ ਰੋੜੀ। ਉਹਨੇ ਕਿਹਾ ਵੀ ਮੈਂ ਛੱਡਣਾ ਕੋਈ ਨਹੀਂ। ਗੁੜ ਨੇ ਕਿਹਾ ਕੋਈ ਗੱਲ ਨਹੀਂ, ਕਬਜ਼ਾ ਕਰੀ ਦਾ ਤੂੰ ਖਾ ਤਾਂ ਲੈ, ਕਿ ਮੈਂ ਤੈਨੂੰ ਕੋਈ ਨਹੀਂ ਛੱਡਣਾ। ਉਹ ਮੱਖੀ ਦੀਆਂ ਟੰਗਾਂ ਛੋਟੀਆਂ ਛੋਟੀਆਂ, ਗੁੜ ਸੀ ਚਿਪ ਚਿਪਾ, ਉਹ ਗਿੱਲੇ 'ਚ ਧੱਸ ਗਈ। ਹੁਣ ਉੱਡਣਾ ਚਾਹੁੰਦੀ, ਇਹ ਚੀੜਾ ਇੰਨਾ ਕੋਈ ਉੱਡਿਆ ਨਹੀਂ ਜਾਂਦਾ, ਉੱਥੇ ਮਰ ਗਈ। ਕਿ ਉਹ ਮਨ ਵੇਧਿਆ ਨਹੀਂ, ਮਹਾਰਾਜ ਨੇ ਉਹਨੂੰ ਵੀ ਵੇਧਿਆ 'ਚ ਲਿਆ ਕਿ ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ ਉਭਰੇ, ਭਾਗ ਮਥਾਏ ਮਨ ਉਹਦਾ ਵੀ ਵਿੰਨਿਆ ਹੈ। ਬਾਂਦਰ ਦਾ ਅੰਦਰ ਨਹੀਂ ਵਿੰਨਿਆ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੇ ਹਾਥ ਪਸਾਰ, ਛੁੱਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਮੈਂ ਬੇਨਤੀ ਕਰਾਂਗਾ, ਮਨ ਦਾ ਵਿੰਨਿਆ ਜਾਣਾ ਕੇਵਲ ਇੱਕ ਪਾਸਾ ਨਹੀਂ, ਹਰ ਇੱਕ ਦਾ, ਕਿਸੇ ਦਾ ਮਿੱਤਰ 'ਚ ਵਿੰਨਿਆ, ਕਿਸੇ ਦਾ ਪੁੱਤਰ 'ਚ ਵਿੰਨਿਆ, ਕਿਸੇ ਦਾ ਪਰਿਵਾਰ 'ਚ ਵਿੰਨਿਆ, ਕਿਸੇ ਦਾ ਸਰਕਾਰ 'ਚ ਵਿੰਨਿਆ, ਹਰ ਇੱਕ ਬੰਦੇ ਦਾ ਲਗਾ ਹੈ। ਪਰ ਕੋਈ ਖਰਿਓ ਬੂਟ ਹੈ ਜਿਹਦਾ ਮਨ ਗੁਰੂ ਦੇ ਸ਼ਬਦ 'ਚ ਵਿੰਨਿਆ ਹੈ, ਵਿੰਨਿਆ ਹੋਇਆ ਧਰਮ ਸਥਾਨ ਤੋਂ। ਇਹਦਾ ਹੁਣ ਅਰਥ ਇਹ ਵੀ ਨਾ ਕਰਿਓ, ਹੁਣ ਸਾਨੂੰ ਸੱਚੀ ਗੱਲ ਜੇ ਨਾ ਅੱਧੀ ਕਥਾ 'ਤੇ ਸਪਸ਼ਟੀਕਰਨ ਦੇਣੇ ਪੈਂਦੇ ਆ, ਪਤਾ ਨਹੀਂ ਇਹਦੇ ਅਰਥ ਕੀ ਹੋਣਗੇ, ਇਹਦੇ ਕੀ ਹੋਣਗੇ। ਜਿਹਦਾ ਅੰਦਰ ਵਿੰਨਿਆ ਹੈ, ਉਹਦੀ ਧਰਮ ਅਸਥਾਨ ਤੋਂ ਦੂਰੀ ਵੀ ਉਹਨੂੰ ਕਦੀ ਧਰਮ ਤੋਂ ਦੂਰ ਨਹੀਂ ਰਹਿਣ ਦਿੰਦੀ। ਜਿਹਦਾ ਅੰਦਰ ਨਹੀਂ ਵਿੰਨਿਆ, ਉਹ ਧਰਮ ਅਸਥਾਨ 'ਤੇ ਬੈਠਾ ਹੋਇਆ ਵੀ ਕਦੀ ਧਰਮ ਨਹੀਂ ਕਮਾਉਂਦਾ। ਬਾਬਾ ਨਾਨਕ, ਸਤਿਗੁਰੂ ਨਾਨਕ ਮੇਰਾ ਸੁਲਤਾਨਪੁਰੋਂ ਹੀ ਕਿਹਾ, ਹੱਸੇ ਮਾਮਾ ਰਾਏ ਮੁਸਕਰਾਏ। ਉਹ ਕਈ ਵਾਰੀ ਹੁਣ ਸਾਡੇ ਵਿਦਵਾਨ ਉਹੋ ਜਿਹਾ ਕਰਦੇ ਨਹੀਂ ਜੀ, ਕੋਈ ਖੱਬੇ ਪਾਣੀ ਸੱਟਦਾ, ਕੋਈ ਸੱਜੇ, ਉਹ ਰੀਸ ਬਾਬੇ ਨਾਨਕ ਦੀ ਕਰਦੇ ਆ। ਚੇਤੇ ਰੱਖਿਓ, ਬਾਬੇ ਨਾਨਕ ਦੇ ਸੀਨੇ 'ਚ ਇੰਨਾ ਰੱਬ ਦੀ ਬਖਸ਼ੀਸ਼ ਸੀ, ਜਿਹੜਾ ਇੱਕ ਵਾਰੀ ਮਿਲਿਆ ਚੇ ਨੂੰ ਪਲਟ ਕੇ ਰੱਖ ਦਿੱਤਾ ਬਾਬਾ ਜੀ। ਮਨ ਇੱਕੋ ਗੱਲ ਕਿ ਵੀ ਤੁਸੀਂ ਜੇ ਵਰਜਿਸ਼ ਹੀ ਕਰਨੀ ਸੀ ਬਾਹਰ ਕਰ ਲੈਂਦੇ, ਉੱਠ ਕੇ ਬੈਠ ਕੇ ਤੁਸੀਂ ਲਾਈ। ਉਹਨਾਂ ਕਿਹਾ ਵੀ ਅਸੀਂ ਤਾਂ ਨਮਾਜ਼ ਪੜ੍ਹੀ, ਤੁਸੀਂ ਮਜ਼ਾਕ ਉਡਾਇਆ। ਅਤੇ ਸੱਚੀ ਮੁੱਚੀ ਅਸੀਂ ਅੰਮ੍ਰਿਤ ਦੀ ਜਦੋਂ ਗੱਲ ਚੱਲਦੀ ਹੈ ਨਾ, ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਡਰ ਲੱਗਦਾ, ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ। ਕਿਉਂ ਗੁਰੂ ਦੇ ਵਿੱਚ ਫਰਕ ਪਾਈ ਜਾਂਦੇ ਹੋ? ਉਹਦੇ ਤੋਂ ਡਰ ਲੱਗਦਾ ਜਿਹਨੇ 4 ਪੁੱਤਰ ਦੇ ਦਿੱਤੇ, ਉਹਦੇ ਤੋਂ ਡਰ ਲੱਗਦਾ ਜਿਹਦੀ 80 ਸਾਲ ਦੀ ਮਾਂ ਸ਼ਹੀਦ ਹੋਈ। ਗੁਰੂ ਨਾਨਕ ਸਾਹਿਬ ਹੀ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਹੀ ਗੁਰੂ ਨਾਨਕ ਸਾਹਿਬ ਹੈ। ਜਿਹੜਾ ਬੰਦਾ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜਿਹੜਾ ਬੰਦਾ ਗੁਰੂ 'ਚ ਫਰਕ ਪਾਏਗਾ, ਗੁਰੂ ਤੋਂ ਵਿਛੜਿਆ ਰਹੇਗਾ। ਸ਼੍ਰੀ ਨਾਨਕ ਅੰਗਦ ਕਰ ਜਾਣਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ, ਭਿੰਨ ਭਿੰਨ ਸਭੂ ਕਰ ਜਾਣਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਣਾ ਤਿਨਹੀ ਸਿੱਧ ਪਾਈ, ਬਿਨ ਜਾਣੇ ਸਿੱਧ ਹਾਥ ਨਾ ਆਈ। ਇੱਕੋ ਹੀ ਹੈ। ਮਹਾਰਾਜ ਨੇ ਸ਼ਬਦ ਵਰਤਿਆ ਵੀ ਤੁਸੀਂ ਮਸੀਤ ਸੋ, ਅਸੀਂ ਸਾਰੇ ਸੁਣਾਉਂਦੇ ਹਾਂ, ਐਂ ਪੂਰੇ ਮਸਾਲੇ ਲਾ ਲਾ ਕੇ। ਮਹਾਰਾਜ ਨੇ ਤਾਂ ਕਿਹਾ, ਗੁਰਮੁਖੋ ਮੈਂ ਆਪਣੇ ਆਪ ਨੂੰ ਕਹਿੰਦਾ ਜਦੋਂ ਪਾਠ ਕਰਦੇ ਹਾਂ, ਮਨ ਨਹੀਂ ਕਿਤੇ ਟਿਕਦਾ। ਇੱਕੋ ਗੱਲ ਕਹਿੰਦਾ ਜੀ, ਬਾਬਾ ਜੀ ਮੇਰੇ ਵੱਲ ਵੀ ਹੱਸੇ ਹੋਣਗੇ, ਤੂੰ ਕਿਹੜਾ ਹਜ਼ੂਰੀ 'ਚ ਪਾਠ ਕੀਤਾ ਹੈ? ਉੱਥੇ ਗੁਰੂ ਨੇ ਹਜ਼ੂਰੀ ਸਿਖਾਈ ਸੀ, ਮਸੀਤ 'ਚੋਂ ਭਾਵੇਂ ਬਾਹਰੋਂ, ਪਰ ਹਜ਼ੂਰੀ ਨਾ ਭੁੱਲਿਓ। ਕਿਉਂਕਿ ਹਜ਼ੂਰ ਕੇਵਲ ਬਿਲਡਿੰਗ ਤੱਕ ਸੀਮਤ ਨਹੀਂ, ਉਹ ਤਾਂ ਜੈ ਜੈ ਪੇਖੂੰ ਤੈਂ ਹਜ਼ੂਰ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਉਹ ਸਾਰੀਆਂ ਥਾਵਾਂ 'ਤੇ ਹੈ, ਜ਼ਾਹਰਾ ਹੈ, ਉਹ ਹਾਜ਼ਰ ਹੈ। ਮਹਾਰਾਜ ਨੇ ਸ਼ਬਦ ਵਰਤੇ, ਤੁਸੀਂ ਇਸ ਤਰ੍ਹਾਂ ਕੀਤਾ ਅਤੇ ਉੱਥੇ ਦੱਸ ਵੀ ਦਿੱਤਾ ਤੁਹਾਡਾ ਅੰਦਰ ਕੈਸਾ ਹੈ। ਪਰ ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਸ਼ਬਦ 'ਚ ਵਿੰਨਿਆ ਜਾਏਗਾ, ਕੰਮ 'ਤੇ ਵੀ ਗੁਰਦੁਆਰਾ ਬਣ ਜਾਏਗਾ। ਜਦੋਂ ਨਾਮ ਦੀ ਸਮਝ ਨਾ ਪਈ ਤਾਂ ਗੁਰਦੁਆਰਾ ਵੀ ਕੰਮ ਬਣ ਜਾਏਗਾ। ਫਿਰ ਸ਼ਬਦ ਕਰਾਂ, ਮਸਕੀਨ ਸਾਹਿਬ ਦੇ ਸ਼ਬਦ ਸਨ ਇੱਥੇ, ਉਹਨਾਂ ਨੇ ਇੱਕ ਵਾਰ ਕਹੇ ਸਨ ਕਿ ਜੇ ਨਾਮ ਸਿਮਰਨ ਹੈ ਤਾਂ ਬਾਜ਼ਾਰ ਵੀ ਧਰਮ ਬਣ ਜਾਂਦਾ ਹੈ, ਅਤੇ ਜੇ ਨਾਮ ਸਿਮਰਨ ਕੋਈ ਨਹੀਂ ਤਾਂ ਧਰਮ ਦਾ ਕਿੱਤਾ ਵੀ ਬਾਜ਼ਾਰ ਬਣ ਜਾਂਦਾ ਹੈ। ਜਿਹਦਾ ਅੰਦਰ ਜੁੜ ਗਿਆ, ਬਿੰਨਿਆ ਗਿਆ, ਤੇ ਇਸ ਨੂੰ ਜੇ ਕਿਹਾ ਮਹਾਰਾਜ ਗੁਰੂ ਗੋਬਿੰਦ ਸਿੰਘ ਬੜੇ ਚੋਜ ਕੀਤੇ ਜੀ ਉਹਨਾਂ ਜ਼ਿੰਦਗੀ ਜੇ ਥੋੜ੍ਹਾ ਜਿਹਾ ਮੈਂ ਇਸ ਕਰਕੇ ਕਿਉਂਕਿ ਉਹਨਾਂ ਦਾ ਇਹ ਸਾਲ 350 ਸਾਲਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੀ ਬਖਸ਼ਿਸ਼ ਕੀਤੀ ਸਾਡੇ 'ਤੇ ਬੜੀ ਵਾਰੀ ਕਥਾ ਕੀਤੀ ਉਹਨਾਂ ਦੇ ਜੀਵਨ ਦੀ ਪਰ ਜਿਹੜੀ ਐਦਕੀ ਪਟਨਾ ਸਾਹਿਬ ਜਾਂ ਵੱਖ ਵੱਖ ਥਾਵਾਂ 'ਤੇ ਕੀਤੀ ਨਹੀਂ ਸੱਚ ਇਹ ਵੀ ਗੁਰੂ ਗੋਬਿੰਦ ਸਿੰਘ ਜੈਸਾ ਸੰਸਾਰ ਵਿੱਚ ਕੋਈ ਨਹੀਂ ਮਹਾਰਾਜ ਇੰਨੀ ਕੁ ਆਸਥਾ ਬਣਾਓ ਇੰਨੀ ਕੁ ਆਸਥਾ ਬਣਾਓ ਉਹਦੇ ਤੀਰ ਉਹਦੀਆਂ ਕਿਰਪਾਨ ਉਹਦਾ ਘੋੜਾ ਉਹਦੀ ਕਲਗੀ ਵੇਖ ਕੇ ਮਤ ਜਰਨੈਲਾਂ ਨਾਲ ਤੁਲਨਾ ਕਰਿਓ ਇਹ ਗੱਲ ਮੈਂ ਸਟੋਕਟਨ ਕਹੀ ਭਾਈ ਨੰਦ ਲਾਲ ਨੂੰ ਪੁੱਛ ਕੇ ਦੇਖਿਓ ਉਹ ਕਹਿੰਦਾ ਮੂਲ ਮੰਤਰ ਵਿੱਚ ਜਿਸ ਨੂੰ ਕਰਤਾ ਪੁਰਖ ਕਹਿੰਦੇ ਹੋ ਉਹ ਤਾਂ ਮੈਂ ਵੇਖਿਆ ਨਹੀਂ ਪਰ ਗੁਰੂ ਗੋਬਿੰਦ ਸਿੰਘ ਮੇਰਾ ਕਰਤਾ ਪੁਰਖ ਹੈ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦਾ ਨਾਂ ਲਿਆ ਤਾਂ ਸਿੱਖ ਦੇ ਅੰਦਰ ਇੰਨੀ ਐਨਰਜੀ ਆਉਂਦੀ ਹਰ ਕਾਰ ਦਾ ਕਰਤਾ ਹੈ ਗੁਰੂ ਗੋਬਿੰਦ ਸਿੰਘ ਜਿਹਦਾ ਕੋਈ ਯਾਰ ਨਹੀਂ ਉਹਦੀ ਬਾਂਹ ਪਕੜਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਾਸ ਰਾਸ ਵੀ ਕਰਦੇ ਰਹੇ ਯਾਦ ਰੱਖਿਓ ਖੇਲ ਵੀ ਵਹਿੰਦੇ ਰਹੇ ਹੁਣ ਕਈਆਂ ਦੇ ਮਨ 'ਚ ਆਉਣਾ ਵੀ ਮਹਾਰਾਜ ਸਿਲਮਾ ਉਹ ਸਮਝੋ ਇਸ ਗੱਲ ਨੂੰ ਆਹ ਜਿੱਦਣ ਮਸੰਦਾਂ ਦਾ ਸਾਰਿਆਂ ਦੀ ਪੇਸ਼ੀ ਪਈ ਭੰਡਾ ਨੇ ਪਵਾਈ ਭੰਡ ਆਏ ਉਹਨਾਂ ਨੇ ਬਾਜੀਗਰ ਆਏ ਉਹਨਾਂ ਨੇ ਆ ਕੇ ਬਾਜੀ ਖੇਡੀ ਭੰਡਾਂ ਦਾ ਸਾਂਗ ਉਤਾਰਿਆ ਹੇ ਵਾਹਿਗੁਰੂ ਮਸੰਦਾਂ ਦਾ ਗੁਰੂ ਨੇ ਕਿਹਾ ਇੰਨਾ ਸੰਗਤ ਨੂੰ ਦੁੱਖ ਸਾਰੇ ਤਲਬਲ ਹੋਏ ਉਹਨਾਂ ਸਾਂਗ ਉਤਾਰਿਆ ਸੀ ਮੈਂ ਇੱਕ ਬੇਨਤੀ ਕਰਾਂਗਾ ਮਹਾਰਾਜ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ ਜਦੋਂ ਮਨ ਵਿੰਨਿਆ ਜਾਏ ਬਾਹਰਮੁਖੀ ਕਰਮ ਕਰਦਿਆਂ ਹੋਇਆਂ ਵੀ ਅੰਦਰੂਨੀ ਕਦੀ ਵੀ ਗੈਰ ਹਾਜ਼ਰੀ ਨਹੀਂ ਹੁੰਦੀ ਮਨ ਨਾ ਵਿੰਨਿਆ ਜਾਏ ਬਾਹਰਮੁਖੀ ਕੋਲ ਹੁੰਦਿਆਂ ਵੀ ਗੈਰ ਹਾਜ਼ਰੀ ਹੋ ਜਾਂਦੀ ਹੈ ਅਨੰਦਪੁਰ ਸਾਹਿਬ ਮਹਾਰਾਜ ਵਿਸ਼ਰਾਮ ਕਰ ਰਹੇ ਸੀ ਰਾਤ ਨੂੰ ਇਹ ਇਸ ਨੂੰ ਅਜੇ ਵੀ ਰਿਪੀਟ ਹੋਵੇਗੀ ਥੋੜ੍ਹੀ ਜਿਹੀ ਅਤੇ ਸਿੱਖ ਬਾਹਰ ਪੈਰੇ 'ਤੇ ਖਲੋਤੇ ਨੇੜੇ ਦੇ ਪਿੰਡ 'ਚ ਸੀ ਇਹ ਮਹਾਰਾਜ ਜੀ ਦਾ ਜੀ ਇਹ ਵਾਹਿਗੁਰੂ ਜੀ ਸਤਿਗੁਰੂ ਦੇ ਅਨੰਦਪੁਰ ਤੋਂ ਨੇੜੇ ਇੱਕ ਸਾਂਗ ਸੀ ਕੋਈ ਪੁਰਾਣੇ ਸਮੇਂ ਸਾਂਗ ਲਾਉਂਦੇ ਹੁੰਦੇ ਸਨ ਰਾਜਿਆਂ ਮਹਾਰਾਜਿਆਂ ਦੇ ਇੱਕ ਕਹਿੰਦੇ ਨੇ ਚਲੋ ਵੇਖਣ ਚੱਲੀਏ ਦੂਜੇ ਕਹਿੰਦੇ ਮਹਾਰਾਜ ਰਾਤ ਜੇ ਕਿਤੇ ਉੱਠ ਪਏ ਫਿਰ ਅਗਲੇ ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਸਾਨੂੰ ਪਤਾ ਇੰਨੇ ਵਜੇ ਉੱਠਦੇ ਜਾਂ ਇੰਨੇ ਇੰਨੇ ਪੈਰ ਰਾਤ ਗਈ ਅੱਧੇ ਕੁ ਤੁਰ ਗਏ ਅੱਧੇ ਕੁ ਰਹਿ ਗਏ ਜਿਹੜੇ ਉੱਥੇ ਤੁਰ ਗਏ ਉਹ ਸਰੀਰ ਉਹਨਾਂ ਦਾ ਉੱਥੇ ਅੱਖਾਂ ਨਾਲ ਸਾਂਗ ਵੇਖਣ ਅਤੇ ਚਿੱਤ ਗੁਰੂ ਗੋਬਿੰਦ ਸਿੰਘ ਦੇ ਪਲੰਗ ਕੋਲ ਜੇ ਮਹਾਰਾਜ ਉੱਠ ਪਏ ਜੇ ਉੱਠ ਪਏ ਅਤੇ ਜਿਹੜੇ ਬੂਹੇ ਅੱਗੇ ਖਲੋਤੇ ਉਹ ਕਹੀ ਜਾਣ ਉੱਠੇ ਤਾਂ ਕੋਈ ਨਹੀਂ ਜੀ ਆਪਾਂ ਹੀ ਉੱਥੇ ਤੁਰ ਜਾਣ ਅਤੇ ਆਹ ਸਾਂਗ ਹੁੰਦਾ ਹੁਣ ਸਵੇਰੇ ਦੋਨੋਂ ਇਕੱਠੇ ਮੱਥਾ ਟੇਕਣ ਆ ਗਏ ਇੱਕ ਦੂਜੇ ਨੂੰ ਗੱਲ ਨਹੀਂ ਦੱਸੀ ਰਾਤ ਮੇਰੇ ਮਨ 'ਚ ਕੀ ਆਇਆ ਤੇਰੇ 'ਚ ਕੀ ਆਇਆ ਮਹਾਰਾਜ ਸਵੇਰੇ ਦਰਬਾਰ 'ਚ ਬੈਠੇ ਜਦੋਂ ਕਹਿੰਦੇ ਪਹਿਰੇਦਾਰ ਸੱਦੋ ਸੱਦ ਲੈ ਪੇਸ਼ੀ ਹੋ ਗਈ ਜਿਹੜੇ ਨਹੀਂ ਗਏ ਉਹ ਖੁਸ਼ ਸਨ ਵੀ ਇਹਨਾਂ ਨੂੰ ਸਜ਼ਾ ਮਿਲੂਗੀ ਪਤਾ ਮਹਾਰਾਜ ਅੰਤਰਜਾਮੀ ਆ ਜੀ ਅਤੇ ਜਿਹੜੇ ਗਏ ਸਨ ਉਹਨਾਂ ਕਿਹਾ ਸ਼ਾਮਤ ਆ ਗਈ ਅਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਅੱਜ ਰਾਤ ਕੀ ਬਣਿਆ ਹੁਣ ਜਿਹੜੇ ਨਹੀਂ ਸਨ ਗਏ ਉਹ ਬੜੇ ਖੁਸ਼ ਸਨ ਵੀ ਹੁਣੇ ਦੱਸ ਨੇ ਆਹ ਬਣਿਆ ਅਤੇ ਮਹਾਰਾਜ ਨੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਕਿਹਾ ਕਹਿਣ ਲੱਗੇ ਮੈਂ ਹੀ ਤੁਹਾਨੂੰ ਦੱਸ ਦੇਣਾ ਗਾ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਮਹਾਰਾਜ ਨੇ ਕਿਹਾ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਉਹ ਕਹਿੰਦੇ ਨੇ ਮਹਾਰਾਜ ਸਮਝੇ ਕੋਈ ਨਹੀਂ ਕਹਿਣ ਲੱਗੇ ਤੁਸੀਂ ਮੇਲਾ ਨਹੀਂ ਵੇਖਣ ਗਏ ਤੁਸੀਂ ਸੁਰਤ ਕਰਕੇ ਉੱਥੇ ਤੁਰੇ ਫਿਰਦੇ ਸੀ ਇਹ ਚੇਤੇ ਰੱਖਿਓ ਉੱਥੇ ਵਿਚਾਰੇ ਤੁਰ ਗਏ ਪਰ ਸੁਰਤ ਕਰਕੇ ਮੇਰੇ ਪਲਕ ਦੇ ਦੁਆਲੇ ਘੁੰਮਦੇ ਪਏ ਸੀ ਇਸ ਨੂੰ ਜੇ ਥੋੜ੍ਹਾ ਜਿਹਾ ਧਿਆਨ ਨਾਲ ਸੁਣੋ ਬਾਣੀ ਇੱਕ ਗੱਲ ਕਹਿੰਦੀ ਹੈ ਹਾਜ਼ਰੀ ਤਾਂ ਚੇਤੇ ਵਿੱਚ ਵੀ ਹੁੰਦੀ ਹੈ ਜੇ ਚੇਤਾ ਨਹੀਂ ਕਾਹਦੀ ਹਾਜ਼ਰੀ ਸਰੀਰ ਆਉਂਦਾ ਠੀਕ ਹੈ ਨਮਸਕਾਰ ਕਰਦਾ ਕੂੰਜ ਸਿਰਫ ਚੇਤੇ ਕਰਕੇ ਬੱਚੇ ਨੂੰ ਜੀਵਨ ਦੇ ਜਾਂਦੀ ਸਰੀਰਕ ਤੌਰ 'ਤੇ ਨੇੜਤਾ ਨਹੀਂ ਕੂੰਜ ਕਿਤੇ ਅਤੇ ਬੱਚਾ ਕਿਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰਕ ਤੌਰ 'ਤੇ ਬੱਚੇ ਅਤੇ ਮਾਂ ਦੀ ਸੈਂਕੜੇ ਕੋ ਦੂਰੀ ਮਾਂ ਨੇ ਸਿਰਫ ਦਾਣਾ ਮੂੰਹ 'ਚ ਪਾਇਆ ਨਿਆਣੇ ਦੀ ਹਾਜ਼ਰੀ ਲਵਾਈ ਚੇਤੇ ਕੀਤਾ ਨਿਆਣੇ ਨੇ ਮਾਂ ਨੂੰ ਚੇਤੇ ਕੀਤਾ ਇੱਕੋ ਦਮ ਐਨਰਜੀ ਪੁੱਤਰ ਦੇ ਬੱਚੇ ਦੇ ਵਿੱਚ ਚਲੀ ਗਈ ਗੁਰਮੁਖੋ ਸ਼ਬਦ ਦਾ ਅਭਿਆਸ ਤੁਸੀਂ ਕਿਤੇ ਵੀ ਬੈਠੋ ਮੈਂ ਇੱਕ ਵਾਰੀ ਕਿਹਾ ਸੀ ਹਰਿਮੰਦਰ ਸਾਹਿਬ ਜੇ ਨਹੀਂ ਜਾ ਸਕਦੇ ਸੁਰਤ ਕਰਕੇ ਰੋਜ਼ ਜਾਓ ਕਿਹੜੀ ਪਾਬੰਦੀ ਤੁਹਾਨੂੰ ਹਰਿਮੰਦਰ ਤੋਂ ਡੱਕ ਸਕੇ ਸੁਰਤ ਕਰਕੇ ਫਿਰ ਉੱਥੇ ਹਾਜ਼ਰੀ ਭਰੀ ਜਾਂਦੀ ਪਰ ਉਹ ਜਿਨ੍ਹਾਂ ਦੇ ਮਨ ਵਿੰਨੇ ਹੋਏ ਨੇ। ਮੈਂ ਥੋੜ੍ਹੀ ਜਿਹੀ ਗੱਲ ਲੈ ਲਈ, ਮਨ ਦਾ ਵਿੰਨਿਆ ਜਾਣਾ ਲੀਨਤਾ ਹੈ। ਚਰਨਾਰ ਬਿੰਦ ਮਨ ਵਿਦਿਅੰਗ ਸਿੱਧਿਅੰਗ, ਸਿੱਧਤਾ ਦਾ ਅਰਥ ਹੁੰਦਾ ਸਫਲਤਾ। ਸਰਬ ਕੁਸ਼ਲ ਨੇ, ਉਹਨਾਂ ਨੂੰ ਹਰ ਖੁਸ਼ੀ ਮਿਲਦੀ ਏ ਜਿਨ੍ਹਾਂ ਦਾ ਮਨ ਪ੍ਰਭੂ ਨਾਲ ਵਿੰਨਿਆ ਜਾਂਦਾ ਹੈ। ਅਸਲੀ ਸੁਖੀ ਉਹ ਨੇ। ਫਿਰ ਸਤਿਗੁਰੂ ਬਚਨ ਕਰਦੇ ਆ ਕਿ ਉਸ ਉਹ ਇੰਨਾ ਸੁੱਖ ਹੈ, ਮਾਈ ਮੇਰੇ ਮਨ ਕੋ ਸੁੱਖ ਕੋਟ ਆਨੰਦ ਰਾਜ ਸੁੱਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ। ਮਾਂ ਮੇਰੇ ਅੰਦਰ ਨੂੰ ਸੁੱਖ ਹੈ, ਕਰੋੜਾਂ ਰਾਜ ਕਰੋੜਾਂ ਸੰਸਾਰ ਦੇ ਸੁੱਖ ਇਸ ਸੁੱਖ ਦੇ ਬਰਾਬਰ ਕੁਛ ਵੀ ਨਹੀਂ। ਉਹ ਸੁੱਖ ਸਫਲਤਾ ਤਾਂ ਜੇ ਪ੍ਰਭੂ ਦੀ ਬੰਦਗੀ। ਮਹਾਰਾਜ ਕਹਿੰਦੇ ਨੇ ਗਾਥਾ ਗਾਵੰਤ ਨਾ ਗਾਵੰਤ ਨਾਨਕ ਰੱਬ ਦੇ ਸਿਫਤ ਦੇ ਗੀਤ ਉਹ ਗਾਉਣਗੇ। ਗਾਉਂਦੇ ਆ ਕੌਣ ਜੀ? ਮਹਾਰਾਜ ਕਹਿੰਦੇ ਨੇ ਗਾਥਾ ਗਾਵੰਤ ਨਾਨਕ ਭਾਬਿਅੰਗ ਪਰਾ ਪੂਰਬਣੈ। ਭਾਬਿਅੰਗ ਦਾ ਅਰਥ ਹੈ ਭਾਗ, ਪਰਾ ਪੂਰਬਣੈ ਦਾ ਅਰਥ ਹੈ ਪਹਿਲੇ। ਆ ਜਨਮ ਤਾਂ ਸਭ ਨੇ ਲਿਆ ਹੈ, ਪਰ ਰੱਬ ਜੀ ਤੇਰੇ ਗੀਤ ਉਹ ਹੀ ਗਾਣਗੇ ਜਿਨ੍ਹਾਂ ਉੱਤੇ ਪੂਰਬਲੇ ਕਰਮ ਤੂੰ ਕੀਤੇ ਆ। ਤੇਰੇ ਗੀਤ ਤੇਰੀ ਸਿਫਤ ਤੋਂ ਕਰਦੇ ਆ। ਭਾਬਿਅੰਗ ਪਰਾ ਪੂਰਬਣੇ ਜਿਨ੍ਹਾਂ ਦੇ ਪੂਰਬਲੇ ਭਾਗ ਨੇ। ਇਸੇ ਕਰਕੇ ਇਹਨੂੰ ਹੁਣ ਆਲਸ 'ਚ ਨਹੀਂ ਲਿਜਾਣਾ ਵੀ ਸਾਡੇ ਭਾਗ ਹੀ ਮਾੜੇ ਵੀ ਕਹਿੰਦੇ ਆ ਨਾ। ਪਰਾ ਪੂਰਬਣੇ ਇਹ ਬੜੀ ਵਾਰੀ ਸ਼ਬਦ ਹੈ ਇਸ ਗਾਥਾ 'ਚ, ਬੜੀ ਵਾਰੀ ਆਇਆ ਜੀ ਪੂਰਬ ਦਾ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਪੂਰਬਲੇ ਭਾਗ ਜੇ ਮਾੜੇ ਵੀ ਨੇ ਨਾ, ਇਸ ਦ੍ਰਿਸ਼ਟਮਾਨ ਵਿੱਚ ਰੱਬ ਨੇ ਸਾਨੂੰ ਗੁਰੂ ਦਿੱਤਾ ਹੈ। ਗੁਰੂ ਕੋਲ ਇੰਨੀ ਸਮਰੱਥਾ ਹੈ ਜਿਹੜੇ ਪੁੱਠਿਆਂ ਨੂੰ ਵੀ ਸਿੱਧੇ ਕਰ ਦਿੰਦਾ ਹੈ, ਬਦਕਿਸਮਤੀ ਨੂੰ ਖੁਸ਼ਕਿਸਮਤੀ 'ਚ ਬਦਲਦਾ ਹੈ, ਪੁੱਠਿਆਂ ਨੂੰ ਸਿੱਧਿਆਂ 'ਚ ਬਦਲਦਾ। ਹੁਣ ਮੈਂ ਚਲੋ ਸ਼ਬਦ ਵਰਤਿਆ ਕਿ ਪਰਾਂ ਭਾਬਿੰਗ ਪਰਾ ਪੂਰਬਣੇ, ਪਰ ਗੁਰੂ ਗ੍ਰੰਥ ਸਾਹਿਬ 'ਚ ਇਹ ਵੀ ਬਚਨ ਆਉਂਦਾ, ਅਪੁਸ਼ਟ ਬਾਤ ਤੇ ਭਈ ਸੀਦਰੀ ਦੁਸ਼ਟ ਦੂਤ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਉਹਦੀ ਕਿਰਪਾ ਹੋ ਗਈ, ਉਹਨੇ ਪੁੱਠਿਆਂ ਤੋਂ ਸਿੱਧੇ ਕਰ ਦਿੱਤਾ। ਆ ਪੁੱਠੇ ਤੋਂ ਸਿੱਧੇ ਨਹੀਂ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ। ਬਦਕਿਸਮਤੀ ਇੰਨੀ ਸੀ ਕੱਚ ਵਰਗਾ ਸਾਂ, ਪਰ ਗੁਰੂ ਕੋਲ ਮੈਂ ਤਾਂ ਬੇਨਤੀ ਕੀਤੀ ਵੀ ਇਹ ਪੱਲਾ ਨਹੀਂ ਛਡਾ ਦੇਣਾ ਵੀ ਕੋਈ ਨਹੀਂ ਸਾਡੇ 'ਤੇ ਫਿਰ ਭਾਗ ਹੋਣਗੇ। ਹੁਣ ਕਈ ਸੱਜਣ ਇਹ ਕਹਿੰਦੇ ਆ, ਪਟਨਾ ਸਾਹਿਬ ਨਾ ਇੱਕ ਜਦੋਂ ਕਥਾ ਹੁੰਦੀ ਪਹਿਲਾਂ ਕਵੀ ਦਰਬਾਰ ਹੁੰਦਾ, ਮੈਨੂੰ ਯਾਦ ਹੈ ਇੱਕ ਕਵੀ ਇਸਲਾਮ ਨਾਲ ਸੰਬੰਧ ਸੀ, ਉਹਨੇ ਚੰਗੇ ਜਕਾਰੇ ਛਡਾਏ ਅਤੇ ਸਾਡਾ ਮਾਪਤਾ ਨੇ ਵੀ ਜਿਹੜਾ ਚੋਖੇ ਜਤਾਰੇ ਛਡਾਏ ਵੱਡਾ ਵਿਦਵਾਨ, ਉਹ ਜਕਾਰੇ ਚੰਗੇ ਛੱਡੇ ਵਿਚਾਰੇ ਦੂਜੇ ਕਵੀ ਵੇਖਣ, ਅਤੇ ਉਹਨੇ ਇੱਕ ਸ਼ਬਦ ਕਹਿ ਦਿੱਤਾ ਵੀ ਕਹਿੰਦਾ ਮੈਂ ਨਾ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਆਇਆ ਅਤੇ ਅਗਲਾ ਜਨਮ ਮੈਂ ਚਾਹੁੰਦਾ ਮੈਨੂੰ ਸਿੱਖ ਦੇ ਘਰ 'ਚ ਮਿਲੇ, ਮੇਰੇ ਭਾਗ ਬਦਲ ਜਾਣ। ਸਾਰਿਆਂ ਜਕਾਰੇ ਛੱਡੇ। ਸੈਕਟਰੀ ਬੜਾ ਸਿਆਣਾ ਸੀ, ਉਹ ਕਹਿੰਦਾ ਵੀ ਗੱਲ ਸੁਣ ਜਾਓ ਮੇਰੀ, ਕਹਿੰਦਾ ਅਗਲੇ ਜਨਮ ਦੀ ਗੱਲ ਹੀ ਕੋਈ ਨਹੀਂ, ਇੱਥੇ ਲਿਖੀ ਕੋਈ ਨਹੀਂ ਵੀ ਸਿੱਖਾਂ 'ਚ ਸਿੱਖ ਅੰਮ੍ਰਿਤ ਛਕਦੇ ਆ, ਤੇਰੇ ਅੱਜੀ ਭਾਗ ਬਦਲ ਜਾਣਗੇ, ਸਵੇਰੇ ਅੰਮ੍ਰਿਤ ਛਕ ਲੈ। ਬਾਕੀ ਗੱਲ ਠੀਕ ਹੈ। ਹੁਣ ਮੰਨ ਲਓ ਵੀ ਮੈਂ ਸ਼ਬਦ ਵਰਤਿਆ ਵੀ ਪੂਰਬਲੇ ਭਾਗ ਮਾੜੇ, ਗੁਰੂ ਕਹਿੰਦਾ ਮਾੜੇ ਲਿਖੇ ਨੇ, ਪਰ ਚੇਤੇ ਰੱਖੀ ਮੈਨੂੰ ਰੱਬ ਨੇ ਇੰਨੇ ਕੁ ਹੱਕ ਹਕੂਕ ਜ਼ਰੂਰ ਦਿੱਤਾ, ਮੈਂ ਤੇਰੇ ਮੱਥੇ ਦੇ ਲੇਖ ਮਾੜੇ ਤੋਂ ਸਿੱਧੇ ਕਰ ਦਿਆਂਗਾ, ਤੂੰ ਇੱਕ ਵਾਰੀ ਆ ਤਾਂ ਸਹੀ। ਹੁਣ ਆਹ ਸ਼ਬਦ ਸਵਈਆ ਜੀ ਗੁਰੂ ਰਾਮਦਾਸ ਦੀ ਸਿਫਤ 'ਚ, ਵੈਸੇ ਸਵਈਆ ਕੱਚ ਤੋਂ ਸੋਨਾ ਬਣ ਗਏ, ਜ਼ਹਿਰ ਤੋਂ ਅੰਮ੍ਰਿਤ ਬਣ ਗਏ, ਲੋਹੇ ਤੋਂ ਲਾਲ ਹੋ ਗਏ, ਪੱਥਰ ਤੋਂ ਮੋਤੀ ਬਣ ਗਏ, ਅਰਿੰਡ ਤੋਂ ਚੰਦਨ ਬਣ ਗਏ, ਸੱਚ ਇਹ ਵੇਖੇ ਪਸ਼ੂ ਤੋਂ ਦੇਵਤੇ ਬਣ ਗਏ, ਅਤੇ ਬੰਦਿਆਂ ਨੂੰ ਰੱਬ ਰੂਪ ਬਣਾ ਦਿੱਤਾ। ਕਿ ਇਹ ਭਾਗ ਨਹੀਂ ਬਦਲੇ ਗਏ ਅਤੇ ਹੋਰ ਕੀ ਹੈ? ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਨੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ। ਭਾਗਾਂ ਕਰਕੇ ਤੇ ਪੱਥਰ ਸੀ ਗੁਰੂ ਕੋਲ ਤਾਕਤ, ਤੇ ਪੱਥਰ ਨੂੰ ਮੋਤੀ ਬਣਾ ਗਿਆ। ਭਾਗਾਂ ਕਰਕੇ ਤੇ ਮਨੂਰ ਸੀ, ਤੇ ਗੁਰੂ ਨੇ ਬਖਸ਼ਿਸ਼ ਕੀਤੀ, ਮਨੂਰ ਤੋਂ ਸੋਨਾ ਬਣਾ ਦਿੱਤਾ। ਮਹਾਰਾਜ ਕਹਿੰਦੇ ਨੇ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ, ਸੁਰ ਨਰ ਭੈ ਉਹਨਾਂ ਪਸ਼ੂਆਂ ਨੂੰ ਤੇ ਪ੍ਰੇਤਾਂ ਨੂੰ ਗੁਰੂ ਨੇ ਦੇਵਤੇ ਬਣਾ ਦਿੱਤਾ। ਇਸ ਕਰਕੇ ਨਹੀਂ ਵੀ ਇਹ ਸ਼ਬਦ ਕਹਿ ਕੇ ਵੀ ਵੱਡ ਭਾਗਣੇ ਆਇਆ ਅਤੇ ਇਹਦੇ ਅਰਥ ਹੀ ਹੋਰ ਕਰੀ ਜਾਈਏ। ਗੁਰੂ ਭਾਗ ਮਨਾਉਂਦਾ ਹੈ। ਇਹੀ ਗੱਲ ਗੁਰੂ ਗੋਬਿੰਦ ਸਿੰਘ ਨੇ ਕਹੀ, ਕਾਜੀ ਨੇ ਕਿਹਾ ਕਿਉਂ ਮੱਥੇ ਟੇਕਦੇ ਨੇ ਗੁਰੂ ਨਾਨਕ ਦੀ ਦਹਿਲੀਜ਼ 'ਤੇ? ਸਤਿਗੁਰੂ ਨੇ ਮੋਹਰ ਦੇ ਕੇ ਕਿਹਾ ਪੜ੍ਹ ਇਹਦੇ 'ਤੇ ਅੱਖਰ ਕੀ ਲਿਖੇ। ਸਟੈਂਪ ਸਿੱਧੀ ਪਕੜ ਕੇ ਅਰਥ ਪੜੋਗੇ, ਅੱਖਰ ਪੜੋਗੇ, ਉਹ ਕਹਿੰਦਾ ਪੁੱਠੇ ਨੇ ਪੜ੍ਹੇ ਨਹੀਂ ਜਾਂਦੇ। ਮਹਾਰਾਜ ਕਹਿੰਦੇ ਨੇ ਕਾਗਜ਼ 'ਤੇ ਲਾਹ ਨਾਲ ਹੀ ਸਿੱਧੇ ਹੋ ਗਏ। ਕਹਿੰਦੇ ਨੇ ਇਸ ਕਰਕੇ ਮੱਥੇ ਟੇਕਦੇ ਨੇ, ਇਹਨਾਂ ਦੇ ਮੱਥੇ ਦੇ ਲੇਖ ਸਿੱਧੇ ਹੋ ਜਾਣ। ਜਦੋਂ ਅਸੀਂ ਸਿਮਰਨ ਕਰਨਾ, ਗੁਰੂ ਕੋਲ ਆਉਣਾ, ਸੱਚਮੁੱਚ ਉਹ ਭਾਗ ਬਦਲ ਕੇ ਰੱਖ ਦਿੰਦਾ। ਭਾਈ ਵਿਧੀ ਚੰਦ ਦੇ ਭਾਗ ਬਦਲ ਦਿੱਤੇ, ਗੁਰੂ ਕਾ ਸੀਨਾ ਬਣਾ ਦਿੱਤਾ। ਭਾਈ ਕੌਡੇ ਦੇ, ਇਹ ਕੌਡਾ ਜੀ ਮੱਧ ਪ੍ਰਦੇਸ਼ ਨੇੜੇ, ਜੱਬਲਪੁਰ ਜਾਈਦਾ, ਉਹਦੇ ਨੇੜੇ ਸਥਾਨ ਦੱਸਦੇ ਆ ਜੀ। ਮੈਂ ਗਿਆ ਨਹੀਂ ਵੈਸੇ, ਉੱਥੇ ਕਥਾ ਕਰਨ ਗਿਆ, ਦੱਸਿਆ ਸੀ ਵੀ ਭਾਗ ਕਿੱਡੇ ਬਦਲ ਗਏ ਹੋਏ। ਆਦਮਖੋਰ ਬੰਦਾ ਇਬਾਦਤ ਕਵਾਲਾ ਬਣ ਗਿਆ। ਭਾਈ ਸੱਜਣ ਜੀ ਦਾ ਜੀਵਨ ਪਲਟ ਦਿੱਤਾ। ਜਿਹੜੇ ਇਹ ਭਾਈ ਭੂਮੀਆਂ ਜੀ ਨੇ, ਵੈਸੇ ਨਾਂ ਕੋਈ ਨਹੀਂ ਭੂਮੀਆਂ, ਉਸ ਦਿਨ ਵੀ ਉੱਥੇ ਕਿਹਾ ਸੀ ਨਾਂ ਨਹੀਂ ਭੂਮੀਆਂ, ਇਹ ਬੰਗਾਲ 'ਚ ਜੀ ਸਿਲਟ ਉੱਥੋਂ ਨੇੜੇ ਜੀ ਇਹ ਘਟਨਾ ਜਿਹੜੀ ਭਾਈ ਭੂਮੀਆਂ ਵਾਲੀ, ਪੰਜਾਬ ਦੀ ਨਹੀਂ, ਭੂਮੀਆਂ ਉਹਨੂੰ ਕਹਿੰਦੇ ਨੇ ਜਿਹੜਾ ਜ਼ਮੀਨ ਦਾ ਮਾਲਕ ਹੁੰਦਾ। ਇਹ ਸੰਸਕ੍ਰਿਤ ਦਾ ਸ਼ਬਦ ਹੈ ਭੂਈਆਂ, ਅਸੀਂ ਪੰਜਾਬੀ 'ਚ ਪੜ੍ਹਦੇ ਹਾਂ ਭੂਮੀਆਂ, ਬਾਣੀ 'ਚ ਵਰਤਿਆ ਕਿ ਭੂਮੀਆਂ ਭੂਮ ਉੱਪਰ ਲਿਤਲੁਜ ਹੈ। ਬਾਬਾ ਜੀ ਨੇ ਕਿੰਨੀ ਕਿਰਪਾ ਕੀਤੀ, ਇਹ ਸਭ ਦੇ ਭਾਗ ਪਲਟ ਕੇ ਰੱਖ ਦਿੱਤੇ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ ਹੈ ਕਿ ਭੱਜਣ ਦਾ ਰਾਹ ਨਾ ਲੱਭੀਏ, ਗੁਰੂ ਕੋਲ ਇੰਨੀ ਕੁ ਸਮਰੱਥ ਹੈ, ਖੋਟਿਓਂ ਖਰੇ ਕਰ ਦਿੰਦਾ। ਗੁਰੂ ਕੋਲ ਭਾਈ ਸਾਹਿਬ ਨੇ ਪੜ੍ਹਿਆ, ਸਤਿਗੁਰੂ ਗੁਣੀ ਨਿਧਾਨ ਖੈ, ਗੁਣ ਕਰ ਬਖਸ਼ੇ ਅਵਗਣ ਆਰੇ, ਸਤਿਗੁਰ ਪੂਰਾ ਵੈਦ ਖੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਖੈ, ਸੁਖ ਦੀ ਮੇਲ ਲੈ ਦੁਖਿਆਰੇ। ਉਹਨਾਂ ਨੂੰ ਜਿਨ੍ਹਾਂ ਦੇ ਭਾਗ ਮਾੜੇ ਹੋਣ, ਗੁਰੂ ਕੋਲ ਜਾਓ, ਭਾਗ ਵੀ ਪਲਟਦਾ ਹੈ। ਸਤਿਗੁਰੂ ਇਸ ਸ਼ਲੋਕ 'ਚ ਕਿਹਾ, ਪਦੇ 'ਚ ਕਿਹਾ, ਜਿਹਦਾ ਮਨ ਪ੍ਰਭੂ 'ਚ ਲੀਨ ਹੋ ਗਿਆ ਉਹਨੂੰ ਸਭ ਸੁੱਖ ਮਿਲੇ, ਅਤੇ ਗਾਥਾ ਉਹੀ ਗਾਉਂਦਾ ਜਿਹੜਾ ਰੱਬ ਦੀ ਬੰਦਗੀ ਕਰਦਾ ਹੈ। ਥੋੜ੍ਹੀ ਜਿਹੀ ਟਿੱਕ ਕੇ ਮੈਂ ਤੁਹਾਨੂੰ ਬੇਨਤੀ ਇੱਕ ਹੋਰ ਕਰਨੀ ਹੈ ਕਿ ਪ੍ਰਕਰਨ ਚੱਲ ਰਿਹਾ ਸੀ ਨਗਰ ਕੀਰਤਨ ਬਾਰੇ, ਰੋਜ਼ ਸਿੰਘ ਸੰਗਤਾਂ ਕਹਿ ਰਹੀਆਂ ਨੇ ਜ਼ਰੂਰ ਜਾਇਓ, ਗੁਰੂ ਗੁਰੂ ਜਪਿਓ, ਅਤੇ ਰਹਿੰਦੀ ਦੁਨੀਆ ਤੱਕ ਇਸ ਗੱਲ ਦਾ ਭੈ ਵੀ ਨਾ ਖਾਇਓ, ਜਿੰਨੀ ਦੇਰ ਤੱਕ ਪਲੈਨਟ ਰਹੇਗਾ 84 ਯਾਦ ਰਹਿਣਾ ਹੈ, ਭੁੱਲਿਆ ਥੋੜ੍ਹਾ ਜਾਣਾ, ਪਰ ਥੋੜ੍ਹਾ ਜਿਹਾ ਅਸੀਂ ਭਾਵਨਾ ਨਾਲ ਸੰਗਤ ਨੂੰ ਨਾਲ ਲੈ ਕੇ ਤੁਰ ਪਵੀਏ। ਮੈਨੂੰ ਯਾਦ ਹੈ, ਇਹ ਨਾਂ ਵਿਸਰ ਗਿਆ ਆਪਣਾ, ਇੱਕ ਯੂਸ਼, ਉਹਨੇ ਬੜੇ ਕੇਸ ਲੜੇ, ਬਹੁਤ ਕੇਸ ਲੜੇ ਹਿਟਲਰ ਵੇਲੇ ਦੇ। ਡੈਥ ਤੋਂ ਇੱਕ ਪਹਿਲਾਂ, ਮਹੀਨਾ ਪਹਿਲਾਂ ਉਹਨੇ ਨਾ ਪ੍ਰੈਸ ਕਾਨਫਰੰਸ ਕੀਤੀ, ਉਹ ਆਰਕੀਟੈਕਟ ਸੀ ਜੀ, ਅਤੇ ਉਹਨੂੰ ਇੱਕ ਨਾਮਾ ਨਿਗਾਰ ਨੇ, ਪੱਤਰਕਾਰ ਨੇ ਸਵਾਲ ਕੀਤਾ ਵੀ ਤੂੰ ਨੌਕਰੀ ਵੀ ਛੱਡੀ, ਸਭ ਕੁਝ ਛੱਡਿਆ, ਤੈਨੂੰ ਕੀ ਲੱਭਾ? ਤੂੰ ਥਾਂ ਥਾਂ 'ਤੇ ਐਵੀਡੈਂਸ, ਜਿਵੇਂ ਆਪਾਂ ਭਾਈ ਖਾਲੜਾ ਸਾਹਿਬ ਨੂੰ ਯਾਦ ਕਰਨੇ, ਤੂੰ ਥਾਂ ਥਾਂ 'ਤੇ ਕਾਗਜ਼ ਇਕੱਠੇ ਕੀਤੇ, ਸਜ਼ਾਵਾਂ ਦਵਾਈਆਂ, ਉਹ ਸੁਣੀ ਗਿਆ, ਅਤੇ ਸਵਾਲ ਕਰਨ ਵਾਲਾ ਵੀ ਯੂਸ਼ ਸੀ, ਉਹਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿੰਦਾ ਤੁਸੀਂ ਮਰਨ ਤੋਂ ਬਾਅਦ ਆਸ ਕਰਦੇ ਹੋ ਕਿਤੇ ਜਾਣਾ? ਕਹਿੰਦਾ ਹਾਂ। ਕਹਿੰਦਾ ਜਦੋਂ ਜਾਓਗੇ ਤੁਹਾਡੇ ਸ਼ਹੀਦ ਬੈਠੇ ਹੋਣਗੇ ਰਸਤੇ 'ਚ, ਤੁਹਾਨੂੰ ਪੁੱਛਣਗੇ ਕੀ ਕੀਤਾ, ਤੁਸੀਂ ਕਹੋਗੇ ਮੈਂ ਇੰਨੀਆਂ ਬਿਲਡਿੰਗਾਂ ਬਣਾਈਆਂ, ਇੰਨਾ ਬਿਜ਼ਨਸ ਕੀਤਾ, ਆਹ ਕੁਝ ਕੀਤਾ। ਕਹਿੰਦੇ ਨੇ ਜਦੋਂ ਮੈਂ ਜਾਵਾਂਗਾ, ਮੈਨੂੰ ਪੁੱਛਣਗੇ, ਮੈਂ ਇੱਕੋ ਗੱਲ ਕਹਾਂਗਾ, ਮੈਂ ਨੌਕਰੀ ਵੀ ਛੱਡ ਕੇ ਸਿਰਫ ਤੁਹਾਡੀ ਯਾਦ ਹੀ ਲੈ ਕੇ ਸਾਰੀ ਜ਼ਿੰਦਗੀ ਤੁਰਿਆ। ਉਹਨਾਂ ਦਿਨਾਂ ਨੂੰ ਆਪਾਂ ਜ਼ਰੂਰ ਯਾਦ ਕਰੋ, ਨਗਰ ਕੀਰਤਨ ਜਾਈਓ, ਬਾਣੀ ਪੜ੍ਹੀਓ, ਮੇਰੀ ਬੇਨਤੀ ਹੈ। ਜਿਮਨਾ ਸਿਮਰਨ ਭਜਨ ਬੰਦਗੀ ਕਰਾਂਗੇ, ਵਾਹਿਗੁਰੂ ਤਰਸ ਕਰੇ। ਉਂਝ ਵੈਸੇ ਜੇ ਕਹੋ ਜੀ ਨਹੀਂ ਯਾਦ ਨਹੀਂ ਕਰਨਾ, ਸਾਡੀ ਯਾਦ ਤੋਂ ਬਿਨਾਂ ਤਾਂ ਅਰਦਾਸ ਹੀ ਕੋਈ ਨਹੀਂ ਹੁੰਦੀ। ਅਸੀਂ ਸਾਲ ਬਾਅਦ ਨਹੀਂ ਯਾਦ ਕਰਦੇ ਇਕੱਲੇ, ਹੁਣ ਕਈ ਵਾਰੀ ਕਈ ਸਿੰਘ ਕਹਿੰਦੇ ਵੀ ਨਹੀਂ ਸ਼ਹੀਦਾਂ ਦਾ ਜ਼ਿਕਰ ਕੋਈ ਨਹੀਂ ਕਰਦੇ। ਮੈਂ ਕਹਿੰਦਾ ਜਿਹੜਾ ਅੰਮ੍ਰਿਤਧਾਰੀ ਗੁਰਸਿੱਖ ਹੈ, ਉਹ ਤਾਂ ਸ਼ਹੀਦ ਨੂੰ ਚੇਤੇ ਕਰਨ ਤੋਂ ਬਿਨਾਂ ਉਹਦੀ ਅਰਦਾਸ ਹੀ ਨਹੀਂ ਪੂਰੀ ਹੁੰਦੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ, ਇਹ ਕੌਣ ਨੇ ਜੀ? ਸਾਰਾ ਪਹਿਰਾ ਸ਼ਹੀਦਾਂ ਦਾ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਗੁਰਮੁਖ ਉਹਨਾਂ ਦੀ ਕਮਾਈ ਦਾ ਧਿਆਨ ਧਰਕੇ, ਅਤੇ ਬੋਲਣਾ ਕੀ ਹੈ, ਪਰ ਆਹ ਕੰਮ ਜ਼ਰੂਰ ਕਰਿਓ, ਮੇਰੀ ਬੇਨਤੀ ਹੈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਮੇਰੇ ਤੋਂ ਇਹ 7 ਦਿਨ ਸਵੇਰੇ ਸ਼ਾਮ ਦੀ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਤੁਸੀਂ ਘਰਾਂ 'ਚ ਵੀ ਸੁਣਿਆ, ਦੇਸ਼ ਪ੍ਰਦੇਸ਼ ਸੁਣਿਆ, ਭੁੱਲਾਂ ਮੇਰੀਆਂ ਨੇ, ਸ਼ਬਦ ਗੁਰੂ ਦਾ ਹੈ। ਆਓ ਸਤਿਗੁਰੂ ਕਿਰਪਾ ਕਰੇ ਆਪਾਂ ਬਾਣੀ ਨਾਲ ਜੁੜ ਸਕੀਏ। ਸਮੁੱਚੇ ਪ੍ਰਬੰਧਕ ਵੀਰਾਂ ਦਾ, ਜਿਹੜੀ ਜਿਹੜੀ ਵੀ ਸੇਵਾ ਤੁਸੀਂ ਨਿਭਾ ਰਹੇ ਹੋ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਭਾਰੀ ਗਿਣਤੀ ਤੁਸੀਂ ਆਏ, ਪੂਰਾ ਹਫ਼ਤਾ ਬਹੁਤ ਇਕਾਗਰਤਾ ਬਖਸ਼ੀ। ਸਤਿਗੁਰੂ ਕਿਰਪਾ ਕਰੇ, ਸਾਨੂੰ ਸਭ ਨੂੰ ਸਮੱਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਅਤੇ ਗੁਰੂ ਪਿਆਰੀ ਸਾਧ ਸੰਗਤ, ਮਨ ਤਾਂ ਨਹੀਂ ਸੀ ਕਰਦਾ ਕਿ ਹਟ ਜਾਣ, ਪਰ ਸਮਾਂ ਆਪਣੀ ਰਫ਼ਤਾਰ ਨਾਲ ਜਾ ਰਿਹਾ ਹੈ। ਸਮਾਂ ਉਹਨਾਂ ਨੇ 2 ਵਜੇ ਤੱਕ ਕਿਹਾ ਸੀ, ਪਰ ਜਾਂਦਿਆਂ ਜਾਂਦਿਆਂ 15 ਮਿੰਟ ਆਪਾਂ ਲਾਹਾ ਲਾ ਹੀ ਲੈ ਹੀ ਲਿਆ ਹੈ ਵਾਧੂ। ਸੋ ਬਹੁਤ ਬਹੁਤ ਧੰਨਵਾਦ।